फिजा सरगश्ती करते हुए सवेर दी ताजगी संग ताजा खबर महत्वपूर्ण जानकारियां मनमोहक संगीत सेहत संबंधी सिलसिले मुलाकातों का दौर अति सरगोशियां मालवन तो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक जी दोस्तों तुसी सुन रहे हो हरमन रेडियो ते हरमन रेडियो ते इस वेले वक्त है प्रोग्राम लहरां दा सो लहरां प्रोग्राम लैके थोड़ी खिदमत च मैं हाजर हां अमरदीप कौर अज मेलबर्न स्टूडियो तो प्रोग्राम सुनने वाले सारे दोस्तों नूं अमरदीप वल्लों बहुत ही प्यार भरी सत श्री अकाल गुड मॉर्निंग आदाब नमस्कार ते वाहेगुरू जी का खालसा वाहेगुरू जी की फतेह जी उम्मीद करदी हां तुहाडा अज दा दिन सोहणा निकलिया होणा क्योंकि मेलबर्न दे विच अज दा दिन बहुत सोहणा खूबसूरत है और पिछला भी दिन जिहड़ा सीगा ओह भी खूबसूरत सी और असी उम्मीद ते अरदास भी परमात्मा दे अगे ही करदे हुन्ने आ कि कुल लुकाई दे लई कुल दुनिया दे लई हर घड़ी हर दिन जिहड़ा जी ओह खूबसूरत होवे सुखां लद्दा होवे तुसी खुशियां खेड़े माणो जिथे भी वसो तुसी खुश रहो सो इसे अरदास दे नाल अज दी प्रोग्राम दी शुरुआत भी करदे आ सलो जी प्रोग्राम दे विच हमेशा वांग असी बहुत कुछ अज लैके आए हैं पर प्रोग्राम दी रूपरेखा तो पहला असी दिन दी गल करदे हां दिन हैगा जी अज मंगलवार साल 2020 दे मार्च महीने दी 17 तरीक हो चुकी है जबकि नानकशाही संवत 552 दे चेत महीने दी 4 तरीक है घड़ियां वल नजर मारा तां घड़ियां कहंदियां जी मेलबर्न सिडनी ते कैनबरा दे विच समा जिहड़ा इस वेले 8:04 दा हो चुकिया जबकि ब्रिस्बेन दे विच अजे 7:04 ही होए ने पर्थ दे विच अजे 5:05 दा समा ते एडिलेड दे विच 7:35 इस वेले हो चुके ने ते आपां आस्ट्रेलिया तो बाहर चलीए तां साडे गुआंढी मुल्क न्यूजीलैंड दे शहर ऑकलैंड दे विच समा 10:05 दा हो चुकिआ ते इस तों वी बाहर उहनां मुल्कां वल चलदे आं जिथे मंगलवार दा दिन तां चढ़ चुकिआ पर अजे काफी वड्डा तड़का चल रिहा हांगकांग दे विच मंगलवार दा दिन चढ़ चुकिआ उत्थे भी सवेर दे 5:05 होए ने पर्थ वाला ही समा है जी और इसे तरह डुबई दे विच भी मंगलवार दा दिन चढ़ चुकिआ उत्थे 1:05 दा समा इस वेले होया यानी उत्थे तां बहुत वड्डा तड़का क्योंकि उत्थे अद्धी रात दा समा किया जा सकदा 1 घंटा ही होया अजे मंगलवार चढ़े नूं ते इसे तरह विनीपेग दे विच माफी चाहांगी बैंकाक दे विच 4:05 जिहड़े होए ने और मंगलवार दा दिन जिहड़ा उत्थे चढ़ चुकिआ पर अजे वड्डा तड़का है उत्थे भी और हुण गल मुल्क अपने दी करदे आ पंजाब दे विच इस वेले 2:35 जिहड़े आ ओह हो चुके आ यानी उत्थे भी काफी वड्डा तड़का इस वेले मंगलवार दी सवेर जिहड़ी आ ओह हो चुकी आ पर काफी तड़का आ अजे और हुण उहनां मुल्कां दी गल जिथे अजे भी सोमवार चल रिहा और उहनां मुल्कां तों उहनां धरतीआं तों तुसीं साडे नाल आवाज़ दे सफर दे विच शामिल हुंदे हो आवाज़ दीआं तरंगां दे राहीं सो गल करदे आं कैनेडा दी कैनेडा तों बहुत सारे दोस्त साडे नाल जुड़दे ने साडे नाल प्रोग्राम च शामिल भी हुंदे ने सो वैनकूवर दे विच इस वेले सोमवार दी दुपहर पई हुई है जी 2:06 दा समा जदके टोरोंटो दे विच शाम पै चुकी है सोमवार दी ते इसे तरह विनीपेग दे विच शाम पै चुकी है सोमवार दी 4:06 दा समा उत्थे होया है ते इस तों बाद US चलीए तां लॉस एंजल्स दे विच इस वेले 2:06 दा समा सोमवार दी दुपहर जिहड़ी आ ओह लॉस एंजल्स दे विच पई होई है ते लो जी देश दुनिया दे जिस भी कोने च जिस भी धरती ते तुसी वसदे हो ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਰਾਬਤਾ ਬਣਾਉਂਦੇ ਹੋ। ਤੁਹਾਨੂੰ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ ਇੱਕ ਵਾਰ ਫੇਰ ਸਵਾਗਤ। ਤੇ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਰੇ ਜ਼ਰੂਰ ਤੁਹਾਡੇ ਨਾਲ ਸਾਂਝ ਬਣਾਉਂਦੇ ਹਾਂ। ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਖਬਰਾਂ ਜਿਹੜੀਆਂ ਉਹ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ, ਮੌਸਮ ਦੀ ਜਾਣਕਾਰੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ, ਔਰ ਇਸ ਤੋਂ ਇਲਾਵਾ ਕੁਝ ਜ਼ਰੂਰੀ ਜਾਣਕਾਰੀਆਂ ਦੇ ਨਾਲ ਨਾਲ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅੱਜ ਇੱਕ ਖਾਸ ਟੌਪਿਕ ਦੇ ਉੱਤੇ ਅਸੀਂ ਗੱਲ ਕਰਨੀ ਆ। ਵੈਸੇ ਤਾਂ ਉਹ ਟੌਪਿਕ ਜਿਹੜਾ ਆ ਬਹੁਤ ਆਮ ਹੋ ਚੁੱਕਿਆ ਦੁਨੀਆਂ ਭਰ ਦੇ ਵਿੱਚ। ਜਦੋਂ ਅਸੀਂ ਕੋਵਿਡ-19 ਦਾ ਨਾਮ ਲੈਂਦੇ ਹਾਂ, ਕੋਰੋਨਾ ਵਾਇਰਸ ਦੀ ਗੱਲ ਕਰਦੇ ਹਾਂ, ਤਾਂ ਇਸ ਵੇਲੇ ਬਹੁਤ ਹੀ ਭਖਦਾ ਹੋਇਆ ਇਹ ਵਿਸ਼ਾ, ਕਿਉਂਕਿ ਬਹੁਤ ਸਾਰੀਆਂ ਚਿੰਤਾਵਾਂ ਇਹਨੂੰ ਲੈ ਕੇ ਬਣੀਆਂ ਹੋਈਆਂ ਨੇ ਸਾਡੇ ਆਲੇ ਦੁਆਲੇ ਚ। ਸੋ ਅੱਜ ਅਸੀਂ ਇਸ ਵਿਸ਼ੇ ਦੇ ਉੱਤੇ ਅਸੀਂ ਜਿਹੜੀ ਗੱਲਬਾਤ ਕਰਨੀ ਆ ਉਹਦੇ ਵਿੱਚ ਅਸੀਂ ਚਾਹਾਂਗੇ ਕਿ ਤੁਸੀਂ ਵੀ ਆਪਣੀ ਜਿਹੜੀ ਹਾਜ਼ਰੀ ਆ ਉਹ ਜ਼ਰੂਰ ਲਗਵਾਓ। ਤੁਸੀਂ ਕੀ ਸੋਚਦੇ ਹੋ ਜਿਸ ਤਰ੍ਹਾਂ ਦੀ ਜਿਹੜੀ ਪੈਨਿਕ ਸਿਚੁਏਸ਼ਨ, ਜਿਸ ਤਰ੍ਹਾਂ ਦੀ ਘਬਰਾਹਟ ਦੀ ਸਥਿਤੀ ਲੋਕਾਂ ਦੇ ਵਿੱਚ ਬਣੀ ਹੋਈ ਹੈ, ਚਾਹੇ ਉਹ ਗ੍ਰੋਸਰੀਜ਼ ਇਕੱਠੀ ਕਰਨ ਨੂੰ ਲੈ ਕੇ ਹੋਵੇ, ਚਾਹੇ ਸਕੂਲਾਂ ਦੇ ਵਿੱਚ ਛੁੱਟੀਆਂ ਨਾ ਹੋਣ ਦੀ ਚਿੰਤਾ ਨੂੰ ਲੈ ਕੇ ਹੋਵੇ, ਚਾਹੇ ਉਹ ਆਲੇ ਦੁਆਲੇ ਦੀ ਸਫਾਈ ਨੂੰ ਲੈ ਕੇ ਹੋਵੇ, ਚਾਹੇ ਉਹ ਲਗਾਤਾਰ ਵੱਧ ਰਹੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਨੂੰ ਲੈ ਕੇ ਹੋਵੇ। ਤੁਸੀਂ ਇਸ ਵੇਲੇ ਕੀ ਸੋਚਦੇ ਹੋ, ਕੀ ਸਹੀ ਹੈ, ਕੀ ਗਲਤ ਹੈ, ਕਿਸ ਤਰ੍ਹਾਂ ਇਸ ਸਥਿਤੀ ਦਾ ਸਾਹਮਣਾ ਜਿਹੜਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕਰਨਾ ਚਾਹੀਦਾ, ਉਹਦੇ ਵਿੱਚ ਅਸੀਂ ਕੀ ਯੋਗਦਾਨ ਪਾ ਸਕਦੇ ਹਾਂ, ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਜ਼ਰੂਰ ਗੱਲਬਾਤ ਕਰੋ, ਕਿਉਂਕਿ ਇਹੋ ਜਿਹੀਆਂ ਜਿਹੜੀਆਂ ਚਿੰਤਾਵਾਂ ਆ ਇਹਨਾਂ ਦਾ ਨਿਵਾਰਨ ਤਾਂ ਹੀ ਹੋ ਸਕਦਾ ਜੇਕਰ ਅਸੀਂ ਸਾਰੇ ਰਲ ਮਿਲ ਕੇ ਇੱਕ ਤਰ੍ਹਾਂ ਸੋਚਣਾ ਸ਼ੁਰੂ ਕਰੀਏ, ਜੇਕਰ ਅਸੀਂ ਸਾਰੇ ਰਲ ਮਿਲ ਕੇ ਇਹਨਾਂ ਆਫਤਾਂ ਦਾ ਮੁਕਾਬਲਾ ਜਿਹੜਾ ਉਹ ਕਰੀਏ। ਸੋ ਅੱਜ ਇਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਨੀ ਆ, ਔਰ ਤੁਸੀਂ ਇਸ ਗੱਲਬਾਤ ਦੇ ਵਿੱਚ ਸਾਡਾ ਸਾਥ ਜਿਹੜਾ ਉਹ ਜ਼ਰੂਰ ਦੇਣਾ, ਔਰ ਤੁਹਾਡੀ ਅਸੀਂ ਉਮੀਦ ਕਰਾਂਗੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸੁਨੇਹੇ ਦੀ ਤੇ ਨਾਲ ਹੀ ਨਾਲ ਫੋਨ ਕਾਲ ਦੀ। ਅਗਲੇ ਹਿੱਸੇ ਦੇ ਵਿੱਚ ਅਸੀਂ ਫੋਨ ਕਾਲਸ ਖੋਲ ਦੇਣੀਆਂ, ਤੁਸੀਂ ਸਾਡੇ ਨਾਲ ਫੋਨ ਦੇ ਰਾਹੀਂ ਵੀ ਆਪਣਾ ਰਾਬਤਾ ਬਣਾ ਸਕਦੇ ਹੋ। ਫੋਨ ਕਰਨ ਦੇ ਲਈ ਸਾਡਾ ਨੰਬਰ ਹੈ ਜੀ 02-8599-2811। ਸੋ ਇਸ ਨੰਬਰ ਦੇ ਉੱਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਤੇ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ। ਤੇ ਲਓ ਜੀ, ਇਸ ਤੋਂ ਇਲਾਵਾ ਕੀ ਹੋਣਾ, ਇਸ ਤੋਂ ਇਲਾਵਾ ਹੋਣਾ ਜੀ ਗੀਤ ਸੰਗੀਤ। ਜੇਕਰ ਤੁਸੀਂ ਆਪਣਾ ਮਨ ਭਾਉਂਦਾ ਕੋਈ ਗੀਤ ਸੁਣਨਾ ਚਾਹੁੰਦੇ ਹੋ ਤੁਸੀਂ ਫਰਮਾਇਸ਼ ਕਰ ਸਕਦੇ ਹੋ ਸਾਨੂੰ ਟੈਲੀਗ੍ਰਾਮ ਦੇ ਰਾਹੀਂ, ਈਮੇਲ ਦੇ ਰਾਹੀਂ ਜਾਂ ਫਿਰ ਫੋਨ ਕਾਲ ਦੇ ਰਾਹੀਂ, ਤੇ ਉਹ ਗੀਤ ਜਿਹੜਾ ਅਸੀਂ ਕੋਸ਼ਿਸ਼ ਕਰਾਂਗੇ ਜੇਕਰ ਸਾਡੇ ਡਾਟਾਬੇਸ ਚ ਹੋਇਆ ਤਾਂ ਅਸੀਂ ਜ਼ਰੂਰ ਚਲਾਵਾਂਗੇ। ਔਰ ਇਸ ਤੋਂ ਇਲਾਵਾ ਕੁਝ ਗੀਤ ਜਿਹੜੇ ਉਹ ਸਾਡੀ ਪਸੰਦ ਦੇ ਜਿਹੜੇ ਸਾਡੇ ਡਾਟਾਬੇਸ ਦੇ ਵਿੱਚ ਹੈਗੇ ਆ ਔਰ ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ। ਇਸ ਤੋਂ ਇਲਾਵਾ ਕੁਝ ਤੁਹਾਡੇ ਜਿਹੜੇ ਸੁਨੇਹੇ ਉਹ ਬਹੁਤ ਅਹਿਮ ਹੁੰਦੇ ਨੇ, ਕੁਝ ਨਹੀਂ ਸਾਨੂੰ ਹਮੇਸ਼ਾ ਹਰ ਸੁਨੇਹਾ ਤੁਹਾਡਾ ਜਿਹੜਾ ਉਹ ਅਹਿਮ ਹੁੰਦਾ, ਤੁਹਾਡੀ ਹਾਜ਼ਰੀ ਬਹੁਤ ਅਹਿਮ ਹੁੰਦੀ ਹੈ। ਸੋ ਤੁਹਾਡੇ ਸੁਨੇਹਿਆਂ ਦੀ ਉਡੀਕ ਰਹੇਗੀ ਔਰ ਤੁਹਾਡੇ ਸੁਨੇਹੇ ਸ਼ਾਮਲ ਕਰਾਂਗੇ, ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ, ਤੁਹਾਡੇ ਵਿਚਾਰ ਸ਼ਾਮਲ ਕਰਾਂਗੇ। ਤੁਸੀਂ ਸਾਨੂੰ ਕਾਲ ਜ਼ਰੂਰ ਕਰਿਓ। ਅੱਜ ਅਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜਿਹੜੀ ਜ਼ਰੂਰੀ ਗੱਲਬਾਤ ਕਰਨੀ ਆ ਉਹਦੇ ਵਿੱਚ ਤੁਹਾਡੀ ਹਾਜ਼ਰੀ ਅਸੀਂ ਹਮੇਸ਼ਾ ਹੀ ਕਹਿੰਦੇ ਹੁੰਦੇ ਹਾਂ ਕਿ ਬਹੁਤ ਜ਼ਰੂਰੀ ਹੁੰਦੀ ਹੈ ਦੋਸਤੋ। ਔਰ ਇਹਨਾਂ ਮੁੱਦਿਆਂ ਦੇ ਉੱਤੇ, ਇਹਨਾਂ ਵਿਸ਼ਿਆਂ ਦੇ ਉੱਤੇ ਜਿਹੜੀ ਗੱਲ ਕਰਨੀ ਬਣਦੀ ਆ ਔਰ ਇਹ ਸਾਡਾ ਸਾਰਿਆਂ ਦਾ ਫਰਜ਼ ਹੁੰਦਾ। ਅਸਲ ਦੇ ਵਿੱਚ ਇਹ ਨਹੀਂ ਹੁੰਦਾ ਕਿ ਅਸੀਂ ਪ੍ਰੋਗਰਾਮ ਲੈ ਕੇ ਆਏ ਹਾਂ ਤੇ ਅਸੀਂ ਪ੍ਰੋਗਰਾਮ ਦੇ ਵਿੱਚ ਚਾਹੁੰਦੇ ਹਾਂ ਕਿ ਤੁਸੀਂ ਗੱਲ ਕਰੋ ਇਸ ਕਰਕੇ ਅਸੀਂ ਗੱਲ ਕਰਨੀ ਹੈ। ਨਹੀਂ, ਅਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ ਗੱਲ ਕਰੀਏ, ਅਸੀਂ ਆਪਣਾ ਫਰਜ਼ ਸਮਝ ਕੇ ਗੱਲ ਕਰੀਏ ਔਰ ਇੱਕ ਜਿਹੜੀ ਜਾਗਰੂਕਤਾ ਹੈ ਉਹ ਜ਼ਰੂਰ ਪੈਦਾ ਕਰੀਏ। ਇੱਕ ਘਬਰਾਹਟ ਦੀ ਜਿਹੜੀ ਸਥਿਤੀ ਆ ਉਹਨੂੰ ਕਾਬੂ ਦੇ ਵਿੱਚ ਲਿਆਉਣ ਦੇ ਲਈ ਅਸੀਂ ਕੀ ਕਰ ਸਕਦੇ ਹਾਂ, ਕਿਸ ਤਰ੍ਹਾਂ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਉਸ ਚੀਜ਼ ਦਾ ਸਾਹਮਣਾ ਕਰਨਾ, ਇਸ ਗੱਲ ਦੇ ਲਈ ਹੀ ਗੱਲ ਕਰਨੀ ਜ਼ਰੂਰੀ ਹੈ। ਸੋ ਇਸ ਕਰਕੇ ਇਹ ਨਾ ਸੋਚਿਆ ਕਰੋ ਕਿ ਸ਼ਾਇਦ ਜੀ ਇਹਨਾਂ ਨੇ ਤਾਂ ਆਪਣਾ ਰੇਡੀਓ ਪ੍ਰੋਗਰਾਮ ਕਰਨਾ, ਸੋ ਰੇਡੀਓ ਪ੍ਰੋਗਰਾਮ ਦੇ ਜ਼ਰੀਏ ਇਹਨਾਂ ਨੇ ਤਾਂ ਗੱਲਬਾਤ ਕਰਨੀ ਆ ਔਰ ਇਹਨਾਂ ਨੂੰ ਕੋਈ ਵਿਸ਼ਾ ਚਾਹੀਦਾ ਹੁੰਦਾ। ਨਹੀਂ, ਸਿਰਫ ਗੱਲ ਵਿਸ਼ੇ ਦੀ ਨਹੀਂ ਆ, ਗੱਲ ਇਹ ਹੈ ਕਿ ਕਿਸੇ ਮੁੱਦੇ ਦੇ ਉੱਤੇ ਜਿਹੜਾ ਮੁੱਦਾ ਜਿਹੜਾ ਉਹ ਮਨੁੱਖਤਾ ਨੂੰ ਪ੍ਰਭਾਵਿਤ ਕਰ ਰਿਹਾ, ਸੋ ਉਸ ਮੁੱਦੇ ਦੇ ਉੱਤੇ ਗੱਲ ਕਰਨੀ, ਉਹਦੀ ਜ਼ਿੰਮੇਵਾਰੀ ਆਪਣੇ ਆਪ ਚੁੱਕਣੀ ਜਿਹੜੀ ਉਹ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ, ਨਾ ਸਿਰਫ ਸਾਡਾ ਰੇਡੀਓ ਤੇ ਆ ਕੇ, ਸਗੋਂ ਜਿੱਥੇ ਕਿਤੇ ਵੀ ਆਪਣੀਆਂ ਜ਼ਿੰਮੇਵਾਰੀਆਂ ਅਸੀਂ ਨਿਭਾ ਰਹੇ ਹਾਂ ਮਾਪਿਆਂ ਦੇ ਤੌਰ ਤੇ, ਕਾਮਿਆਂ ਦੇ ਤੌਰ ਤੇ, ਜਿੱਥੇ ਵੀ ਜੋ ਵੀ ਸਾਡੀ ਜ਼ਿੰਮੇਵਾਰੀ ਆ ਉੱਥੇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਾਂ ਔਰ ਇਹ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਕੁਝ ਹੋਰ ਜ਼ਿੰਮੇਵਾਰੀਆਂ ਜਿਹੜੀਆਂ ਮਨੁੱਖ ਹੋਣ ਦੇ ਨਾਤੇ ਸਾਨੂੰ ਅਪਣਾਉਣੀਆਂ ਚਾਹੀਦੀਆਂ, ਨਿਭਾਉਣੀਆਂ ਚਾਹੀਦੀਆਂ। ਸੋ ਉਹੀ ਜ਼ਿੰਮੇਵਾਰੀਆਂ ਜਿਹੜੀਆਂ ਉਹ ਅਸੀਂ ਗੱਲ ਕਰਕੇ, ਇੱਕ ਦੂਸਰੇ ਨੂੰ ਹੌਸਲਾ ਦੇ ਕੇ, ਇੱਕ ਦੂਸਰੇ ਨੂੰ ਸਹੀ ਸੇਧ ਦੇ ਕੇ ਵੀ ਨਿਭਾ ਸਕਦੇ ਹਾਂ। ਸੋ ਇੱਥੇ ਸਾਡਾ ਮਕਸਦ ਜਿਹੜਾ ਇੱਕ ਦੂਜੇ ਨੂੰ ਸੇਧ ਦੇਣਾ, ਇੱਕ ਦੂਜੇ ਦੇ ਲਈ ਖੜਨਾ ਹੋ ਸਕਦਾ। ਸੋ ਪ੍ਰੋਗਰਾਮ ਦੇ ਵਿੱਚ ਅੱਜ ਇਸ ਵਿਸ਼ੇ ਦੇ ਉੱਤੇ ਤੁਹਾਡੀ ਗੱਲਬਾਤ, ਤੁਹਾਡੇ ਵਿਚਾਰ ਬਹੁਤ ਜ਼ਰੂਰੀ ਹੋਣੇ ਆ। ਤੁਸੀਂ ਸਾਡੇ ਨਾਲ ਜ਼ਰੂਰ ਪ੍ਰੋਗਰਾਮ ਦੇ ਅਗਲੇ ਹਿੱਸੇ ਚ ਸਾਂਝ ਬਣਾਇਓ, ਪਰ ਤੁਹਾਡੇ ਜਿਹੜੇ ਸੁਨੇਹਿਆਂ ਦੀ ਉਡੀਕ ਸਾਨੂੰ ਪ੍ਰੋਗਰਾਮ ਦੇ ਸ਼ੁਰੂਆਤ ਚ ਹੀ ਹੁੰਦੀ ਹੈ। ਸੋ ਕੁਝ ਦੋਸਤ ਸਾਡੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਜੁੜਨੇ ਸ਼ੁਰੂ ਹੋ ਗਏ ਆ, ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਆ। ਸਾਡੇ ਨਾਲ ਸਭ ਤੋਂ ਪਹਿਲੀ ਸਾਂਝ ਬਣਾਈ ਹੈ ਰਾਜਨਦੀਪ ਸਿੰਘ ਹੋਰਾਂ ਨੇ ਕੈਨਬਰਾ ਤੋਂ ਤੇ ਸ਼ਾਮਲ ਹੋਏ ਜੀ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਜਨਦੀਪ ਜੀ ਸਾਡੇ ਵੱਲੋਂ ਵੀ ਤੁਹਾਨੂੰ, ਔਰ ਉਮੀਦ ਕਰਦੇ ਆ ਤੁਹਾਡਾ ਦਿਨ ਜਿਹੜਾ ਖੂਬਸੂਰਤ ਚੜਿਆ ਹੋਣਾ ਤੇ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ। ਪ੍ਰੋਗਰਾਮ ਚ ਸ਼ਾਮਲ ਹੋਣ ਦੇ ਲਈ ਤੁਹਾਡਾ ਧੰਨਵਾਦ, ਤੇ ਨਾਲ ਹੀ ਨਾਲ ਪ੍ਰੋਗਰਾਮ ਚ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਔਰ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਪ੍ਰੋਗਰਾਮ ਦੇ ਵਿੱਚ ਅਗਲੀ ਸਾਂਝ ਬਣਾਈ ਹੈ ਜੀ ਸੁਖਵਿੰਦਰ ਸੌਂਦ ਹੋਰਾਂ ਨੇ, ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਿਡਨੀ ਤੋਂ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸੌਂਦ ਸਾਹਿਬ। ਤੁਸੀਂ ਪ੍ਰੋਗਰਾਮ ਚੋਣਾ ਕੀਤਾ, ਹਮੇਸ਼ਾ ਵਾਂਗ ਤੁਸੀਂ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਤੁਹਾਡੇ ਸੁਨੇਹੇ ਦੇ ਲਈ ਬਹੁਤ ਬਹੁਤ ਧੰਨਵਾਦ। ਤੇ ਇਸੇ ਤਰ੍ਹਾਂ ਇਸ ਤੋਂ ਵੀ ਪਹਿਲਾਂ ਸਾਡੇ ਨਾਲ ਸਾਂਝ ਬਣਾਈ ਸੀ ਸੁਖਚੈਨ ਸਿੰਘ ਹੋਰਾਂ ਨੇ, ਸੁਖਚੈਨ ਗਿੱਲ ਹੋਰਾਂ ਨੇ, ਅਮਰਦੀਪ ਤੇ ਸਾਰੇ ਹੀ ਸਾਰਿਆਂ ਨੂੰ ਹੀ ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ। ਵੁਲਗੂਲਗਾ ਤੋਂ ਸਾਡੇ ਨਾਲ ਬਣੇ ਨੇ ਸੁਖਚੈਨ ਗਿੱਲ ਜੀ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ, ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਆਉਣਾ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਵਿੱਚ ਤੁਹਾਡੇ ਵਿਚਾਰਾਂ ਦੀ ਉਡੀਕ ਵੀ ਰਹੇਗੀ, ਔਰ ਜੇਕਰ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਤੁਹਾਡੀ ਜਿਹੜੀ ਡਿਊਟੀ ਲਗਾਈ ਹੈ ਕਿ ਤੁਸੀਂ ਅੱਜ ਵਿਚਾਰ ਜ਼ਰੂਰ ਸਾਂਝੇ ਕਰਨੇ ਆ, ਆਪਾਂ ਕਿੱਦਾਂ ਸਾਰਿਆਂ ਨੇ ਇਕੱਠੇ ਹੋ ਕੇ ਕੀ ਸੋਚ ਅਪਣਾਉਣੀ ਹੈ, ਕਿਸ ਤਰ੍ਹਾਂ ਦੀ ਸੇਧ ਜਿਹੜੀ ਹੈ ਉਹ ਸਾਨੂੰ ਇੱਕ ਦੂਸਰੇ ਨੂੰ ਚਾਹੀਦੀ ਹੈ ਜਦੋਂ ਇਹੋ ਜਿਹੀ ਕੋਈ ਵੀ ਆਫ਼ਤ ਆਉਂਦੀ ਹੈ, ਉਹਦੇ ਨਾਲ ਨਜਿੱਠਣ ਦੇ ਲਈ, ਉਹਦਾ ਸਾਹਮਣਾ ਕਰਨ ਦੇ ਲਈ। ਸੋ ਇਸ ਬਾਬਤ ਤੁਹਾਡੇ ਵਿਚਾਰ ਜਿਹੜੇ ਉਹ ਅਸੀਂ ਜ਼ਰੂਰ ਜਾਣਨਾ ਚਾਹਵਾਂਗੇ, ਔਰ ਇੱਕ ਦੂਸਰੇ ਨੂੰ ਵਿਚਾਰਾਂ ਦੇ ਨਾਲ ਅਸੀਂ ਬਹੁਤ ਵੱਡਾ ਹੌਸਲਾ ਵੀ ਦੇ ਸਕਦੇ ਹਾਂ। ਸੋ ਇਸ ਕਰਕੇ ਤੁਹਾਡੀ ਜਿਹੜੀ ਹੈ ਜ਼ਿੰਮੇਵਾਰੀ ਜਿਹੜੀ ਆ ਉਹ ਜ਼ਰੂਰ ਅਸੀਂ ਚਾਹੇ ਨਾਗਰਿਕ ਹੋਣ ਦੇ ਨਾਤੇ, ਚਾਹੇ ਇੱਕ ਇਨਸਾਨ ਹੋਣ ਦੇ ਨਾਤੇ ਚਾਹਵਾਂਗੇ ਵੀ ਲੱਗੇ। ਸੋ ਜ਼ਰੂਰ ਆਪਣੇ ਵਿਚਾਰਾਂ ਦੀ ਸਾਂਝ ਬਣਾਇਓ। ਸੁਖਚੈਨ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਚ ਆਉਣਾ ਕੀਤਾ। ਸੋ ਬਣੇ ਰਹੋ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ। ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਅੱਜ ਬਹੁਤ ਕੁਛ ਆਪਾਂ ਤੁਹਾਡੇ ਨਾਲ ਸਾਂਝਾ ਕਰਨਾ ਹੈ। ਫਿਲਹਾਲ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਹੈ ਉਹਦੇ ਤੋਂ ਸ਼ੁਰੂਆਤ ਕਰਦੇ ਹਾਂ। ਪ੍ਰੋਗਰਾਮ ਦਾ ਪਹਿਲਾ ਗੀਤ ਪੰਮਾ ਡੂਮੇਵਾਲ ਹੋਰਾਂ ਦੀ ਆਵਾਜ਼ ਦੇ ਵਿੱਚ, ਜੁਝਾਰੂ ਖਾਲਸਾ। ਸੋ ਜੂਝਣਾ ਜਿਹੜਾ ਉਹ ਸਾਡਾ ਸੁਭਾਅ ਆ, ਔਰ ਇਹੋ ਜਿਹੀਆਂ ਆਫ਼ਤਾਂ ਦੇ ਨਾਲ ਤਾਂ ਅਸੀਂ ਜੂਝਦੇ ਹੀ ਆਏ ਹਾਂ, ਤੇ ਇਹ ਆਫ਼ਤ ਜਿਹੜੀ ਆ ਇਹ ਤਾਂ ਬਹੁਤ ਮਾਮੂਲੀ ਆਫ਼ਤ ਆ, ਪਰ ਅਸੀਂ ਬਹੁਤ ਵੱਡੀਆਂ ਵੱਡੀਆਂ ਆਫ਼ਤਾਂ ਦੇ ਨਾਲ ਖਾਲਸੇ ਨੇ ਜਿਹੜਾ ਸਾਹਮਣਾ ਆ ਉਹ ਕੀਤਾ ਆ, ਔਰ ਅਸੀਂ ਉਸ ਕੌਮ ਦੇ ਵਿੱਚੋਂ, ਸਾਨੂੰ ਇਸ ਗੱਲ ਦਾ ਵੀ ਮਾਣ ਹੈ। ਸੋ ਲਓ ਜੀ ਪ੍ਰੋਗਰਾਮ ਦਾ ਪਹਿਲਾ ਗੀਤ ਪੰਮਾ ਡੂਮੇਵਾਲ ਦੀ ਆਵਾਜ਼ ਚ।
ਵਿਸਾਖੀ ਵਾਲੇ ਦਿਨ ਸੰਗਤਾਂ ਚ ਖੜ ਕੇ ਗੁਰੂ ਦਸ਼ਮੇਸ਼ ਬੋਲੇ ਤੇਗ ਫੜ ਕੇ ਸਾਜਣਾ ਮੈਂ ਅੱਜ ਹੈ ਜੁਝਾਰੂ ਖਾਲਸਾ। ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ। ਜਾਤ ਪਾਤ ਊਚ ਨੀਚ ਨਹੀਂ ਉਹ ਮੰਨੇਗਾ, ਜਾਤ ਅਭਿਮਾਨੀਆਂ ਦੀ ਧੌਣ ਪੰਨੇਗਾ। ਲੱਖਾਂ ਉੱਤੇ ਪਊ ਕੱਲਾ ਭਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ,
ਗੁਜ਼ਾਰੂ ਖਾਲਸਾ।
ਕਿਰਤ ਕਰੇਗਾ ਮੰਗ ਕੇ ਨੀ ਖਾਵੇਗਾ, ਲੋੜਵੰਦਾਂ ਵਾਸਤੇ ਲੰਗਰ ਲਾਵੇਗਾ। ਭਾਵੇਂ ਕਿਤੋਂ ਔਖਾ ਸੌਖਾ ਸਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ। ਬਾਣੀ ਪੜ ਜਨਮ ਸਵਾਰੂ ਖਾਲਸਾ ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਕੌਲੀਆ ਓਏ ਕਲਮ ਤੇ ਚਾਹੇ ਖੰਡਾ ਬਈ ਰੱਖੂ ਜਰਨੈਲ ਸਿੰਘ ਉੱਚਾ ਝੰਡਾ ਬਈ ਹਰ ਖੇਤਰ ਚ
ਜੀ ਦੋਸਤੋ, ਗੀਤ ਤੁਸੀਂ ਸੁਣ ਰਹੇ ਸੀ ਪੰਮਾ ਡੋਮੇਵਾਲ ਦੀ ਆਵਾਜ਼ ਦੇ ਵਿੱਚ, ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ। ਬਿਲਕੁਲ ਜੀ, ਔਰ ਇਹ ਸਾਡੇ ਲਈ ਮਾਣ ਦੀ ਗੱਲ ਵੀ, ਅਸੀਂ ਉਸ ਕੌਮ ਦੇ ਵਿੱਚੋਂ ਆ ਹਨਾ, ਜਿਸ ਨੇ ਹਮੇਸ਼ਾ ਹੀ ਔਕੜਾਂ ਦਾ, ਮੁਸੀਬਤਾਂ ਦਾ ਸਾਹਮਣਾ ਕੀਤਾ ਔਰ ਹਮੇਸ਼ਾ ਹੀ ਵਿਰੋਧੀਆਂ ਨੂੰ ਜਿਹੜੀ ਹਾਰ ਆ ਉਹ ਵਿਖਾਈ ਆ। ਔਰ ਇਹ ਖੂਬੀ ਵੀ ਆ ਔਰ ਇਹ ਸਿਦਕ ਵੀ ਆ ਜਿਹੜਾ ਗੁਰੂ ਸਾਹਿਬਾਨ ਨੇ ਸਾਨੂੰ ਬਖਸ਼ਿਆ, ਔਰ ਇਸ ਸਿਦਕ ਨੂੰ ਕਾਇਮ ਰੱਖਣਾ ਸਾਡਾ ਸਾਰਿਆਂ ਦਾ ਹੀ ਫਰਜ਼ ਹੈ। ਸੋ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ, ਅੱਜ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਮੈਲਬਨ ਤੋਂ। ਤੇ ਪ੍ਰੋਗਰਾਮ ਦੇ ਵਿੱਚ ਅਜੇ ਬਹੁਤ ਕੁਝ ਬਾਕੀ ਹੈ, ਪ੍ਰੋਗਰਾਮ ਦੀ ਅਜੇ ਸ਼ੁਰੂਆਤ ਹੀ ਹੋਈ ਹੈ। ਬਹੁਤ ਸਾਰੇ ਦੋਸਤ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਨੇ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਸਾਡੇ ਨਾਲ ਜੋਗਿੰਦਰ ਸਿੰਘ ਸੋਹੀ ਜਗਰਾਓ ਵਾਲੇ ਭਾਜੀ ਵੀ ਜੁੜ ਚੁੱਕੇ ਨੇ, ਸਿਡਨੀ ਤੋਂ ਸਾਡੇ ਨਾਲ ਸਾਂਝ ਬਣਾ ਰਹੇ ਨੇ। ਬਹੁਤ ਹੀ ਪਿਆਰਾ ਜਿਹਾ ਇਹਨਾਂ ਨੇ ਇੱਕ ਵਿਚਾਰ ਸਾਡੇ ਨਾਲ ਸਾਂਝਾ ਕੀਤਾ। ਪਹਿਲਾਂ ਤਾਂ ਮੈਂ ਵਿਚਾਰ ਦੀ ਸਾਂਝ ਬਣਾਉਣੀ ਹੈ ਜੀ ਤੁਹਾਡੇ ਨਾਲ। ਕਹਿੰਦੇ, ਰੇਤ 'ਚ ਡਿੱਗੀ ਹੋਈ ਖੰਡ ਕੀੜੀ ਚੁੱਕ ਸਕਦੀ ਹੈ ਪਰ ਹਾਥੀ ਨਹੀਂ। ਇਸ ਲਈ ਛੋਟੇ ਜਾਂ ਵੱਡੇ ਇਨਸਾਨ ਵਿੱਚ ਭੇਦ ਭਾਵ ਨਾ ਕਰੋ, ਵਕਤ ਪੈਣ ਤੇ ਕਿਸੇ ਦੀ ਵੀ ਲੋੜ ਪੈ ਸਕਦੀ ਹੈ। ਬਿਲਕੁਲ ਸਹੀ, ਕਿਆ ਹੀ ਬਾਤ ਹੈ ਜੀ, ਬਹੁਤ ਹੀ ਖੂਬ। ਔਰ ਇਹ ਚੀਜ਼ ਜਿਹੜੀ ਆ, ਇਹ ਸੋਚ ਜਿਹੜੀ ਆ, ਇਹ ਸਾਡੇ ਅੰਦਰ ਕਦੋਂ ਘਰ ਕਰਦੀ ਹੈ, ਇਹ ਤਾਂ ਨਿਰਭਰ ਕਰਦਾ ਹਰ ਕਿਸੇ ਦੇ ਵਿਅਕਤੀਤਵ ਤੇ, ਹਰ ਕਿਸੇ ਦੀ ਸ਼ਖਸੀਅਤ ਦੇ ਉੱਤੇ। ਪਰ ਜਿੰਨੀ ਜਲਦੀ ਇਹ ਚੀਜ਼ਾਂ ਸਾਨੂੰ ਸਮਝ ਆ ਜਾਣ, ਮੈਨੂੰ ਲੱਗਦਾ ਹੁੰਦਾ ਕਿ ਓਨੀ ਜਲਦੀ ਹੀ ਜਿਹੜੀ ਜ਼ਿੰਦਗੀ ਆ ਉਹ ਸੁਖਾਲੀ ਹੋ ਜਾਂਦੀ ਹੈ। ਜਦੋਂ ਅਸੀਂ ਕਿਸੇ ਬਣਾਵਟੀ ਪਨ ਦੇ ਵਿੱਚ, ਜਦੋਂ ਅਸੀਂ ਕਿਸੇ ਓਪਰੇ ਪਨ ਦੇ ਵਿੱਚ ਜ਼ਿੰਦਗੀ ਜਿਉਂਦੇ ਆ, ਤਾਂ ਉਦੋਂ ਸਾਨੂੰ ਸ਼ਾਇਦ ਇਹ ਅਹਿਸਾਸ ਜਿਹੜੇ ਆ ਉਹ ਸਮਝ ਨਹੀਂ ਆਉਂਦੇ, ਹਨਾ। ਔਰ ਜਦੋਂ ਕਿਤੇ ਉਹੋ ਜਿਹਾ ਵਕਤ ਸਾਡੇ ਤੇ ਆਉਂਦਾ ਹੈ ਤੇ ਫੇਰ ਸਾਨੂੰ ਪਤਾ ਲੱਗਦਾ ਕਿ ਹਾਂ, ਕਿ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਆ, ਹਨਾ। ਕਿਉਂਕਿ ਮੁਸੀਬਤ ਜਿਹੜੀ ਆ, ਮੁਸ਼ਕਿਲ ਜਿਹੜੀ ਆ, ਔਕੜ ਜਿਹੜੀ ਆ, ਕਿਸੇ ਤੇ ਵੀ ਆ ਸਕਦੀ ਹੈ। ਔਰ ਜਦੋਂ ਅਸੀਂ ਔਕੜਾਂ ਦੇ ਵਿੱਚੋਂ ਲੰਘਦੇ ਹਾਂ ਤਾਂ ਉਦੋਂ ਹੀ ਅਸੀਂ ਹੋਰ ਜ਼ਿਆਦਾ ਸਟਰੋਂਗ ਹੁੰਦੇ ਹਾਂ, ਹਨਾ। ਉਦੋਂ ਹੀ ਸਾਡੇ ਅੰਦਰਲੀ ਜਿਹੜੀ ਤਾਕਤ ਆ ਉਹ ਉਹਨਾਂ ਔਕੜਾਂ ਦਾ ਮੁਕਾਬਲਾ ਕਰਨਾ ਸਾਨੂੰ ਸਿਖਾਉਂਦੀ ਹੈ। ਸੋ ਇਸ ਕਰਕੇ ਕਦੇ ਵੀ ਇਸ ਚੀਜ਼ ਦਾ ਹੰਕਾਰ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਹਉਮੈ ਜਿਹੜੀ ਆ ਉਹਦਾ ਤਿਆਗ ਜਿੰਨੀ ਜਲਦੀ ਜਦੋਂ ਵੀ ਹੋ ਜਾਵੇ ਓਨਾ ਹੀ ਚੰਗਾ ਹੁੰਦਾ, ਓਨਾ ਹੀ ਭਲਾ ਉਹਦੇ ਵਿੱਚ ਹੁੰਦਾ। ਸੋ ਬਹੁਤ ਹੀ ਖੂਬਸੂਰਤ ਵਿਚਾਰ ਸੋਹੀ ਸਾਹਿਬ, ਇੱਕ ਵਾਰ ਫੇਰ ਮੈਂ ਸਾਂਝਾ ਕਰਦੀ ਹਾਂ ਕਿ ਰੇਤ 'ਚ ਡਿੱਗੀ ਹੋਈ ਖੰਡ ਕੀੜੀ ਚੁੱਕ ਸਕਦੀ ਹੈ ਪਰ ਹਾਥੀ ਨਹੀਂ। ਇਸ ਲਈ ਛੋਟੇ ਜਾਂ ਵੱਡੇ ਇਨਸਾਨ 'ਚ ਭੇਦ ਭਾਵ ਨਾ ਕਰੋ, ਵਕਤ ਪੈਣ ਤੇ ਕਿਸੇ ਦੀ ਵੀ ਲੋੜ ਪੈ ਸਕਦੀ ਹੈ। ਬਿਲਕੁਲ ਜੀ, ਔਰ ਕਈ ਵਾਰ ਅਸੀਂ ਇਸ ਭੁਲੇਖੇ ਦੇ ਵਿੱਚ ਜਿਉਂਦੇ ਹੁੰਦੇ ਹਾਂ ਕਿ ਸ਼ਾਇਦ ਜੋ ਅਸੀਂ ਕਰ ਸਕਦੇ ਹਾਂ, ਹਨਾ, ਉਹਦਾ ਕੋਈ ਹੋਰ ਕਰ ਹੀ ਨਹੀਂ ਸਕਦਾ, ਹਨਾ। ਪਰ ਬਹੁਤ ਕੁਛ ਇਹੋ ਜਿਹਾ ਆਇਆ ਜ਼ਿੰਦਗੀ ਦੇ ਵਿੱਚ ਜਿਹਦੇ ਲਈ ਅਸੀਂ ਇੱਕ ਦੂਜੇ ਦੇ ਉੱਤੇ ਨਿਰਭਰ ਹੁੰਦੇ ਹਾਂ। ਪਰ ਜਦੋਂ ਅਸੀਂ ਹੋਮੇ ਦੀ ਦੀਵਾਰ ਆਪਣੇ ਆਲੇ ਦੁਆਲੇ ਖੜੀ ਕਰ ਲੈਂਦੇ ਹਾਂ ਤਾਂ ਸਾਨੂੰ ਫਿਰ ਉਹ ਸਾਰਾ ਕੁਛ ਦਿਖਾਈ ਨਹੀਂ ਦਿੰਦਾ। ਸੋ ਬਹੁਤ ਹੀ ਖੂਬਸੂਰਤ ਵਿਚਾਰ, ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਸੋਹੀ ਸਾਹਿਬ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁੱਡ ਮਾਰਨਿੰਗ ਬੁਲਾ ਰਹੇ ਨੇ ਸਾਰੇ ਲਿਸਨਰਸ ਨੂੰ। ਕਹਿੰਦੇ, ਅਮਰਦੀਪ, ਗੁੱਡ ਮਾਰਨਿੰਗ ਟੂ ਯੂ ਐਂਡ ਟੂ ਲਿਸਨਰਸ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ, ਗੁੱਡ ਮਾਰਨਿੰਗ ਜੀ, ਔਰ ਇੰਜੋਇੰਗ ਯੂਅਰ ਪ੍ਰੋਗਰਾਮ, ਧੰਨਵਾਦ ਬਹੁਤ ਬਹੁਤ ਸੋਹੀ ਸਾਹਿਬ, ਧੰਨਵਾਦ। ਪਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਵੀ ਤੁਹਾਡੀ ਲੋੜ ਪੈਣੀ ਹੈ, ਤੁਸੀਂ ਸਾਡੇ ਨਾਲ ਸਾਂਝ ਜ਼ਰੂਰ ਬਣਾਇਓ, ਕਾਲ ਦੇ ਰਾਹੀਂ ਹੀ ਭਾਵੇਂ ਬਣਾਇਓ, ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਕਿ ਜਿਸ ਤਰ੍ਹਾਂ ਦੀ ਜਿਹੜੀ ਸਥਿਤੀ, ਪੈਨਿਕ ਸਥਿਤੀ, ਘਬਰਾਹਟ ਦੀ ਸਥਿਤੀ ਜਿਹੜੀ ਆ ਲੋਕਾਂ ਦੇ ਵਿੱਚ ਬਣੀ ਹੋਈ ਆ ਕੋਰੋਨਾ ਵਾਇਰਸ ਨੂੰ ਲੈ ਕੇ, ਉਸ ਸਥਿਤੀ ਦੇ ਚੱਲਦੇ ਆ ਕਿਸ ਤਰ੍ਹਾਂ ਅਸੀਂ ਉਹਦਾ ਸਾਹਮਣਾ ਰਲ ਮਿਲ ਕੇ ਕਰ ਸਕਦੇ ਹਾਂ, ਇੱਕ ਦੂਸਰੇ ਨੂੰ ਕੀ ਸੇਧ ਦੇ ਸਕਦੇ ਆ, ਇੱਕ ਦੂਸਰੇ ਦੇ ਲਈ ਕੀ ਹੌਸਲਾ ਜਿਹੜਾ ਆ ਅਸੀਂ ਬਣ ਸਕਦੇ ਹਾਂ, ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਨੀ ਹੈ। ਸੋ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਧੰਨਵਾਦ ਤੁਹਾਡਾ, ਤੁਹਾਡੇ ਵਿਚਾਰ ਦੇ ਲਈ ਔਰ ਤੁਹਾਡੇ ਸੁਨੇਹੇ ਦੇ ਲਈ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਲੋ ਦੋਸਤੋ, ਪ੍ਰੋਗਰਾਮ ਦੇ ਵਿਚ ਹੁਣ ਵਕਤ ਜਿਹੜਾ ਉਹ ਹੈ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦਾ। ਸੋ ਮੌਸਮ ਅੱਜ ਆਸਟ੍ਰੇਲੀਆ ਦੇ ਵਿਚ ਕੀ ਕਹਿ ਰਿਹਾ ਤੁਹਾਡੇ ਨਾਲ ਸਾਂਝ ਬਣਾਉਂਦੇ ਆ। ਇਸ ਵੇਲੇ ਮੈਲਬਰਨ ਤੋਂ ਮੈਂ ਤੁਹਾਡੇ ਨਾਲ ਜੁੜੀ ਹੋਈ ਹਾਂ ਤੇ ਮੈਲਬਰਨ ਦੇ ਵਿਚ 14 ਡਿਗਰੀ ਤੋਂ ਲੈ ਕੇ 28 ਡਿਗਰੀ ਤੱਕ ਤਾਪਮਾਨ ਜਿਹੜਾ ਆ ਉਹ ਚਲੇ ਜਾਣਾ ਆ। ਅੱਜ ਧੁੱਪ ਜਿਹੜੀ ਆ ਉਹ ਬਣੀ ਰਹਿਣੀ ਆ ਮੈਲਬਰਨ ਦੇ ਵਿਚ। ਸੋਹਣਾ ਦਿਨ ਹੈ ਜੀ। ਔਰ ਸਿਡਨੀ ਦੇ ਵਿਚ ਅੱਜ 17 ਡਿਗਰੀ ਤੋਂ ਲੈ ਕੇ 24 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਔਰ ਅੱਜ ਜਿਹੜੇ ਮੀਂਹ ਦੇ ਛਰਾਟੇ ਜਿਹੜੇ ਆ ਉਹ ਸਾਫ ਹੋ ਜਾਣਗੇ। ਬ੍ਰਿਸਬੇਨ ਦੇ ਵਿਚ 17 ਡਿਗਰੀ ਤੋਂ ਲੈ ਕੇ 27 ਡਿਗਰੀ ਤੱਕ ਤਾਪਮਾਨ ਅੱਜ ਚਲੇ ਜਾਣਾ ਤੇ ਇੱਥੇ ਮੀਂਹ ਦੇ ਛਰਾਟੇ ਜਿਹੜੇ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਪਰਥ ਦੇ ਵਿਚ 19 ਡਿਗਰੀ ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਅੱਜ ਇੱਥੇ ਵੀ ਮੀਂਹ ਜਿਹੜਾ ਆ ਉਹ ਪੈਣਾ ਆ। ਔਰ ਐਡੀਲੇਡ ਦੇ ਵਿਚ 20 ਡਿਗਰੀ ਤੋਂ ਲੈ ਕੇ 31 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ ਤੇ ਇੱਥੇ ਵੀ ਧੁੱਪ ਬਣੀ ਰਹਿਣੀ ਆ। ਔਰ ਥੋੜਾ ਜਿਹਾ ਗਰਮ ਦਿਨ ਅੱਜ ਐਡੀਲੇਡ ਵਾਲਿਆਂ ਨੂੰ ਮਹਿਸੂਸ ਹੋ ਸਕਦਾ। ਕੈਨਬਰਾ ਦੇ ਵਿਚ 9 ਡਿਗਰੀ ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਤੇ ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਪਰ ਬਹੁਤ ਹੀ ਸੋਹਣਾ ਦਿਨ ਹੈ, ਖੂਬਸੂਰਤ ਦਿਨ, ਨਾ ਬਹੁਤੀ ਠੰਡ ਹੈ ਤੇ ਨਾ ਹੀ ਜ਼ਿਆਦਾ ਗਰਮੀ ਹੈ। ਬਹੁਤ ਹੀ ਸੋਹਣਾ ਦਿਨ ਕੈਨਬਰਾ ਦੇ ਵਿਚ ਅੱਜ। ਹੋਬਾਰਟ ਦੇ ਵਿਚ 10 ਡਿਗਰੀ ਤੋਂ ਲੈ ਕੇ 26 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ ਵੈਸੇ, ਪਰ ਬਾਅਦ ਦੁਪਹਿਰ ਉੱਥੇ ਮੀਂਹ ਜਿਹੜਾ ਆ ਉਹ ਦੱਸਿਆ ਗਿਆ, ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਡਾਰਵਿਨ ਦੇ ਵਿਚ 25 ਡਿਗਰੀ ਤੋਂ ਲੈ ਕੇ 33 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਇੱਥੇ ਧੁੱਪ ਬਣੀ ਰਹਿਣੀ ਹੈ। ਔਰ ਸੋਹਣਾ ਦਿਨ ਡਾਰਵਿਨ ਚ ਤਾਂ ਕਿਹਾ ਜਾ ਸਕਦਾ ਕਿਉਂਕਿ ਇੱਥੇ ਤਾਪਮਾਨ ਲਗਾਤਾਰ ਹੀ ਇੰਨਾ ਕੁ ਰਹਿੰਦਾ ਆ। ਔਰ ਕੇਨਸ ਦੇ ਵਿਚ ਅੱਜ 22 ਡਿਗਰੀ ਤੋਂ ਲੈ ਕੇ 31 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਹੈ, ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਖੈਰ ਇੱਥੇ ਇਹਨਾਂ ਦੋ ਸ਼ਹਿਰਾਂ ਦੇ ਵਿਚ ਤਕਰੀਬਨ ਜਿਹੜਾ ਤਾਪਮਾਨ ਆ ਉਹ ਇਹਨਾਂ 30, 31, 32 ਜਾਂ 35 ਦੇ ਆਸ ਪਾਸ ਹੀ ਰਹਿੰਦਾ। ਸੋ ਲੋ ਜੀ, ਇਹ ਸੀ ਆਸਟ੍ਰੇਲੀਆ ਭਰ ਦੇ ਵਿਚ ਵੱਖ ਵੱਖ ਸ਼ਹਿਰਾਂ ਦਾ ਮੌਸਮ, ਉਥੋਂ ਦਾ ਤਾਪਮਾਨ, ਉਥੋਂ ਦੀ ਠੰਡ, ਉਥੋਂ ਦੀ ਗਰਮੀ ਦੇ ਬਾਰੇ ਜਾਣਕਾਰੀ। ਤੇ ਹੁਣ ਆਪਾਂ ਇੱਕ ਪਿਆਰਾ ਜਿਹੜਾ ਗੀਤ ਤੁਹਾਡੀ ਨਜ਼ਰ ਕਰਦੇ ਆ ਪ੍ਰੋਗਰਾਮ ਦੇ ਵਿਚ। ਅਗਲਾ ਗੀਤ ਜਿਹੜਾ ਤੁਹਾਡੇ ਲਈ ਆਪਾਂ ਲੈ ਕੇ ਆਏ ਆ ਉਹ ਹੈ ਫਿਲਮ ਚੱਲ ਮੇਰਾ ਪੁੱਤ 2 ਦੇ ਵਿਚੋਂ। ਸੋ ਚੱਲ ਮੇਰਾ ਪੁੱਤ 2 ਜਿਹੜੀ ਹੈ ਬੜੀ ਸਫਲਤਾ ਦੇ ਨਾਲ ਇਸ ਵੇਲੇ ਸਿਨੇਮਾ ਘਰਾਂ ਦੇ ਵਿਚ ਚੱਲ ਰਹੀ ਹੈ, ਪਰ ਥੋੜਾ ਜਿਹਾ ਜਿਹੜਾ ਪੰਗਾ ਉਹ ਇਹ ਹੋਇਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਬਹੁਤ ਸਾਰੇ ਜਿਹੜੇ ਸਿਨੇਮਾ ਘਰ ਨੇ ਜਾਂ ਬਹੁਤ ਸਾਰੇ ਇਕੱਠਾਂ ਦੇ ਉੱਤੇ ਪਾਬੰਦੀ ਜਿਹੜੀ ਆ ਉਹ ਲੱਗੀ ਹੋਈ ਆ ਬਹੁਤ ਸਾਰੇ ਮੁਲਕਾਂ ਦੇ ਵਿਚ। ਸੋ ਉਹਦੇ ਚੱਲਦਿਆਂ ਕਿਤੇ ਨਾ ਕਿਤੇ ਹੋ ਸਕਦਾ ਕਿ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ, ਪਰ ਜਿਨ੍ਹਾਂ ਵੀ ਲੋਕਾਂ ਨੇ ਪਹਿਲਾਂ ਤੋਂ ਹੀ ਫਿਲਮ ਜਿਹੜੀ ਆ ਉਹ ਦੇਖੀ ਆ ਉਹ ਜਾਣਦੇ ਆ ਕਿ ਕਾਫੀ ਸਫਲ ਜਿਹੜੇ ਇਹਦੇ ਗੀਤ ਵੀ ਆ ਔਰ ਫਿਲਮ ਵੀ ਇਹ ਰਹੀ ਆ। ਸੋ ਲਓ ਜੀ, ਇਸੇ ਫਿਲਮ ਦੇ ਵਿਚੋਂ ਪ੍ਰੋਗਰਾਮ ਚ ਅਗਲਾ ਗੀਤ ਤੁਹਾਡੀ ਨਜ਼ਰ।
ਚੱਲ ਹੁਣ ਚੱਲੀਏ ਸ਼ਿਫਟ ਲਾਉਣ ਨੂੰ, ਲੰਮੀ ਤਾਣ ਕੇ ਨੀ ਕਾਕਾ ਏ ਸੌਣ ਨੂੰ। ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ ਪੁੱਤ, ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ ਪੌਣ ਤਾਰ ਗਾਈ ਚ ਜਾਣੇ ਨੀ ਕਿਸੇ ਸੁੱਟ।
ਜੀ ਦੋਸਤੋ, ਫਿਲਮ ਚੱਲ ਮੇਰਾ ਪੁੱਤ ਦੇ ਵਿੱਚੋਂ ਇਹ ਗੀਤ ਤੁਸੀਂ ਸੁਣ ਰਹੇ ਸੀ, ਔਰ ਗੀਤ ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ। ਤੇ ਫਿਲਮ ਦਾ ਜਿਹੜਾ ਪਹਿਲਾ ਭਾਗ ਸੀ ਚੱਲ ਮੇਰਾ ਪੁੱਤ, ਜਿਹੜੀ ਪਹਿਲੀ ਬਣੀ ਸੀ, ਉਹਦੇ ਵਿੱਚ ਵੀ ਸਾਡਾ ਪ੍ਰਵਾਸੀਆਂ ਦਾ ਜਿਹੜਾ ਜੀਵਨ ਪੱਧਰ ਹੈ ਉਹ ਦਿਖਾਇਆ ਗਿਆ ਸੀਗਾ, ਕਿਸ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਦੇ ਵਿੱਚੋਂ ਉਹਨਾਂ ਨੂੰ ਲੰਘਣਾ ਪੈਂਦਾ। ਸੋ ਬਿਲਕੁਲ ਇਸੇ ਤਰ੍ਹਾਂ ਦਾ ਹੀ ਜਿਹੜਾ ਵਿਸ਼ਾ ਆ ਉਹ ਚੱਲ ਮੇਰਾ ਪੁੱਤ 2 ਦਾ ਆ, ਔਰ ਵਾਕਈ ਜਿਹੜੀ ਸਟੂਡੈਂਟ ਲਾਈਫ ਆ, ਜਿਹੜੇ ਸਟੂਡੈਂਟ ਜਿਹੜੇ ਵਿਦਿਆਰਥੀ ਲੋਕ ਆਉਂਦੇ ਆ ਇਹਨਾਂ ਮੁਲਕਾਂ ਦੇ ਵਿੱਚ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿੰਨੇ ਤਰ੍ਹਾਂ ਦੀਆਂ ਜਿਹੜੀਆਂ ਔਕੜਾਂ ਆ ਉਹ ਆਉਂਦੀਆਂ ਆ, ਔਰ ਉਹਨਾਂ ਦਾ ਸਾਹਮਣਾ ਕਰਕੇ ਉਹ ਆਪਣੇ ਆਪ ਨੂੰ ਕਿਵੇਂ ਸੈਟਲਡ ਕਰਦੇ ਆ। ਔਰ ਆਸਟ੍ਰੇਲੀਆ ਜਿਹੜਾ ਆ ਇਸ ਪੱਖ ਤੋਂ ਮੈਂ ਕਹਿੰਦੀ ਹਾਂ ਕਿ ਕਾਫੀ ਜ਼ਿਆਦਾ ਸੁਰੱਖਿਅਤ ਦੇਸ਼ ਵੀ ਕਿਹਾ ਜਾ ਸਕਦਾ ਆ, ਔਰ ਇਸ ਮਾਮਲੇ ਦੇ ਵਿੱਚ ਇੱਥੇ ਜਿਹੜੇ ਵਿਦਿਆਰਥੀ ਦੇ ਤੌਰ ਦੇ ਉੱਤੇ ਆਏ ਜਿਹੜੇ ਨਾਗਰਿਕ ਆ ਉਹਨਾਂ ਦਾ ਜਿਹੜਾ ਜੀਵਨ ਆ ਉਹ ਬਹੁਤ ਛੇਤੀ ਸੈਟਲਡ ਹੋਇਆ, ਬਹੁਤ ਛੇਤੀ ਉਹਨਾਂ ਨੇ ਆਪਣੇ ਆਪ ਨੂੰ ਸਥਾਪਿਤ ਕੀਤਾ ਇੱਥੇ, ਔਰ ਭਾਵੇਂ ਬਹੁਤ ਸਾਰੀਆਂ ਦੁਸ਼ਵਾਰੀਆਂ ਮਜਬੂਰੀਆਂ ਜਿਹੜੀਆਂ ਆ ਉਹ ਜ਼ਰੂਰ ਰਹੀਆਂ ਹੋਣਗੀਆਂ ਕਿਸੇ ਸਮੇਂ ਤੇ, ਪਰ ਜਿਹੜੇ ਵਿਦਿਆਰਥੀਆਂ ਨੇ ਸਟਰਗਲ ਕੀਤੀ, ਜਿਨ੍ਹਾਂ ਨੇ ਸੰਘਰਸ਼ ਕੀਤਾ, ਔਰ ਸੰਘਰਸ਼ ਤੋਂ ਬਾਅਦ ਜਿਨ੍ਹਾਂ ਨੇ ਆਪਣੇ ਆਪ ਨੂੰ ਸਥਾਪਿਤ ਕੀਤਾ, ਇਸ ਵੇਲੇ ਜੇ ਅੱਜ ਦੇ ਦੌਰ ਦੇ ਵਿੱਚ ਦੇਖਿਆ ਜਾਵੇ ਤਾਂ ਬੜੇ ਹੀ ਕਾਬਿਲ ਲੋਕ ਨੇ, ਔਰ ਉਹਨਾਂ ਨੇ ਬਹੁਤ ਸਾਰੇ ਕੰਮ ਧੰਦਿਆਂ ਦੇ ਵਿੱਚ, ਚਾਹੇ ਉਹ ਵਪਾਰ ਹੈ ਚਾਹੇ ਉਹ ਨੌਕਰੀਆਂ ਨੇ, ਹਨਾ, ਬਹੁਤ ਸਾਰੇ ਬਹੁਤ ਸੋਹਣੇ ਜਿਹੜੇ ਫੀਲਡਸ ਨੇ, ਬਹੁਤ ਸੋਹਣੇ ਜਿਹੜੇ ਖੇਤਰ ਨੇ ਉਹਨਾਂ ਦੇ ਵਿੱਚ ਤਰੱਕੀਆਂ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਸਥਾਪਿਤ ਕੀਤਾ। ਬਹੁਤ ਸਾਰੇ ਜਿਹੜੇ ਨਾਗਰਿਕ ਨੇ ਉਹ ਇੱਥੇ ਡਾਕਟਰਸ ਨੇ, ਇੰਜੀਨੀਅਰਸ ਨੇ, ਹਨਾ, ਤੇ ਇਹਦੇ ਨਾਲ ਹੀ ਬਹੁਤ ਸਾਰੇ ਜਿਹੜੇ ਵਪਾਰ ਨੇ, ਵੱਡੇ ਵੱਡੇ ਵਪਾਰਕ ਅਦਾਰੇ ਹੈ, ਹਨਾ, ਉਹ ਵੀ ਸਥਾਪਿਤ ਕੀਤੇ ਹੈ ਸਾਡੇ ਇਹਨਾਂ ਵਿਦਿਆਰਥੀਆਂ ਨੇ। ਸੋ ਇਹ ਵੀ ਕਿਹਾ ਜਾ ਸਕਦਾ ਕਿ ਆਸਟ੍ਰੇਲੀਆ ਦੇ ਵਿੱਚ ਜਦੋਂ ਵਿਦਿਆਰਥੀ ਵੀਜ਼ੇ ਖੁੱਲੇ ਸੀਗੇ ਤੇ ਕਰੀਮ ਜਿਹੜੀ ਸੀ ਉਹ ਭਾਰਤ ਤੋਂ, ਪੰਜਾਬ ਤੋਂ ਇੱਥੇ ਪਹੁੰਚੀ, ਔਰ ਜਿਹੜੇ ਮੋਸਟ ਇੰਟੈਲੀਜੈਂਟ ਬੱਚੇ ਜਿਹੜੇ ਸੀ ਉਹ ਇੱਥੇ ਆਸਟ੍ਰੇਲੀਆ ਦੇ ਵਿੱਚ ਆਏ, ਔਰ ਇੱਥੇ ਆ ਕੇ ਉਹਨਾਂ ਨੇ ਬਹੁਤ ਕਰੜੀ ਮਿਹਨਤ, ਸਖ਼ਤ ਮਿਹਨਤ ਜਿਹੜੀ ਆ ਕੀਤੀ ਆ, ਔਰ ਉਹ ਸਖ਼ਤ ਮਿਹਨਤ ਸਦਕਾ ਉਹਨਾਂ ਨੇ ਆਪਣੇ ਆਪ ਨੂੰ ਕਾਮਯਾਬ ਇਨਸਾਨ ਦੇ ਤੌਰ ਤੇ, ਕਾਮਯਾਬ ਨਾਗਰਿਕ ਦੇ ਤੌਰ ਤੇ ਇੱਥੇ ਸਥਾਪਿਤ ਵੀ ਕੀਤਾ। ਔਰ ਵਾਕਈ ਜੇਕਰ ਤੁਹਾਡੇ ਇਰਾਦੇ ਮਜ਼ਬੂਤ ਹੋਣ ਤਾਂ ਦੋਸਤੋ ਵਾਕਈ ਤੁਸੀਂ ਕਿਸੇ ਵੀ ਔਕੜ ਦੇ ਵਿੱਚੋਂ, ਕਿਸੇ ਵੀ ਮੁਸ਼ਕਲ ਦੇ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਸਥਾਪਿਤ ਕਰ ਸਕਦੇ ਆ, ਆਪਣੀ ਮੰਜ਼ਿਲ ਨੂੰ ਪ੍ਰਾਪਤ ਜ਼ਰੂਰ ਕਰ ਸਕਦੇ ਆ। ਔਰ ਫਿਲਮ ਜਿਹੜੀ ਚੱਲ ਮੇਰਾ ਪੁੱਤ ਦੇ ਵਿੱਚੋਂ ਗੀਤ ਜਿਹੜਾ ਤੁਸੀਂ ਸੁਣਿਆ, ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ। ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਲਹਿਰਾਂ ਦੇ ਵਿੱਚ। ਅੱਜ ਮੇਰੇ ਨਾਲ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਮੈਲਬਨ ਤੋਂ, ਯਾਨੀ ਅਮਰਦੀਪ ਕੌਰ ਦੇ ਨਾਲ ਪ੍ਰੋਗਰਾਮ ਚ। ਇਸ ਵੇਲੇ ਵੇਲਾ ਹੋ ਚੁੱਕਿਆ ਖਬਰਾਂ ਦਾ, ਸੋ ਖਬਰਾਂ ਦੇ ਉੱਤੇ ਇੱਕ ਝਾਤ ਆਪਾਂ ਜ਼ਰੂਰ ਮਾਰਦੇ ਹਾਂ। ਔਰ ਜਦੋਂ ਅਸੀਂ ਦੂਸਰੇ ਚੈਨਲਸ ਦੇਖਦੇ ਹਾਂ ਤੇ ਆਮ ਤੌਰ ਦੇ ਉੱਤੇ ਜਿਹੜੀਆਂ ਖਬਰਾਂ ਆ ਉਹ ਸਿਰਫ ਤੇ ਸਿਰਫ ਕੋਰੋਨਾ ਵਾਇਰਸ ਨੂੰ ਲੈ ਕੇ ਹੀ ਆ ਰਹੀਆਂ, ਪਰ ਜੇ ਅਖਬਾਰਾਂ ਦੇ ਪੰਨੇ ਫਰੋਲੀਏ ਤਾਂ ਇਸ ਵੇਲੇ ਪੰਜਾਬ ਦੀਆਂ ਖਬਰਾਂ ਦੇਖੀਆਂ ਜਾਣ ਤਾਂ ਕੋਰੋਨਾ ਵਾਇਰਸ ਤੋਂ ਪਾਸੇ ਹੋ ਕੇ ਕੁਛ ਜਿਹੜੀਆਂ ਰਾਜਨੀਤੀ ਦੀਆਂ ਜਿਹੜੀਆਂ ਖਬਰਾਂ ਆ ਉਹ ਵੀ ਚੱਲਦੀਆਂ ਹੀ ਰਹਿੰਦੀਆਂ ਆ, ਕਿਉਂਕਿ ਜਿਹੜੇ ਸਿਆਸੀ ਬੰਦੇ ਹੁੰਦੇ ਆ, ਹਨਾ, ਉਹ ਸਿਆਸਤ ਕਰਨ ਨੂੰ ਤਾਂ ਹਟ ਨਹੀਂ ਸਕਦੇ। ਸੋ ਅਸੀਂ ਜਿਹੜੀ ਅੱਜ ਦੀ ਪਹਿਲੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਰਕਾਰ ਦੇ ਜਿਹੜੇ 3 ਸਾਲ ਪੂਰੇ ਕਰਨ ਤੇ ਕੱਲ ਇੱਕ ਮੀਡੀਆ ਕਾਨਫਰੰਸ ਜਿਹੜੀ ਸੀ ਉਹ ਕੀਤੀ ਗਈ ਸੀ, ਤੇ ਇਸ ਕਾਨਫਰੰਸ ਦੌਰਾਨ ਬਹੁਤ ਸਾਰੇ ਐਲਾਨ ਜਿਹੜੇ ਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੀਤੇ ਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਗਲੇ 2 ਸਾਲਾਂ ਦੇ ਵਿੱਚ ਉਹ 1 ਲੱਖ ਸਰਕਾਰੀ ਨੌਕਰੀਆਂ ਜਿਹੜੀਆਂ ਆ ਉਹ ਵੀ ਦੇਣਗੇ, ਤੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਮਾਫੀਆ ਦਾ ਜਿਹੜਾ ਲੱਕ ਆ ਉਹ ਤੋੜ ਦਿੱਤਾ ਹੈ ਤੇ ਆਮ ਜਨਤਾ ਨੂੰ ਹੁਣ ਬਿਜਲੀ ਬਿੱਲਾਂ ਤੋਂ ਰਾਹਤ ਦੇਣ ਦਾ ਵੀ ਅਸੀਂ ਐਲਾਨ ਕਰ ਚੁੱਕੇ ਹਾਂ। ਤੇ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਹੁਣ ਕੋਈ ਵੀ ਮਾਫੀਆ ਨਹੀਂ ਚੱਲ ਸਕੇਗਾ, ਪੂਰੀ ਸਖ਼ਤੀ ਦੇ ਨਾਲ ਇਹਦਾ ਖਾਤਮਾ ਜਿਹੜਾ ਆ ਉਹ ਹੋਵੇਗਾ। ਸੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਅਗਲੇ 2 ਸਾਲਾਂ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ 1 ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਬਿਜਲੀ ਬਿੱਲਾਂ ਦੇ ਵਿੱਚ ਆਮ ਜਨਤਾ ਨੂੰ ਰਾਹਤ ਦੇਣ ਲਈ ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਜਲਦੀ ਹੀ ਸੁਝਾਅ ਭੇਜਿਆ ਜਾਵੇਗਾ ਤੇ ਲੋਕਾਂ ਨੂੰ ਰਾਹਤ ਮਿਲੇਗੀ। ਪੰਜਾਬ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਮੁੱਖ ਮੰਤਰੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਜਿਹੜੇ ਇਹ ਐਲਾਨ ਨੇ ਉਹ ਕੀਤੇ ਆ, ਤੇ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਪੰਜਾਬ 'ਚ 1 ਮਾਫੀਆ ਨਹੀਂ ਚੱਲਣ ਦਿੱਤਾ ਜਾਵੇਗਾ, ਯਾਨੀ 1 ਵੀ ਮਾਫੀਆ ਨਹੀਂ ਚੱਲਣ ਦਿੱਤਾ ਜਾਵੇਗਾ ਤੇ ਪੂਰੀ ਸਖ਼ਤੀ ਵਰਤੀ ਜਾਵੇਗੀ। ਉਹਨਾਂ ਸਪਸ਼ਟ ਕੀਤਾ ਕਿ ਰੇਤ ਬਜਰੀ ਸ਼ਰਾਬ ਤੇ ਟਰਾਂਸਪੋਰਟ ਮਾਫੀਆ ਨੂੰ ਨੱਥ ਪਾਉਣ ਦੇ ਲਈ ਵੀ ਲੋੜੀਂਦੇ ਕਦਮ ਚੁੱਕੇ ਜਾ ਰਹੇ ਨੇ ਤੇ ਜਲਦੀ ਹੀ ਇਹਦੇ ਨਤੀਜੇ ਜਿਹੜੇ ਆ ਉਹ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਸੋ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ ਇਹਦੇ ਨਤੀਜੇ ਕਦੋਂ ਸਾਹਮਣੇ ਆਉਣੇ ਸ਼ੁਰੂ ਹੋਣਗੇ। ਬਾਕੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਕਿਸਾਨਾਂ ਦਾ 4700 ਕਰੋੜ ਦਾ ਜਿਹੜਾ ਕਰਜ਼ਾ ਹੈ ਜੀ, ਉਹ ਵੀ ਅਸੀਂ ਮਾਫ਼ ਕੀਤਾ। ਕਰਜ਼ਿਆਂ ਦੀ ਮਾਫ਼ੀ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 5.62 ਲੱਖ ਕਿਸਾਨਾਂ ਦਾ 4700 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਹੈ ਜੀ, ਉਹ ਅਸੀਂ ਮਾਫ਼ ਕੀਤਾ। ਲਗਭਗ 1 ਲੱਖ ਹੋਰ ਕਿਸਾਨ ਪਰਿਵਾਰਾਂ ਦਾ ਜਿਹੜਾ ਇਹ ਕਰਜ਼ਾ ਕਹਿੰਦੇ ਆਉਣ ਵਾਲੇ ਸਮੇਂ ਚ ਮਾਫ਼ ਕੀਤਾ ਜਾਵੇਗਾ। ਪਿਛਲੇ 3 ਸਾਲਾਂ ਚ ਕਹਿੰਦੇ 61,573 ਕਰੋੜ ਰੁਪਏ ਦਾ ਜਿਹੜਾ ਨਿਵੇਸ਼ ਆ ਉਹ ਹੋਇਆ ਵੱਖ ਵੱਖ ਖੇਤਰਾਂ ਦੇ ਵਿਚ, ਔਰ ਇਹ ਨਿਵੇਸ਼ ਜਿਹੜਾ ਹੈ ਉਸਾਰੀ ਦੇ ਕੰਮ ਇਸ ਨਿਵੇਸ਼ ਤਹਿਤ ਸ਼ੁਰੂ ਵੀ ਹੋ ਚੁੱਕੇ ਨੇ। ਤੇ ਇਹਦੇ ਨਾਲ ਉਹਨਾਂ ਨੇ ਕਿਹਾ ਹੈ ਕਿ ਬਹੁਤ ਸਾਰੇ ਨੌਜਵਾਨਾਂ ਨੂੰ ਸਿੱਧੇ ਤੇ ਅਸਿੱਧੇ ਢੰਗ ਦੇ ਨਾਲ ਰੁਜ਼ਗਾਰ ਵੀ ਮਿਲੇਗਾ। ਤੇ ਸਰਕਾਰ ਨੇ ਇਹ ਵੀ ਦਾਵਾ ਕੀਤਾ ਹੈ ਕਿ 12.17 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਦੇ ਲਈ ਮੌਕੇ ਜਿਹੜੇ ਆ ਉਹ ਉਹਨਾਂ ਨੇ ਪ੍ਰਦਾਨ ਕਰ ਦਿੱਤੇ ਹੋਏ ਆ ਪਹਿਲਾਂ ਤੋਂ। ਤੇ ਇਹਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਹੁਣ ਬੁੱਢਾ ਲੱਗ ਰਿਹਾ ਤੁਹਾਨੂੰ, ਪਰ ਮੈਂ ਅਜੇ ਬੁੱਢਾ ਨਹੀਂ ਹੋਇਆ। ਔਰ ਅਮਰਿੰਦਰ ਸਿੰਘ ਨੇ ਆਪਣੇ ਭਵਿੱਖ ਦੇ ਸਿਆਸੀ ਸਫ਼ਰ ਬਾਰੇ ਸਪਸ਼ਟ ਕਰ ਦਿੱਤਾ ਆ ਕਿ ਅਗਲੇ ਆਉਣ ਵਾਲੇ ਸਮੇਂ ਚ ਵੀ ਉਹ ਅਗਲੀ ਚੋਣ ਜਿਹੜੀ ਆ ਉਹ ਜ਼ਰੂਰ ਲੜਨਗੇ। ਤੇ ਉਹਨਾਂ ਨੇ ਨਾਲ ਹੀ ਨਾਲ ਨਵਜੋਤ ਸਿੰਘ ਸਿੱਧੂ ਨੂੰ ਵੀ ਕਾਂਗਰਸਮੈਨ ਹੀ ਅਜੇ ਦੱਸਿਆ। ਤੇ ਪ੍ਰੋਗਰਾਮ ਦੇ ਵਿੱਚ ਅਗਲੀ ਖਬਰ ਵੱਲ ਹੁਣ ਆਪਾਂ ਵਧਦੇ ਹਾਂ, ਔਰ ਅਗਲੀ ਖਬਰ ਹੈ ਕਿ ਮੰਤਰੀ ਮੰਡਲ ਵੱਲੋਂ COVID-19 ਯਾਨੀ ਕੋਰੋਨਾ ਵਾਇਰਸ ਸੰਬੰਧੀ ਤਿਆਰੀਆਂ ਦਾ ਜਿਹੜਾ ਜਾਇਜ਼ਾ ਆ ਉਹ ਵੀ ਲਿਆ ਗਿਆ। ਸੋ COVID-19 ਯਾਨੀ ਕਿ ਕੋਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਇਸ ਵੇਲੇ ਭਾਵੇਂ ਹਰ ਮੁਲਕ ਦੇ ਵਿੱਚ ਜਿਹੜੀਆਂ ਸਰਕਾਰਾਂ ਆ ਉਹ ਕਾਫੀ ਸਤਰਕ ਹੋ ਕੇ ਚੱਲ ਰਹੀਆਂ ਆ। ਇਸ ਸੰਬੰਧ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਖਤਰੇ ਤੋਂ ਨਾ ਘਬਰਾਉਣ ਦੀ ਅਪੀਲ ਕਰਦਿਆਂ ਉਹਨਾਂ ਨੇ ਕਿਹਾ ਕਿ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਜਿਹੜੀਆਂ ਉਹ ਵਰਤੀਆਂ ਜਾਣ, ਔਰ ਇਹਦੇ ਨਾਲ ਹੀ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਅਤੇ ਸਮੂਹਿਕ ਇਕੱਠ ਕਰਨ ਤੋਂ ਸੰਕੋਚ ਕਰਨ ਦੀ ਜਿਹੜੀ ਅਪੀਲ ਆ ਉਹ ਵੀ ਕੀਤੀ ਗਈ ਆ। COVID-19 ਲੋਕਪਾਲ ਪੰਜਾਬ ਦੇ ਦਫ਼ਤਰ ਚ 31 ਤੱਕ ਹੁਣ ਜਨਤਕ ਕੰਮ ਜਿਹੜੇ ਆ ਉਹ ਵੀ ਰੋਕ ਦਿੱਤੇ ਗਏ ਆ। 31 ਮਾਰਚ ਤੱਕ ਜਨਤਕ ਕੰਮਾਂ ਦੇ ਲਈ ਜਿਹੜਾ ਲੋਕਪਾਲ ਪੰਜਾਬ ਆ ਉਹ ਬੰਦ ਰਹੇਗਾ। ਉਹਨਾਂ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੋਈ ਅਤਿ ਜ਼ਰੂਰੀ ਜਾਂ ਤੁਰੰਤ ਸੁਣੇ ਜਾਣ ਵਾਲਾ ਜਿਹੜਾ ਮਾਮਲਾ ਆ ਉਹ ਲੋਕਪਾਲ ਪੰਜਾਬ ਵਿਖੇ ਆਉਂਦਾ, ਤਾਂ ਲੋਕਪਾਲ ਪੰਜਾਬ ਦੇ ਅੰਡਰ ਸੈਕਟਰੀ ਜਿਹੜੇ ਆ ਇਹਨਾਂ ਮਾਮਲਿਆਂ ਲਈ ਵਿਸ਼ੇਸ਼ ਤੌਰ ਤੇ ਸਟਾਫ ਜਿਹੜਾ ਆ ਉਹ ਤਾਇਨਾਤ ਕਰਨਗੇ। ਉਧਰ ਸਰਕਾਰੀ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਦੀਆਂ ਸੇਵਾਵਾਂ ਦੇ ਵਿੱਚ ਵੀ 30 ਸਤੰਬਰ ਤੱਕ ਵਾਧਾ ਜਿਹੜਾ ਆ ਉਹ ਕਰ ਦਿੱਤਾ ਗਿਆ ਆ। ਸੋ ਹਰ ਤਰ੍ਹਾਂ ਦੇ ਹਾਲਾਤ ਦੇ ਨਾਲ ਨਜਿੱਠਣ ਦੇ ਲਈ ਮੁੱਖ ਮੰਤਰੀ ਨੇ ਕਿਹਾ ਆ ਕਿ ਤਿਆਰੀਆਂ ਜਿਹੜੀਆਂ ਆ ਉਹ ਕੀਤੀਆਂ ਜਾ ਚੁੱਕੀਆਂ ਆ, ਔਰ ਇਹਨਾਂ ਤਿਆਰੀਆਂ ਦਾ ਜਿਹੜਾ ਜਾਇਜ਼ਾ ਆ ਉਹ ਖਾਸ ਤੌਰ ਦੇ ਉੱਤੇ ਮੁੱਖ ਮੰਤਰੀ ਔਰ ਮੰਤਰੀ ਮੰਡਲ ਵੱਲੋਂ ਲਿਆ ਜਾ ਰਿਹਾ ਆ। ਤੇ ਅਗਲੀ ਖਬਰ ਵੱਲ ਵਧਦਿਆਂ ਦੋਸਤੋ, ਤੇ ਅਗਲੀ ਖਬਰ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਹੀ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤ ਭਰ ਦੇ ਵਿੱਚ ਬਹੁਤ ਤਰ੍ਹਾਂ ਦਾ ਜਿਹੜਾ ਪ੍ਰਬੰਧ ਆ ਉਹ ਕੀਤਾ ਜਾ ਰਿਹਾ ਆ, ਪਰ ਕੋਰੋਨਾ ਵਾਇਰਸ ਦਾ ਜਿਹੜਾ ਪ੍ਰਕੋਪ ਆ ਉਹਨੂੰ ਵੇਖਦਿਆਂ ਭਾਰਤੀ ਨਿਆਂਪਾਲਿਕਾ ਜਿਹੜੀ ਆ ਉਹ ਵੀ ਕਾਫੀ ਗੰਭੀਰ ਆ ਇਸ ਵੇਲੇ, ਤੇ ਜੇਲ੍ਹਾਂ ਚ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਦੇ ਲਈ ਵੀ ਉਹਨਾਂ ਨੇ ਨੋਟਿਸ ਜਿਹੜੇ ਆ ਉਹ ਜਾਰੀ ਕਰ ਦਿੱਤੇ ਆ। ਦੁਨੀਆਂ ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤੀ ਨਿਆਂ ਪ੍ਰਣਾਲੀ ਨੇ ਕਾਫੀ ਗੰਭੀਰ ਰੁੱਖ ਅਖਤਿਆਰ ਕਰ ਲਿਆ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੇ ਬੈਂਚ ਵੱਲੋਂ ਕੱਲ੍ਹ ਭਾਰਤ ਦੀਆਂ ਜੇਲ੍ਹਾਂ ਚ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਇਸ ਮਾਮਲੇ ਦਾ ਸਵੈ ਨੋਟਿਸ ਲਿਆ ਗਿਆ, ਜਿਸ ਤਹਿਤ ਸਿਖਰਲੇ ਬੈਂਚ ਨੇ ਭਾਰਤ ਸਰਕਾਰ, ਰਾਜ ਸਰਕਾਰਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰ, DGP ਜੇਲ੍ਹਾਂ ਤੇ ਹੋਰਨਾਂ ਸਮਰੱਥ ਅਧਿਕਾਰੀਆਂ ਨੂੰ ਸਿੱਧੇ ਤੌਰ ਤੇ ਨੋਟਿਸ ਜਿਹੜੇ ਉਹ ਜਾਰੀ ਕਰ ਦਿੱਤੇ ਆ। ਸਿਖਰਲੇ ਬੈਂਚ ਨੇ ਅਗਲੀ ਸੁਣਵਾਈ ਜਿਹੜੀ ਉਹ 23 ਮਾਰਚ ਲਈ ਤੈਅ ਕਰਦਿਆਂ ਪੁੱਛਿਆ ਕਿ ਜੇਲ੍ਹਾਂ ਵਿਚ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਕੀ ਕਦਮ ਚੁੱਕੇ ਜਾ ਰਹੇ ਆ, ਤੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਜੰਗ ਜਿਹੀਆਂ ਤਿਆਰੀਆਂ ਕਰਨ ਦੇ ਨਿਰਦੇਸ਼ ਜਾਰੀ ਕਰਵਾਉਣ ਦੇ ਲਈ ਪਟੀਸ਼ਨ ਵੀ ਜਿਹੜੀ ਆ ਉਹ ਦਾਖਲ ਕਰ ਦਿੱਤੀ ਗਈ ਹੈ। ਕੋਰੋਨਾ ਵਾਇਰਸ ਦੇ ਖਤਰੇ ਨੂੰ ਲੈ ਕੇ ਹੋਰ ਵੀ ਬਹੁਤ ਤਰ੍ਹਾਂ ਦੇ ਜਿਹੜੇ ਪ੍ਰਬੰਧ ਆ ਉਹ ਕੀਤੇ ਜਾ ਰਹੇ ਆ। ਇੰਡੀਆ ਦੇ ਵਿਚ ਇਸ ਵੇਲੇ 116 ਜਿਹੜੇ ਮਾਮਲੇ ਨੇ ਉਹ ਸਾਹਮਣੇ ਆ ਚੁੱਕੇ ਆ ਕੋਰੋਨਾ ਵਾਇਰਸ ਦੇ। ਔਰ ਇਹਨਾਂ ਮਾਮਲਿਆਂ ਦੇ ਚੱਲਦਿਆਂ ਬਹੁਤ ਸਾਰੇ ਜਿਹੜੇ ਪ੍ਰਬੰਧ ਆ ਉਹ ਕੀਤੇ ਜਾ ਰਹੇ ਆ। ਸੋ ਦੇਸ਼ ਵਿਚ ਕੋਰੋਨਾ ਦੇ 116 ਮਾਮਲਿਆਂ ਦੀ ਜਿਹੜੀ ਪੁਸ਼ਟੀ ਆ ਉਹ ਹੋ ਚੁੱਕੀ ਆ। ਉੜੀਸਾ ਦੇ ਵਿਚ ਪਹਿਲਾ ਮਾਮਲਾ ਜਿਹੜਾ ਉਹ ਵੀ ਸਾਹਮਣੇ ਆਇਆ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਤੰਦਰੁਸਤੀ ਦੇ ਲਈ ਕੋਈ ਕਸਰ ਨਹੀਂ ਛੱਡਾਂਗੇ। ਉੜੀਸਾ, ਜੰਮੂ ਕਸ਼ਮੀਰ ਅਤੇ ਕੇਰਲਾ ਵਿਚ ਕੋਰੋਨਾ ਵਾਇਰਸ ਲਾਗ ਦਾ ਇਕ ਮਾਮਲਾ ਸਾਹਮਣੇ ਆਉਣ ਮਗਰੋਂ ਦੇਸ਼ ਵਿਚ ਕੁੱਲ ਪੀੜਤਾਂ ਦੀ ਜਿਹੜੀ ਗਿਣਤੀ 116 ਹੋ ਗਈ ਹੈ। ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਇਨ੍ਹਾਂ ਵਿਚੋਂ 13 ਸ਼ੱਕੀ ਮਰੀਜ਼ਾਂ ਦੇ ਠੀਕ ਹੋਣ ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ ਹੈ, ਜਦਕਿ 2 ਜਣਿਆਂ ਦੀ ਮੌਤ ਦੀ ਵੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪੂਰਬੀ ਰਾਜ ਉੜੀਸਾ ਵਿਚ ਲਾਗ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਤੇ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਦੀ ਸਵੇਰ ਤੱਕ ਦੇਸ਼ ਵਿਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 110 ਸੀ। ਕਈ ਰਾਜਾਂ ਨੇ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਗਭਗ ਬੰਦੀ ਦਾ ਐਲਾਨ ਕਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਵਿਚ ਡਾਕਟਰਾਂ, ਨਰਸਾਂ ਤੇ ਸਿਹਤ ਕਾਮਿਆਂ ਦੀ ਸਖ਼ਤ ਮਿਹਨਤ ਅਤੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਰੂ ਬਿਮਾਰੀ ਨੂੰ ਰੋਕਣ ਲਈ ਇਕਜੁੱਟ ਕਦਮ ਚੁੱਕੇ ਜਾ ਰਹੇ ਨੇ ਤੇ ਲੋਕਾਂ ਦੀ ਤੰਦਰੁਸਤੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਤੇ ਉਧਰ ਦਿੱਲੀ ਦੇ ਵਿਚ ਵਿਸ਼ੇਸ਼ ਪ੍ਰਬੰਧ ਜਿਹੜੇ ਆ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਲਈ ਕੀਤੇ ਜਾ ਰਹੇ ਆ। ਕੋਰੋਨਾ ਦੀ ਮਾਰ ਤੋਂ ਦਿੱਲੀ ਨੂੰ ਬਚਾਉਣ ਲਈ ਕੇਜਰੀਵਾਲ ਸਰਕਾਰ ਦਾ ਫੈਸਲਾ ਕਿ ਹਰ ਤਰ੍ਹਾਂ ਦੇ ਸਮਾਗਮਾਂ ਚ 50 ਤੋਂ ਵੱਧ ਜਣਿਆਂ ਦੇ ਇਕੱਠ ਤੇ ਰੋਕ ਲਗਾਈ ਗਈ ਹੈ। ਕੋਰੋਨਾ ਵਾਇਰਸ ਦੀ ਮਾਰ ਤੋਂ ਬਚਾਉਣ ਲਈ ਕੇਜਰੀਵਾਲ ਸਰਕਾਰ ਨੇ ਦਿੱਲੀ ਵਿਚ ਧਾਰਮਿਕ, ਸਭਿਆਚਾਰਕ, ਸਿਆਸੀ ਅਤੇ ਹੋਰ ਸਮਾਗਮਾਂ ਵਿਚ 50 ਤੋਂ ਵੱਧ ਜਣਿਆਂ ਦੇ ਇਕੱਠ ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ। ਸਰਕਾਰ ਨੇ ਕਿਹਾ ਹੈ ਕਿ ਪਹਿਲਾਂ ਤੋਂ ਮਿੱਥੇ ਮੁਤਾਬਕ ਸਾਰੇ ਸਕੂਲ, ਕਾਲਜ, ਆਂਗਨਵਾੜੀ ਕੇਂਦਰਾਂ ਪਿੱਛੋਂ ਹੁਣ ਰਾਤ ਦੇ ਕਲੱਬ, ਜਿਮ ਅਤੇ ਮਸਾਜ ਸੈਂਟਰ ਵੀ 31 ਮਾਰਚ ਤੱਕ ਬੰਦ ਰਹਿਣਗੇ। ਫੈਸਲੇ ਨੂੰ ਅਮਲੀ ਤੌਰ ਤੇ ਲਾਗੂ ਕਰਨ ਲਈ ਸਰਕਾਰ ਨੇ ਸਾਰੇ ਐਸਟੀਐਮ ਤੇ ਮਿਊਂਸੀਪਲ ਕਮਿਸ਼ਨਰਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ। ਇੱਥੇ ਦਿੱਲੀ ਸਕੱਤਰੇਤ ਵਿਖੇ ਪੱਤਰਕਾਰ ਮੇਲੇ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿੰਨਾ ਹੋ ਸਕੇ ਪਰਿਵਾਰਕ ਤੇ ਵਿਆਹ ਦੇ ਸਮਾਗਮਾਂ ਨੂੰ ਅੱਗੇ ਪਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਅਸੀਂ ਲੋੜੀਂਦੇ ਕਦਮ ਚੁੱਕਦੇ ਆ ਰਹੇ ਹਾਂ ਤੇ ਅੱਜ ਸਾਰੇ ਮਹਿਕਮਿਆਂ ਦੇ ਅਫਸਰਾਂ ਅਤੇ ਸੰਬੰਧਿਤ ਮੰਤਰੀਆਂ ਨਾਲ ਮੀਟਿੰਗ ਕਰਕੇ ਸਾਰੇ ਹਾਲਾਤ ਦੀ ਪੜਚੋਲ ਕੀਤੀ ਗਈ ਹੈ। ਹੁਣ ਤੱਕ ਕੋਰੋਨਾ ਵਾਇਰਸ ਦੇ 7 ਮਾਮਲੇ ਉੱਥੇ ਸਾਹਮਣੇ ਆਏ ਹੈ, ਜਿਨ੍ਹਾਂ ਚੋਂ ਇਕ ਮਰੀਜ਼ ਦੀ ਮੌਤ ਵੀ ਹੋ ਚੁੱਕੀ ਹੈ ਤੇ 2 ਮਰੀਜ਼ ਜਿਹੜੇ ਆ ਤੰਦਰੁਸਤ ਹੋ ਕੇ ਆਪਣੇ ਘਰ ਜਾ ਚੁੱਕੇ ਆ। ਜੇ ਅਚਨਚੇਤ ਵਾਇਰਸ ਫੈਲਦਾ ਵੀ ਹੈ ਤਾਂ ਉਸ ਲਈ 500 ਬਿਸਤਰਿਆਂ ਦਾ ਪ੍ਰਬੰਧ ਵੀ ਕੀਤਾ ਜਾ ਚੁੱਕਿਆ। ਸੋ ਦਿੱਲੀ ਦੇ ਵਿਚ ਵੀ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਲਈ ਜਿਹੜੇ ਕਾਫੀ ਪੁਖਤਾ ਪ੍ਰਬੰਧ ਜਿਹੜੇ ਆ ਉਹ ਕੀਤੇ ਜਾ ਰਹੇ ਆ। ਅਗਲੀ ਖਬਰ ਵੱਲ ਚੱਲਦੇ ਆ ਤੇ ਦੋਸਤੋ, ਅਗਲੀ ਖਬਰ ਆ ਰਹੀ ਹੈ ਕਿ ਮਹਾਮਾਰੀ ਕਾਰਨ ਮਈ ਦੇ ਅੰਤ ਤੱਕ ਕਈ ਜਿਹੜੀਆਂ ਹਵਾਈ ਕੰਪਨੀਆਂ ਆ ਉਹ ਦੀਵਾਲੀਆ ਹੋ ਸਕਦੀਆਂ ਨੇ। ਦੇਖੋ ਜੀ, ਵੈਸੇ ਤਾਂ ਜਿਹੜੇ ਪ੍ਰਬੰਧ ਆ ਉਹ ਸਾਰੀ ਹੀ ਦੁਨੀਆਂ ਦੇ ਵਿਚ ਇਸੇ ਤਰ੍ਹਾਂ ਦੇ ਹੋ ਰਹੇ ਆ, ਪਰ ਜਿਹੜੀਆਂ ਭਾਰਤ ਦੀਆਂ ਜਿਹੜੀਆਂ ਕਈ ਹਵਾਈ ਕੰਪਨੀਆਂ ਆ ਉਹਨਾਂ ਦੇ ਦੀਵਾਲੀਆ ਹੋਣ ਦਾ ਜਿਹੜਾ ਸੰਕਟ ਆ ਉਹ ਵੀ ਮੰਡਰਾ ਰਿਹਾ ਆ, ਜਿਹੜੀ ਕਿ ਕੋਈ ਬਹੁਤੀ ਵਧੀਆ ਖਬਰ ਨਹੀਂ ਆ। ਅਗਲੀ ਖਬਰ ਵੱਲ ਦੋਸਤੋ ਵੱਧਦੇ ਆ ਤੇ ਅਗਲੀ ਖਬਰ ਹੈ ਕਿ ਅਮਰੀਕਾ ਦੇ ਵਿਚ ਸ਼ੁਰੂ ਹੋਵੇਗਾ ਕੋਰੋਨਾ ਵਾਇਰਸ ਦੇ ਟੀਕੇ ਦਾ ਪ੍ਰੀਖਣ। ਵੈਸੇ ਤਾਂ ਇਹ ਖਬਰ ਜਿਹੜੀ ਪਿਛਲੇ ਕਾਫੀ ਦਿਨਾਂ ਤੋਂ ਹੀ ਆ ਰਹੀ ਹੈ ਔਰ ਅਮਰੀਕਾ ਦੇ ਵਿਚ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਜਿਹੜੇ ਪ੍ਰਬੰਧ ਆ ਉਹ ਵੀ ਕੀਤੇ ਜਾ ਚੁੱਕੇ ਆ। ਬਹੁਤ ਸਾਰੇ ਜਿਹੜੇ ਇਲਾਕੇ ਆ ਉਹ ਟੋਟਲੀ ਲਾਕਡਾਊਨ ਕਰ ਦਿੱਤੇ ਗਏ ਆ। ਨਿਊਯਾਰਕ ਦੇ ਵਿਚ ਸਾਰੇ ਸਕੂਲ ਵੀ ਬੰਦ ਕਰ ਦਿੱਤੇ ਗਏ ਆ, ਪਰ ਇਹ ਜ਼ਰੂਰ ਦੱਸਿਆ ਗਿਆ ਕਿ ਅਮਰੀਕੀ ਸਰਕਾਰ ਦੇ ਇੱਕ ਅਧਿਕਾਰੀ ਮੁਤਾਬਕ ਕੋਰੋਨਾ ਵਾਇਰਸ ਤੋਂ ਬਚਣ ਲਈ ਬਣਾਏ ਗਏ ਟੀਕੇ ਦਾ ਜਿਹੜਾ ਪ੍ਰੀਖਣ ਆ ਉਹ ਹੁਣ ਸ਼ੁਰੂ ਹੋਣ ਵਾਲਾ। ਅਮਰੀਕੀ ਸਰਕਾਰ ਦੇ ਇੱਕ ਅਧਿਕਾਰੀ ਨੇ ਪਛਾਣ ਨਾ ਉਜਾਗਰ ਕਰਨ ਦੀ ਸ਼ਰਤ ਤੇ ਦੱਸਿਆ ਕਿ ਪ੍ਰੀਖਣ ਦੇ ਪਹਿਲੇ ਵਿਅਕਤੀ ਨੂੰ ਟੀਕਾ ਲਗਾਇਆ ਜਾਵੇਗਾ। ਪ੍ਰੀਖਣ ਬਾਰੇ ਜਨਤਕ ਤੌਰ ਤੇ ਫਿਲਹਾਲ ਅਜੇ ਕੋਈ ਐਲਾਨ ਨਹੀਂ ਕੀਤਾ ਗਿਆ ਤੇ ਅਧਿਕਾਰੀ ਨੇ ਕਿਹਾ ਕਿ ਰਾਸ਼ਟਰੀ ਸਿਹਤ ਸੰਸਥਾ ਇਸ ਪ੍ਰੀਖਣ ਲਈ ਧਨ ਮੁਹੱਈਆ ਕਰ ਰਿਹਾ ਤੇ ਇਹ ਸਿਆਟਲ ਚ ਕੈਂਸਰ ਪਰਮਾਨੈਂਟ ਵਾਸ਼ਿੰਗਟਨ ਹੈਲਥ ਰਿਸਰਚ ਇੰਸਟੀਚਿਊਟ ਚ ਹੋ ਰਿਹਾ ਇਹਦਾ ਪ੍ਰੀਖਣ। ਔਰ ਜਨ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਸੰਭਾਵਿਤ ਟੀਕੇ ਨੂੰ ਪੂਰੀ ਤਰ੍ਹਾਂ ਨਾਲ ਮਾਨਤਾ ਦੇਣ ਚ 1 ਸਾਲ ਤੋਂ 18 ਮਹੀਨਿਆਂ ਤੱਕ ਦਾ ਸਮਾਂ ਵੀ ਲੱਗੇਗਾ। ਸੋ ਇਹ ਪ੍ਰੀਖਣ 45 ਜਵਾਨ ਅਤੇ ਸਿਹਤਮੰਦ ਇੱਛੁਕ ਕਰਮੀਆਂ ਨਾਲ ਸ਼ੁਰੂ ਹੋਵੇਗਾ ਜਿਨ੍ਹਾਂ ਨੂੰ NIH ਅਤੇ
ਮਾਡਰਨ ਇੱਕ ਦੇ ਸਾਂਝੇ ਯਤਨਾਂ ਨਾਲ ਵਿਕਸਿਤ ਟੀਕੇ ਲਗਾਏ ਜਾਣਗੇ। ਹਾਲਾਂਕਿ ਹਰੇਕ ਨੂੰ ਵੱਖ ਵੱਖ ਮਾਤਰਾ ਚ ਟੀਕਾ ਲਗਾਇਆ ਜਾਵੇਗਾ, ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਹੈ ਕਿ ਕੋਈ ਵੀ ਭਾਗ ਲੈਣ ਵਾਲਾ ਇਸ ਨਾਲ ਪੀੜਤ ਹੋਵੇਗਾ, ਕਿਉਂਕਿ ਇਸ ਟੀਕੇ ਚ ਵਾਇਰਸ ਨਹੀਂ ਹੈ। ਇਸ ਪ੍ਰੀਖਣ ਦਾ ਟੀਚਾ ਸਿਰਫ ਇਹ ਜਾਂਚਣਾ ਹੈ ਕਿ ਟੀਕਿਆਂ ਕਾਰਨ ਕੋਈ ਚਿੰਤਾਜਨਕ ਗਲਤ ਪ੍ਰਭਾਵ ਨਾ ਹੋਵੇ ਅਤੇ ਫਿਰ ਇਸ ਆਧਾਰ ਤੇ ਵੱਡੇ ਪੱਧਰ ਤੇ ਜਿਹੜਾ ਪ੍ਰੀਖਣ ਆ ਉਹ ਕੀਤਾ ਜਾ ਸਕੇ। ਸੋ COVID-19 ਦੇ ਵਾਧੇ ਮਾਮਲਿਆਂ ਵਿਚਕਾਰ ਵਿਸ਼ਵ ਭਰ ਦੇ ਦਰਜਨਾਂ ਸੋਧਕਾਰ ਸੰਗਠਨ ਜਿਹੜੇ ਆ ਉਹ ਟੀਕਾ ਵਿਕਸਿਤ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਅਜੇ ਵੀ ਲੱਗੇ ਹੋਏ ਆ। ਸੋ ਬਹੁਤ ਸਾਰੇ ਦੇਸ਼ ਜਿਹੜੇ ਆ ਉਹਨਾਂ ਦੇ ਵਿੱਚ ਲੋਕਡਾਊਨ ਦੀ ਜਿਹੜੀ ਸਥਿਤੀ ਆ ਉਹ ਬਣੀ ਹੋਈ ਹੈ। ਵੈਨਜ਼ੂਏਲਾ ਚ 7 ਸੂਬਿਆਂ ਦੀਆਂ ਜਿਹੜੀਆਂ ਹੱਦਾਂ ਆ ਉਹ ਸੀਲ ਕਰ ਦਿੱਤੀਆਂ ਗਈਆਂ ਆ। ਉਧਰ ਇਟਲੀ ਦੇ ਵਿੱਚ ਖਬਰ ਆ ਰਹੀ ਹੈ ਕਿ ਇੱਕ ਦਿਨ ਦੇ ਵਿੱਚ ਹੀ ਇਸ ਮਹਾਮਾਰੀ ਦੇ ਨਾਲ 368 ਮੌਤਾਂ ਜਿਹੜੀਆਂ ਆ ਉੱਥੇ ਹੋ ਚੁੱਕੀਆਂ ਆ। ਤੇ ਉਧਰ ਅਮਰੀਕਾ ਦੇ ਵਿੱਚ ਟਰੰਪ ਸਾਹਿਬ ਨੇ ਲੋਕਾਂ ਨੂੰ ਜ਼ਰੂਰੀ ਸਮਾਨ ਇਕੱਠਾ ਨਾ ਕਰਨ ਦੀ ਜਿਹੜੀ ਅਪੀਲ ਆ ਉਹ ਵੀ ਕਰ ਦਿੱਤੀ ਹੈ। ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਜ਼ਰੂਰੀ ਰੋਜ਼ਾਨਾ ਦੀਆਂ ਵਰਤੋਂ ਦੀਆਂ ਚੀਜ਼ਾਂ ਖਰੀਦਣ ਲਈ ਮਚੀ ਹੋਈ ਤਬਾਹੀ ਜਿਹੜੀ ਆ ਉਹਦੇ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਗੈਰ ਜ਼ਰੂਰੀ ਤੌਰ ਤੇ ਸਮਾਨ ਇਕੱਠਾ ਨਾ ਕਰਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਪੂਰਤੀ ਲੜੀ ਦੁਨੀਆਂ ਵਿਚ ਸਭ ਤੋਂ ਮਜ਼ਬੂਤ ਹੈ ਅਤੇ ਇੱਥੇ ਰੋਜ਼ਾਨਾ ਇਸਤੇਮਾਲ ਹੋਣ ਵਾਲੇ ਸਮਾਨ ਦੀ ਕੋਈ ਕਮੀ ਨਹੀਂ ਹੈ। ਦੇਸ਼ ਵਿਚ ਮੁੱਖ ਧਾਰਾ ਦੇ ਮੀਡੀਆ ਚੈਨਲਾਂ ਤੇ ਅਖਬਾਰਾਂ ਵਿਚ ਆਈ ਵੀਡੀਓ ਅਤੇ ਤਸਵੀਰਾਂ ਵਿਚ ਕਰਿਆਨੇ ਦੀਆਂ ਦੁਕਾਨਾਂ ਚ ਖਾਲੀ ਅਲਮਾਰੀਆਂ ਦਿਖਾਈਆਂ ਜਾ ਰਹੀਆਂ। ਸੋ ਦੋਸਤੋ, ਜੇ ਇਹ ਸਥਿਤੀ ਦੇਖਿਆ ਜਾਵੇ ਤਾਂ ਦੁਨੀਆਂ ਦੇ ਹਰ ਦੇਸ਼ ਦੇ ਵਿਚ ਬਣੀ ਹੋਈ ਹੈ। ਇਟਲੀ, ਸਪੇਨ ਵਰਗੇ ਦੇਸ਼ਾਂ ਦੇ ਵਿਚ ਵੀ ਇਹ ਜਿਹੜੀ ਸਥਿਤੀ ਬਣੀ ਹੋਈ ਹੈ, ਕਾਫੀ ਚਿੰਤਾ ਦੀ ਭਾਵਨਾ ਜਿਹਦੇ ਨਾਲ ਪੈਦਾ ਹੁੰਦੀ ਹੈ, ਹਨਾ। ਔਰ ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਆਸਟ੍ਰੇਲੀਆ ਦੇ ਵਿੱਚ ਵੀ ਲਗਭਗ ਇਹੋ ਜਿਹੇ ਹੀ ਹਾਲਾਤ ਬਣੇ ਹੋਏ ਆ। ਸੋ ਜਦੋਂ ਇਹੋ ਜਿਹੇ ਹਾਲਾਤ ਬਣਦੇ ਆ ਤਾਂ ਇੱਥੇ ਸੋਚਣਾ ਜ਼ਰੂਰ ਬਣਦਾ ਹੈ, ਇੱਕ ਨਾਗਰਿਕ ਦੇ ਤੌਰ ਤੇ, ਇੱਕ ਜ਼ਿੰਮੇਵਾਰ ਨਾਗਰਿਕ ਦੇ ਤੌਰ ਦੇ ਉੱਤੇ ਸਾਨੂੰ ਸਭ ਨੂੰ, ਕਿ ਕੀ ਸਾਡੀ ਇਹੋ ਜਿਹੀ ਭੜਕਾਹਟ, ਇਹੋ ਜਿਹੀ ਘਬਰਾਹਟ ਜਿਹੜੀ ਹੈ ਉਹ ਕਿਸ ਹੱਦ ਤੱਕ ਸਹੀ ਹੈ। ਜਦੋਂ ਅਸੀਂ ਚੀਜ਼ਾਂ ਇਕੱਠੀਆਂ ਕਰਨ ਦੀ ਗੱਲ ਕਰਦੇ ਹਾਂ ਤਾਂ ਦੇਖੋ, ਬਹੁਤ ਸਾਰੇ ਜਿਹੜੇ ਲੋੜਵੰਦ ਲੋਕ ਆ, ਜਦੋਂ ਅਸੀਂ ਸਟੋਰ ਕਰ ਰਹੇ ਹਾਂ ਉਹਨਾਂ ਚੀਜ਼ਾਂ ਨੂੰ, ਸਟੋਰਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਇਕੱਠੀਆਂ ਕਰ ਰਹੇ ਹਾਂ ਘਰਾਂ ਦੇ ਵਿੱਚ, ਤਾਂ ਫਿਰ ਉਹ ਉਹਨਾਂ ਲੋਕਾਂ ਦੀ ਪਹੁੰਚ ਤੱਕ ਨਹੀਂ ਰਹਿੰਦੀਆਂ ਜਿਨ੍ਹਾਂ ਦੀ ਉਹਨਾਂ ਨੂੰ ਜ਼ਿਆਦਾ ਜ਼ਰੂਰਤ ਹੈ। ਸੋ ਜਦੋਂ ਤੱਕ ਉਹ ਲੋਕ ਆਮ ਰੋਜ਼ਾਨਾ ਜਿਹੜੀ ਰੁਟੀਨ ਆ ਉਹਦੇ ਰਾਹੀਂ ਜਾਂਦੇ ਆ ਉੱਥੇ ਸਮਾਨ ਲੈਣ, ਤਾਂ ਉੱਥੇ ਸ਼ੈਲਫਾਂ ਜਿਹੜੀਆਂ ਉਹ ਖਾਲੀ ਨਜ਼ਰ ਆਉਂਦੀਆਂ। ਸੋ ਇਹ ਹਾਲਾਤ ਸਿਰਫ ਆਸਟ੍ਰੇਲੀਆ ਦੇ ਵਿੱਚ ਹੀ ਨਹੀਂ, ਨਿਊਜ਼ੀਲੈਂਡ, ਅਮਰੀਕਾ, ਇਟਲੀ, ਸਪੇਨ, ਸਾਰੇ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਬਣੇ ਹੋਏ ਆ। ਸੋ ਇੱਥੇ ਸਾਨੂੰ ਥੋੜੀ ਜਿਹੀ ਸੋਝੀ ਵਰਤਣ ਦੀ ਜਿਹੜੀ ਜ਼ਰੂਰਤ ਹੈ ਕਿ ਅਸੀਂ ਇਸ ਸਾਰੀ ਸਥਿਤੀ ਦੇ ਨਾਲ ਕਿਸ ਤਰ੍ਹਾਂ ਨਜਿੱਠਣਾ, ਔਰ ਸਾਰਿਆਂ ਨੇ ਇੱਕ ਦੂਸਰੇ ਦੇ ਲਈ ਕਿਸ ਤਰ੍ਹਾਂ ਖੜਨਾ, ਇੱਕ ਦੂਸਰੇ ਦਾ ਹੌਸਲਾ ਕਿਵੇਂ ਬਣਨਾ, ਇੱਕ ਦੂਸਰੇ ਨੂੰ ਆਸਰਾ ਅਸੀਂ ਕਿਵੇਂ ਦੇਣਾ। ਸੋ ਇਸ ਕਰਕੇ ਅਸੀਂ ਅੱਜ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਜਿਹੜੀ ਵਿਚਾਰ ਚਰਚਾ ਆ ਉਹ ਵੀ ਕਰਨੀ ਹੈ। ਸੋ ਕੋਰੋਨਾ ਵਾਇਰਸ ਦੇ ਖਤਰੇ ਦੇ ਚਲਦਿਆਂ ਜਿਹੜੇ ਘਬਰਾਹਟ ਦੇ ਹਾਲਾਤ, ਜਿਹੜੀ ਪੈਨਿਕ ਸਥਿਤੀ ਜਿਹੜੀ ਆ ਉਹ ਬਣੀ ਹੋਈ ਆ ਆਮ ਲੋਕਾਂ ਦੇ ਵਿੱਚ, ਉਹਦੇ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਕਿਸ ਤਰ੍ਹਾਂ ਅਸੀਂ ਇੱਕ ਦੂਸਰੇ ਨੂੰ ਆਸਰਾ ਦੇ ਸਕਦੇ ਹਾਂ, ਇੱਕ ਦੂਸਰੇ ਦਾ ਹੌਸਲਾ ਬਣ ਸਕਦੇ ਹਾਂ, ਕਿਸ ਤਰ੍ਹਾਂ ਅਸਲ ਦੇ ਵਿੱਚ ਅਸੀਂ ਇੱਕ ਦੂਸਰੇ ਨੂੰ ਸੇਧ ਦੇ ਸਕਦੇ ਹਾਂ ਜਦੋਂ ਇਸ ਤਰ੍ਹਾਂ ਦੀ ਘਬਰਾਹਟ ਦੀ ਜਿਹੜੀ ਸਥਿਤੀ ਉਹ ਪੈਦਾ ਹੁੰਦੀ ਹੈ? ਤੇ ਨਾਲ ਹੀ ਨਾਲ ਅਸੀਂ ਆਸਟ੍ਰੇਲੀਆ ਦੇ ਵਿੱਚ ਸਕੂਲਾਂ ਦੇ ਨਾ ਬੰਦ ਹੋਣ ਦੇ ਬਾਰੇ ਵੀ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ ਕਿ ਤੁਸੀਂ ਕੀ ਚਾਹੁੰਦੇ ਹੋ ਕਿ ਸਕੂਲਾਂ ਦੇ ਵਿੱਚ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਸਕੂਲਾਂ ਤੋਂ ਜਾਣ ਤੋਂ ਇਸ ਵੇਲੇ ਰੋਕ ਦੇਣਾ ਚਾਹੀਦਾ, ਕਿਉਂਕਿ ਸਕੂਲਾਂ ਦੇ ਵਿੱਚ ਆਪਣੇ ਤੌਰ ਦੇ ਉੱਤੇ ਜ਼ਰੂਰ ਜਿਹੜੇ ਕੁਝ ਫੈਸਲੇ ਆ ਉਹ ਲਏ ਗਏ ਆ, ਪਰ ਸਰਕਾਰ ਵੱਲੋਂ ਅਜੇ ਤੱਕ ਸਕੂਲਾਂ ਦੇ ਵਿੱਚ ਛੁੱਟੀਆਂ ਕਰਨ ਦੀ ਕੋਈ ਅਪੀਲ ਜਿਹੜੀ ਉਹ ਨਹੀਂ ਕੀਤੀ ਗਈ, ਔਰ ਸਰਕਾਰ ਜਿਹੜੀ ਆ ਉਹ ਅਜੇ ਵੀ ਇਸ ਗੱਲ ਦੇ ਉੱਤੇ ਹੀ ਖੜੀ ਹੈ ਕਿ ਸਕੂਲਾਂ ਦੇ ਵਿੱਚ ਅਜੇ ਛੁੱਟੀਆਂ ਜਿਹੜੀਆਂ ਉਹ ਨਹੀਂ ਕੀਤੀਆਂ ਜਾ ਰਹੀਆਂ, ਸਗੋਂ ਕਿ ਇਸ ਬਾਰੇ ਸੋਚਿਆ ਜਾ ਰਿਹਾ ਆ। ਜਦਕਿ ਜਿਹੜੇ ਮਾਪੇ ਨੇ ਉਹ ਕਾਫੀ ਫਿਕਰਮੰਦ ਨੇ ਕੋਰੋਨਾ ਵਾਇਰਸ ਦੇ ਇਹੋ ਜਿਹੇ ਹਾਲਾਤ ਜਿਸ ਤਰ੍ਹਾਂ ਦੇ ਚੱਲ ਰਹੇ ਆ ਉਹਨਾਂ ਨੂੰ ਲੈ ਕੇ। ਸੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇਸ ਟੌਪਿਕ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਨੀ ਹੈ। ਤੁਹਾਡੇ ਵਿਚਾਰ ਜਿਹੜੇ ਆ ਬਹੁਤ ਅਣਮੁੱਲੇ ਆ, ਤੁਸੀਂ ਆਪਣੇ ਵਿਚਾਰਾਂ ਦੇ ਨਾਲ ਸਾਡੇ ਨਾਲ ਸਾਂਝ ਜ਼ਰੂਰ ਬਣਾਇਓ, ਔਰ ਅਸੀਂ ਤੁਹਾਡੇ ਵਿਚਾਰਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ ਕਿ ਇਸ ਤਰ੍ਹਾਂ ਦੀ ਘਬਰਾਹਟ ਔਰ ਪੈਨਿਕ ਦੀ ਸਥਿਤੀ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ, ਕਿਸ ਤਰ੍ਹਾਂ ਦੇ ਵਿਚਾਰ ਜਿਹੜੇ ਆ ਉਹ ਤੁਸੀਂ ਰੱਖਦੇ ਹੋ, ਇੱਕ ਦੂਸਰੇ ਨੂੰ ਅਸੀਂ ਵਿਚਾਰਾਂ ਦੇ ਨਾਲ ਕਿਸ ਤਰ੍ਹਾਂ ਸੇਧ ਦੇ ਸਕਦੇ ਹਾਂ, ਜ਼ਰੂਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਟੌਪਿਕ ਦੇ ਉੱਤੇ ਜਿਹੜੇ ਆਪਣੇ ਵਿਚਾਰ ਆ ਤੁਸੀਂ ਸਾਡੇ ਨਾਲ ਸਾਂਝੇ ਕਰਿਓ। ਤੇ ਲਓ ਜੀ, ਬਾਕੀ ਜਿਹੜੀਆਂ ਖਬਰਾਂ ਆ ਉਹ ਅਸੀਂ ਇੱਥੇ ਹੀ ਰੋਕਾਂਗੇ, ਪਰ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਕੀ ਸਥਿਤੀ ਬਣੀ ਹੋਈ ਹੈ ਕੋਰੋਨਾ ਵਾਇਰਸ ਨੂੰ ਲੈ ਕੇ, ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਆਸਟ੍ਰੇਲੀਆ ਦੇ ਵਿੱਚ 368 ਦੇ ਪਿੱਛੇ, ਯਾਨੀ ਕਿ ਲੋਕਾਂ ਦਾ ਜੇ ਅੰਕੜਾ ਦੇਖਿਆ ਜਾਵੇ ਤਾਂ 368 ਲੋਕਾਂ ਦੇ ਪਿੱਛੇ ਇੱਕ ਮਾਮਲਾ ਜਿਹੜਾ ਆ ਉਹ ਕੋਰੋਨਾ ਵਾਇਰਸ ਦਾ ਸਾਹਮਣੇ ਆ ਰਿਹਾ, ਔਰ ਨਿਊ ਸਾਊਥ ਵੇਲਸ ਦੇ ਵਿੱਚ 46% ਜਿਹੜੀ ਪਰਸੈਂਟੇਜ ਆ ਉਹ ਬਣੀ ਹੋਈ ਆ, ਪ੍ਰਤੀਸ਼ਤਤਾ ਜਿਹੜੀ ਆ ਉਹ ਬਣੀ ਹੋਈ ਆ ਕਿ ਨਿਊ ਸਾਊਥ ਵੇਲਸ ਚ ਸਭ ਤੋਂ ਜ਼ਿਆਦਾ ਜਿਹੜੇ ਕੇਸਿਸ ਆ, ਜਿਹੜੇ ਮਾਮਲੇ ਆ ਕੋਰੋਨਾ ਵਾਇਰਸ ਦੇ ਉਹ ਸਾਹਮਣੇ ਆਏ ਆ, ਔਰ ਉਸ ਤੋਂ ਬਾਅਦ ਵਿਕਟੋਰੀਆ ਜਿਹੜਾ ਆ ਉਹ ਦੂਸਰੇ ਨੰਬਰ ਤੇ ਆ, ਕੁਈਨਜ਼ਲੈਂਡ ਤੀਸਰੇ ਨੰਬਰ ਤੇ, ਤਸਮੈਨੀਆ ਜਿਹੜਾ ਆ ਉਹ ਚੌਥੇ ਤੇ, ਔਰ ਸਾਊਥ ਆਸਟ੍ਰੇਲੀਆ ਜਿਹੜਾ ਆ ਉਹ ਪੰਜਵੇਂ ਨੰਬਰ ਤੇ ਆ, ਜਦਕਿ ਵੈਸਟਰਨ ਆਸਟ੍ਰੇਲੀਆ ਤੇ ACT ਜਿਹੜੇ ਆ ਉਹਨਾਂ ਦੇ ਵਿੱਚ ਜਿਹੜੀ ਰੇਟ ਆ ਉਹ ਲੋ ਆ। ਪਰ ਇਹ ਸਾਰਾ ਕੁਛ ਦੇ ਚਲਦਿਆਂ ਜਦੋਂ ਹੁਣ ਸਾਹਮਣੇ ਇਹ ਆਇਆ ਹੈ ਕਿ 368 ਦੇ ਪਿੱਛੇ ਇੱਕ ਮਾਮਲਾ ਜਿਹੜਾ ਆ ਉਹ ਜ਼ਰੂਰ ਸਾਹਮਣੇ ਆ ਰਿਹਾ ਕੋਰੋਨਾ ਵਾਇਰਸ ਦਾ, ਔਰ ਜਿਸ ਤਰ੍ਹਾਂ ਦੀ ਜਿਹੜੀ ਸਥਿਤੀ ਆ ਉਹ ਹੁਣ ਆਸਟ੍ਰੇਲੀਆ ਦੇ ਵਿੱਚ ਬਣਦੀ ਜਾ ਰਹੀ ਹੈ। ਦੱਸਿਆ ਇਹ ਵੀ ਜਾ ਰਿਹਾ ਕਿ 24 ਘੰਟਿਆਂ ਦੇ ਵਿੱਚ, ਯਾਨੀ ਪਿਛਲੇ 24 ਘੰਟਿਆਂ ਦੇ ਵਿੱਚ 100 ਦੇ ਕਰੀਬ ਲੋਕ ਜਿਹੜੇ ਆ ਉਹ ਹੋਰ ਪੋਜ਼ਿਟਿਵ ਆਏ ਆ। ਸੋ ਹੁਣ ਜਿਹੜੀ ਰੇਸ਼ੋ ਆ, ਜਿਹੜੀ ਪ੍ਰਤੀਸ਼ਤਤਾ ਆ ਉਹ ਵੱਧਦੀ ਜਾ ਰਹੀ ਆ। ਸੋ ਜੇਕਰ 46% ਸਿਰਫ ਨਿਊ ਸਾਊਥ ਵੇਲਸ ਦੇ ਵਿੱਚ ਹੀ ਹੋ ਚੁੱਕੇ ਆ ਤੇ ਦੂਸਰੇ ਸੂਬਿਆਂ ਦੇ ਵਿੱਚੋਂ ਵੀ ਜਿਹੜੇ ਕੇਸ ਆ ਉਹ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਆ 24 ਘੰਟਿਆਂ ਦੇ ਵਿੱਚ, ਜੇਕਰ 100 ਦੇ ਕਰੀਬ ਜਿਹੜੇ ਲੋਕ ਆ ਉਹ ਪੋਜ਼ਿਟਿਵ ਆਏ ਆ ਤਾਂ ਜਿਹੜੀ ਹਾਲਤ ਆ ਉਹ ਜ਼ਰੂਰ ਹੀ ਚਿੰਤਾਜਨਕ ਆ। ਦੇਖਣ ਦੇ ਵਿੱਚ ਇਹ ਵੀ ਆਇਆ ਕਿ ਜਿਹੜੇ ਜਿੰਨੇ ਵੀ ਮਾਮਲੇ ਹੁਣ ਤੱਕ ਸਾਹਮਣੇ ਆਏ ਆ ਉਹਨਾਂ ਦੇ ਕਿਸੇ ਨਾ ਕਿਸੇ ਪਿੱਛੋਂ ਓਵਰਸੀਜ਼ ਤੋਂ ਆਏ ਹੋਏ ਲੋਕਾਂ ਦੇ ਨੇੜੇ ਆਉਣ ਦੇ ਕਾਰਨ ਜਿਹੜੇ ਇਹ ਮਾਮਲੇ ਆ ਉਹ ਸਾਹਮਣੇ ਆਏ ਆ। ਹਾਲੇ ਤੱਕ ਇਹ ਖੁਲਾਸਾ ਨਹੀਂ ਕੀਤਾ ਗਿਆ ਕਿ ਅਸਲ ਦੇ ਵਿੱਚ ਕਿਹੜੇ ਮੁਲਕਾਂ ਤੋਂ ਆਉਣ ਵਾਲੇ ਲੋਕਾਂ ਦੇ ਸੰਪਰਕ ਦੇ ਵਿੱਚ ਆਉਣ ਦੇ ਨਾਲ ਕੋਰੋਨਾ ਵਾਇਰਸ ਜਿਹੜਾ ਆ ਉਹ ਲੋਕਾਂ ਦੇ ਵਿੱਚ ਪਾਇਆ ਗਿਆ, ਪਰ ਇੱਕ ਅੰਦਾਜ਼ੇ ਮੁਤਾਬਕ ਦੱਸਿਆ ਇਹ ਜਾ ਰਿਹਾ ਕਿ ਸਭ ਤੋਂ ਜ਼ਿਆਦਾ US ਤੋਂ ਆਉਣ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਸੰਪਰਕ ਦੇ ਵਿੱਚ ਆਉਣ ਵਾਲਿਆਂ ਦੇ ਜਿਹੜੇ ਕੋਰੋਨਾ ਵਾਇਰਸ ਦੇ ਮਾਮਲੇ ਆ ਉਹ ਸਾਹਮਣੇ ਆਏ ਆ। ਉਸ ਤੋਂ ਬਾਅਦ ਇਟਲੀ, ਚਾਈਨਾ, ਇਰਾਨ ਤੇ UK ਜਿਹੜੀਆਂ ਕੰਟਰੀਜ਼ ਆ, ਦੇਸ਼ ਆ, ਇਹ ਮੰਨੇ ਜਾ ਰਹੇ ਆ ਕਿ ਇਹਨਾਂ ਦੇ ਸੰਪਰਕ, ਇਹਨਾਂ ਕੰਟਰੀਜ਼ ਤੋਂ ਆਉਣ ਵਾਲੇ ਲੋਕਾਂ ਦੇ ਸੰਪਰਕ ਦੇ ਵਿੱਚ ਆਉਣ ਵਾਲੇ ਲੋਕਾਂ ਦੇ ਅੰਦਰ ਜਿਹੜਾ ਕੋਰੋਨਾ ਵਾਇਰਸ ਜਿਹੜਾ ਪਾਇਆ ਗਿਆ ਆ। ਸੋ ਇਹ ਵੀ ਦੇਖਣ ਦੇ ਵਿੱਚ ਆਇਆ ਕਿ ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਜਿਹੜੀ ਗਿਣਤੀ ਆ ਉਹ 30ਵੇਂ ਸਾਲ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਜ਼ਿਆਦਾ ਆ, ਜਦਕਿ 70 ਸਾਲ ਦੇ ਮੁਕਾਬਲੇ, ਜਦਕਿ ਵੈਸੇ ਅਪੀਲ ਇਹ ਵੀ ਕੀਤੀ ਗਈ ਆ ਕਿ ਜਿਹੜੇ ਬੁੱਢੇ ਔਰ ਜਿਹੜੇ ਬਜ਼ੁਰਗ ਜਿਹੜੇ ਲੋਕ ਨੇ, ਜ਼ਿਆਦਾ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਕੋਰੋਨਾ ਵਾਇਰਸ ਹੋਣ ਦਾ ਜਿਹੜਾ ਖਤਰਾ ਆ ਉਹ ਜ਼ਿਆਦਾ ਆ। ਪਰ ਅਸਲ ਦੇ ਵਿੱਚ ਜੋ ਅੰਕੜੇ ਕਹਿੰਦੇ ਆ ਉਹ ਇਹ ਕਹਿੰਦੇ ਆ ਕਿ 30ਵੇਂ ਸਾਲ ਦੇ ਵਿੱਚ ਵਾਲੇ ਵੀ ਜਿਹੜੇ ਲੋਕ ਆ ਕਾਫੀ ਗਿਣਤੀ ਦੇ ਵਿੱਚ ਕੋਰੋਨਾ ਵਾਇਰਸ ਦੇ ਜਿਹੜੇ ਸ਼ਿਕਾਰ ਆ ਉਹ ਪਾਏ ਗਏ ਆ। ਤੇ ਇਸ ਸਭ ਦੇ ਚਲਦਿਆਂ ਸਾਊਥ ਆਸਟ੍ਰੇਲੀਆ ਦੇ ਜਿਹੜੇ 2 ਸਕੂਲ ਆ ਉਹ ਬੰਦ ਕਰ ਦਿੱਤੇ ਗਏ ਆ, ਔਰ ਆਸਟ੍ਰੇਲੀਆ ਭਰ ਦੇ ਵਿੱਚ ਅਜੇ ਸਰਕਾਰੀ ਤੌਰ ਦੇ ਉੱਤੇ ਕੋਈ ਐਲਾਨ ਜਿਹੜਾ ਹੈ ਸਕੂਲਾਂ ਨੂੰ ਬੰਦ ਕਰਨ ਬਾਰੇ ਨਹੀਂ ਹੋਇਆ, ਪਰ ਇਹਦੇ ਚਲਦਿਆਂ, ਇਹਦੇ ਖਤਰੇ ਦੇ ਚਲਦਿਆਂ ਬਹੁਤ ਸਾਰੇ ਜਿਹੜੇ ਸਕੂਲ ਆ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਜਿਹੜੇ ਸਕੂਲ ਆ ਉਹ ਬੰਦ ਕਰ ਦਿੱਤੇ ਆ, ਔਰ ਵੱਡੀਆਂ ਜਿਹੜੀਆਂ ਕਲਾਸਾਂ ਨੇ, ਜਿਹੜੇ ਸੈਕੰਡਰੀ ਸਕੂਲ ਨੇ, ਸੈਕੰਡਰੀ ਸਕੂਲਾਂ ਦੀ ਜਿਹੜੀ ਪੜ੍ਹਾਈ ਆ ਉਹਨਾਂ ਨੂੰ ਆਨਲਾਈਨ ਕਰ ਦਿੱਤਾ ਗਿਆ। ਸਾਊਥ ਆਸਟ੍ਰੇਲੀਆ ਦੇ 2 ਸਕੂਲ ਜਿਹੜੇ ਉਹ ਬੰਦ ਕੀਤੇ ਗਏ ਆ। ਨਿਊ ਸਾਊਥ ਵੇਲਸ ਦੇ ਵਿੱਚ ਸਕੂਲ ਬੰਦ ਕਰਨ ਦਾ ਕੋਈ ਐਲਾਨ ਨਹੀਂ ਹੋਇਆ, ਪਰ ਉੱਥੇ ਵਿਦਿਆਰਥੀਆਂ ਦੀ ਜਿਹੜੀ ਗਿਣਤੀ ਆ ਉਹ ਕਾਫੀ ਜ਼ਿਆਦਾ ਘੱਟ ਚੁੱਕੀ ਆ। ਵਿਕਟੋਰੀਆ ਦੇ ਵਿੱਚ ਵੀ ਅਜੇ ਕੋਈ ਵੀ ਐਲਾਨ ਜਿਹੜਾ ਆ ਉਹ ਭਾਵੇਂ ਨਹੀਂ ਹੋਇਆ, ਪਰ ਕੁਛ ਸਕੂਲ ਜਿਹੜੇ ਆ ਉਹ ਆਪਣੇ ਤੌਰ ਦੇ ਉੱਤੇ ਪ੍ਰਬੰਧਕਾਂ ਨੇ ਬੰਦ ਕਰ ਦਿੱਤੇ ਆ। ਸੋ ਗਿਣਤੀ ਜਿਹੜੀ ਆ ਵਿਦਿਆਰਥੀਆਂ ਦੀ ਘੱਟ ਰਹੀ ਆ, ਮਾਪੇ ਜਿਹੜੇ ਆ ਉਹ ਕਾਫੀ ਇਸ ਬਿਮਾਰੀ ਨੂੰ ਲੈ ਕੇ ਚਿੰਤਿਤ ਵੀ ਆ, ਔਰ ਇਸ ਕਰਕੇ ਉਹਨਾਂ ਨੇ ਆਪਣੇ ਬੱਚੇ ਜਿਹੜੇ ਆ ਸਕੂਲਾਂ ਚ ਭੇਜਣ ਤੋਂ ਗੁਰੇਜ਼ ਕੀਤਾ। ਸੋ ਕੋਫੀਲਡ ਗ੍ਰਾਮਰ ਸਕੂਲ ਨੂੰ ਵੀ ਬੰਦ ਕਰ ਦਿੱਤਾ ਗਿਆ। ਤੂਰਕ ਦੇ ਸਕੂਲ ਦੇ ਵਿੱਚ ਇੱਕ ਅਧਿਆਪਕ ਦੇ ਪੋਜ਼ਿਟਿਵ ਪਾਏ ਜਾਣ ਦੇ ਉੱਤੇ ਉਹ ਸਕੂਲ ਵੀ ਜਿਹੜਾ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਸਕੂਲ ਹੈ, ਜਿਹੜੇ ਪ੍ਰਾਈਵੇਟ ਸਕੂਲ ਸੀ, ਪ੍ਰਾਈਵੇਟ ਅਦਾਰੇ ਆ, ਉਹਨਾਂ ਨੇ ਆਪਣੇ ਤੌਰ ਦੇ ਉੱਤੇ ਸਕੂਲ ਜਿਹੜੇ ਆ ਉਹ ਬੰਦ ਕਰਨੇ ਜ਼ਰੂਰੀ ਸਮਝੇ ਆ, ਜਦਕਿ ਸਰਕਾਰੀ ਐਲਾਨ ਜਿਹੜਾ ਉਹ ਅਜੇ ਤੱਕ ਵੀ ਸਕੂਲ ਬੰਦ ਕਰਨ ਸੰਬੰਧੀ ਨਹੀਂ ਆਇਆ। ਔਰ ਜੇਕਰ ਪ੍ਰਧਾਨ ਮੰਤਰੀ ਦੇ ਐਲਾਨ ਅਪੀਲ ਨੂੰ ਦੇਖਿਆ ਜਾਵੇ ਤਾਂ ਉਹਨਾਂ ਨੇ ਇਹ ਇੱਕ ਮਜਬੂਰੀ ਵੀ ਦੱਸੀ ਆ ਕਿ ਜੇਕਰ ਸਕੂਲ ਜਾਂ ਕਾਲਜ ਜਿਹੜੇ ਆ ਉਹ ਬੰਦ ਕੀਤੇ ਜਾਂਦੇ ਆ ਤਾਂ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਮਾਪੇ ਆ ਜਿਹੜੇ ਕਿ ਨਰਸਾਂ ਜਾਂ ਡਾਕਟਰਾਂ ਦੀ ਜ਼ਿੰਮੇਵਾਰੀ ਜਿਹੜੀ ਆ ਨਿਭਾ ਰਹੇ ਆ, ਜਿਨ੍ਹਾਂ ਦੇ ਉੱਤੇ ਇਸ ਵੇਲੇ ਕਾਫੀ ਵੱਡਾ ਬੋਝ ਆ, ਔਰ ਇਸ ਸਾਰੀ ਹੀ ਆਫ਼ਤ ਦੇ ਨਾਲ ਨਜਿੱਠਣ ਦੇ ਲਈ ਜਿਨ੍ਹਾਂ ਨੂੰ ਕਾਫੀ ਜ਼ਿਆਦਾ ਐਕਟਿਵ ਹੋ ਕੇ ਕੰਮ ਕਰਨਾ ਪੈਣਾ। ਜੇਕਰ ਉਹਨਾਂ ਦੇ ਬੱਚੇ ਜਿਹੜੇ ਆ ਸਕੂਲਾਂ ਦੇ ਸਕੂਲਾਂ ਤੋਂ ਛੁੱਟੀ ਹੋ ਕੇ ਘਰ ਬੈਠਦੇ ਆ ਤਾਂ ਉਹਨਾਂ ਨੂੰ ਉਹਨਾਂ ਦੇ ਲਈ ਬਦਲਵੇਂ ਪ੍ਰਬੰਧ ਜਿਹੜੇ ਆ ਉਹ ਵੀ ਕਰਨੇ ਪੈਣੇ ਆ। ਸੋ ਇਸ ਸਾਰੀ ਸਥਿਤੀ ਨੂੰ ਵੇਖਦਿਆਂ ਹੋਇਆ ਅਜੇ ਤੱਕ ਸਕੂਲਾਂ ਨੂੰ ਬੰਦ ਕਰਨ ਦਾ ਜਿਹੜਾ ਐਲਾਨ ਆ ਉਹ ਨਹੀਂ ਕੀਤਾ ਗਿਆ। ਸੋ ਲਓ ਜੀ, ਖਬਰਾਂ ਜਿਹੜੀਆਂ ਹੁਣ ਆਪਾਂ ਇੱਥੇ ਹੀ ਰੋਕਦੇ ਹਾਂ, ਔਰ ਖਬਰਾਂ ਤੋਂ ਬਾਅਦ ਇਸੇ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਜਿਹੜੀ ਆ ਉਹ ਵਧਾਵਾਂਗੇ। ਪਰ ਇਸ ਵੇਲੇ ਸਾਡੇ ਨਾਲ ਕੁਝ ਹੋਰ ਦੋਸਤ ਬਣੇ ਹੋਏ ਨੇ ਪ੍ਰੋਗਰਾਮ ਦੇ ਵਿੱਚ, ਉਹਨਾਂ ਨੂੰ ਸ਼ਾਮਲ ਕਰਦੇ ਹਾਂ। ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਹੋਰੀ ਬੱਸੀ ਪਠਾਣਾ ਪੰਜਾਬ ਤੋਂ ਜੁੜ ਚੁੱਕੇ ਨੇ। ਉਹਨਾਂ ਨੇ ਬਹੁਤ ਸਾਰੇ ਜਿਹੜੇ ਮੈਸੇਜਿਸ ਆ ਉਹ ਭੇਜੇ ਆ, ਸੁਨੇਹੇ ਭੇਜੇ ਆ, ਅਸੀਂ ਉਹਨਾਂ ਦੇ ਮੈਸੇਜਿਸ ਸ਼ਾਮਲ ਕਰਦੇ ਹਾਂ। ਉਸ ਤੋਂ ਪਹਿਲਾਂ ਸਾਡੇ ਨਾਲ ਗੁਰਸ਼ਰਨ ਕੰਦੋਲਾ ਸਾਹਿਬ ਵੀ ਜੁੜ ਚੁੱਕੇ ਆ, ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਹਾਂ ਸਤਿ ਸ੍ਰੀ ਅਕਾਲ ਟੂ ਆਲ ਹਰਮਨ ਰੇਡੀਓ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਗੁਰਸ਼ਰਨ ਜੀ ਤੁਹਾਨੂੰ, ਔਰ ਹਰਮਨ ਟੀਮ ਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਕਹਿੰਦੇ ਸਰਬੱਤ ਦਾ ਭਲਾ। ਬਿਲਕੁਲ ਜੀ, ਅਸੀਂ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗੀਏ ਔਰ ਦਿਲੋਂ ਮੰਗੀਏ। ਤੇ ਬਾਕੀ ਕਹਿੰਦੇ ਰਿਗਾਰਡਿੰਗ ਕੋਰੋਨਾ ਵਾਇਰਸ ਸਿਚੁਏਸ਼ਨ, ਟੇਕ ਕੇਅਰ ਵਿਦ ਫੋਲੋਇੰਗ ਬੇਸਿਕ ਪ੍ਰੋਟੈਕਟਿਵ ਮੈਜ਼ਰਸ, ਵਾਸ਼ ਯੂਰ ਹੈਂਡਸ ਫ੍ਰੀਕੁਐਂਟਲੀ, ਮੇਨਟੇਨ ਸੋਸ਼ਲ ਡਿਸਟੈਂਸ। ਬਿਲਕੁਲ ਜੀ, ਡਿਸਟੈਂਸ ਜਿਹੜਾ ਉਹ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਕੰਮ ਕਾਰਾਂ ਦੇ ਲਈ ਸਾਨੂੰ ਨਿਕਲਣਾ ਤਾਂ ਜ਼ਰੂਰ ਪੈਣਾ ਹੀ ਪੈਣਾ ਹੈ। ਪਰ ਇਹ ਧਿਆਨ ਜ਼ਰੂਰ ਰੱਖੀਏ ਕਿ ਅਸੀਂ ਕੰਮ ਕਰਦੇ ਹੋਏ ਥੋੜੀ ਜਿਹੀ ਜਿਹੜੀ ਇੱਕ ਦੂਰੀ ਆ ਜ਼ਰੂਰ ਬਣਾ ਕੇ ਰੱਖੀਏ, ਕੋਈ ਹੈਂਡਸ਼ੇਕ ਨਾ ਕਰੀਏ। ਸਤਿ ਸ੍ਰੀ ਅਕਾਲ, ਨਮਸਤੇ ਸਾਡੇ ਲਈ ਬਹੁਤ ਵਧੀਆ ਆ ਇੱਕ ਦੂਸਰੇ ਨੂੰ ਗ੍ਰੀਟ ਕਰਨ ਦਾ ਜਿਹੜਾ ਤਰੀਕਾ। ਸੋ ਇਸ ਕਰਕੇ ਉਹਨਾਂ ਤਰੀਕਿਆਂ ਨੂੰ ਅਪਣਾਈਏ ਔਰ ਜਿੰਨਾ ਜ਼ਿਆਦਾ ਹੋ ਸਕਦਾ ਹੈ ਆਪਣਾ ਬਚਾਅ ਜਿਹੜਾ ਉਹ ਆਪ ਕਰੀਏ। ਡੋਂਟ ਪੈਨਿਕ। ਬਿਲਕੁਲ ਜੀ, ਔਰ ਪੈਨਿਕ ਹੋਣ ਦੀ ਵੈਸੇ ਲੋੜ ਨਹੀਂ ਹੈ, ਪਰ ਫਿਰ ਵੀ ਜਿਸ ਤਰ੍ਹਾਂ ਮੀਡੀਆ ਦੇ ਵਿੱਚ ਖਬਰਾਂ ਆ ਰਹੀਆਂ ਆ, ਉਹਨਾਂ ਖਬਰਾਂ ਨੂੰ ਦੇਖਦੇ ਆ ਜਾਂ ਫਿਰ ਪ੍ਰੈਕਟੀਕਲੀ ਜਦੋਂ ਅਸੀਂ ਲੋਕ ਬਾਹਰ ਨਿਕਲਦੇ ਹਾਂ ਤਾਂ ਬਾਹਰ ਨਿਕਲ ਕੇ ਜਦੋਂ ਅਸੀਂ ਸਟੋਰਾਂ ਦੀ ਸ਼ੋਪਿੰਗ ਸੈਂਟਰਾਂ ਦੀ ਸਥਿਤੀ ਦੇਖਦੇ ਹਾਂ ਤਾਂ ਫਿਰ ਲੋਕਾਂ ਦੀ ਉਸ ਪੈਨਿਕ ਸਥਿਤੀ ਦਾ ਵੀ ਪਤਾ ਲੱਗਦਾ, ਉਸ ਘਬਰਾਹਟ ਦੀ ਸਥਿਤੀ ਦਾ ਵੀ ਪਤਾ ਲੱਗਦਾ। ਸੋ ਗੁਰਸ਼ਰਨ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਚ ਆਉਣਾ ਕੀਤਾ ਔਰ ਸਾਡੇ ਨਾਲ ਆਪਣੇ ਵਿਚਾਰ ਵੀ ਸਾਂਝੇ ਕੀਤੇ ਆ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਵੀ ਕਰਨੀ ਹੈ, ਤੁਸੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ। ਇਹਦੇ ਨਾਲ ਹੀ ਹਰਜਿੰਦਰ ਸਿੰਘ ਘੁੰਮਣ ਹੋਰਾਂ ਨੂੰ ਸ਼ਾਮਲ ਕਰਦੇ ਹਾਂ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, 73 ਸਾਲਾਂ ਵਿੱਚ ਅਵਾਰਾ ਪਸ਼ੂਆਂ ਤੇ ਅਵਾਰਾ ਕੁੱਤਿਆਂ ਦਾ ਹੱਲ ਨਹੀਂ ਹੈ, ਹੱਲ ਨਹੀਂ ਹੋ ਸਕਿਆ, ਬੇਰੁਜ਼ਗਾਰ ਕਿੱਥੋਂ ਦੂਰ ਕਰ ਦੇਣਗੇ, ਸਭ ਕਾਰਜ ਵਿੱਚ ਕਾਨੂੰਨ ਹਨ। ਬਿਲਕੁਲ ਘੁੰਮਣ ਸਾਹਿਬ, ਤੁਹਾਡਾ ਕਹਿਣਾ ਬਿਲਕੁਲ ਦਰੁਸਤ ਹੈ, ਬਿਲਕੁਲ ਸਹੀ ਹੈ, ਕਿਉਂਕਿ ਐਲਾਨ ਜਿਹੜੇ ਇੱਦਾਂ ਦੇ ਬਹੁਤ ਵਾਰੇ ਮੁੱਖ ਮੰਤਰੀ ਸਾਹਿਬ ਕਰ ਚੁੱਕੇ ਆ ਪਹਿਲਾਂ ਵੀ, ਔਰ ਐਲਾਨ ਹੋ ਜਾਣੇ ਔਰ ਐਲਾਨਾਂ ਨੂੰ ਲਾਗੂ ਕਰ ਦੇਣਾ ਦੋ ਵੱਖਰੀਆਂ ਗੱਲਾਂ ਹੁੰਦੀਆਂ। ਤੇ ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਖਬਰਾਂ ਦੇ ਵਿਸ਼ੇ ਦੇ ਉੱਤੇ ਵੀ ਗੱਲ ਕੀਤੀ ਔਰ ਬਾਕੀ ਕਹਿੰਦੇ ਕਾਦਰ ਦੀ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ, ਜਿਸ ਤਰ੍ਹਾਂ ਦੇ ਹੁਣ ਹਾਲਾਤ ਬਣੇ ਹੋਏ ਆ। ਬਿਲਕੁਲ ਜੀ, ਇਹ ਇੱਕ ਤਰ੍ਹਾਂ ਕਾਦਰ ਦੀ ਕੁਦਰਤ ਹੀ ਆ, ਕਿਉਂਕਿ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਅੱਗ ਦੇ ਨਾਲ ਵੀ ਨਜਿੱਠੇ ਆ, ਹਨਾ, ਜਿਸ ਤਰ੍ਹਾਂ ਅੱਗਾਂ ਲੱਗੀਆਂ ਰਹੀਆਂ ਆਸਟ੍ਰੇਲੀਆ ਦੇ ਵਿੱਚ, ਤੇ ਹੁਣ ਇਹ ਕੋਰੋਨਾ ਵਾਇਰਸ ਜਿਹੜਾ ਹੈ ਜਿਹਦਾ ਪ੍ਰਕੋਪ ਜਿਹੜਾ ਉਹ ਸਿਰਫ ਆਸਟ੍ਰੇਲੀਆ ਚ ਹੀ ਨਹੀਂ ਦੁਨੀਆਂ ਭਰ ਦੇ ਵਿੱਚ ਇਸ ਵੇਲੇ ਬਣਿਆ ਹੋਇਆ, ਔਰ ਇਸ ਆਫ਼ਤ ਦੇ ਨਾਲ ਵੀ ਅਸੀਂ ਸਾਰਿਆਂ ਨੇ ਇਕੱਠੇ ਹੀ ਨਜਿੱਠਣਾ। ਬਾਕੀ ਕਹਿੰਦੇ ਜੰਮਣਾ ਮਰਨਾ ਵਾਧਾ ਘਾਟਾ ਖੁਸ਼ੀ ਗਮੀ, ਇਹ 6 ਗੱਲਾਂ ਪਰਮਾਤਮਾ ਦੇ ਹੱਥ ਨੇ। ਬਿਲਕੁਲ ਜੀ ਬਿਲਕੁਲ, ਔਰ ਜੇਕਰ ਪਰਮਾਤਮਾ ਦਾ ਆਸਰਾ ਅਸੀਂ ਆਪਣੇ ਨੇੜੇ ਤੇੜੇ ਮੰਨਦੇ ਹਾਂ ਤਾਂ ਉਸ ਦੇ ਆਸਰੇ ਸਦਕਾ ਅਸੀਂ ਜ਼ਰੂਰ ਇਹਨਾਂ ਆਫ਼ਤਾਂ ਦਾ ਸਾਹਮਣਾ ਵੀ ਕਰ ਸਕਦੇ ਹਾਂ। ਬਾਕੀ ਜੀ, ਕੁਦਰਤ ਤੇਰੀ ਮਾਲਕਾ, ਕਹਿੰਦੇ ਬੜੇ ਹੀ ਰੰਗ ਨਿਆਰੇ, ਭੀਖ ਮੰਗਾ ਦੇ ਰਾਜਿਆਂ ਔਰ ਤਖ਼ਤ ਰੰਗ ਭੀਖ ਮੰਗਾ ਦੇ ਰਾਜਿਆਂ ਤਖ਼ਤ ਬਹਾ ਦੇ ਨੱਗ। ਬਿਲਕੁਲ ਜੀ ਬਿਲਕੁਲ, ਔਰ ਇਹ ਸਮਾਂ ਹੀ ਹੈ ਜੀ, ਔਰ ਇਹ ਪਰਮਾਤਮਾ ਔਰ ਇਹ ਕੁਦਰਤ ਦੇ ਰੰਗ ਨੇ, ਹਨਾ, ਜਿਨ੍ਹਾਂ ਨੂੰ ਕਈ ਵਾਰ ਅਸੀਂ ਭੁੱਲ ਜਾਂਦੇ ਹਾਂ, ਪਰ ਕਿਤੇ ਨਾ ਕਿਤੇ ਉਹ ਪਰਵਰਦਗਾਰ ਪਰਮਾਤਮਾ ਜਿਹੜਾ ਉਹ ਜ਼ਰੂਰ ਅਹਿਸਾਸ ਕਰਾਉਂਦਾ ਵੀ ਭਾਈ ਤੁਸੀਂ ਸ਼ਾਇਦ ਭੁੱਲ ਰਹੇ ਹੋ, ਪਰ ਜਿਹੜਾ ਇਹ ਬ੍ਰਹਿਮੰਡ ਆ ਜਿਹਨੇ ਸਾਜਿਆ, ਹਨਾ, ਉਹ ਜਾਣਦਾ ਕਿ ਇੱਥੇ ਕੀ ਸਹੀ ਹੈ ਤੇ ਕੀ ਗਲਤ ਹੈ। ਸੋ ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ, ਸਾਂਝ ਬਣਾਉਣ ਦੇ ਲਈ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਵੀ ਤੁਹਾਡੀ ਜਿਹੜੀ ਸਾਂਝ ਹੈ ਉਹਦੀ ਸਾਨੂੰ ਲੋੜ ਹੈ, ਤੁਸੀਂ ਸਾਡੇ ਨਾਲ ਜ਼ਰੂਰ ਬਣਿਓ। ਇਸ ਵੇਲੇ ਵੇਲਾ ਜਿਹੜਾ ਉਹ ਇੱਕ ਛੋਟੇ ਜਿਹੇ ਸੁਨੇਹੇ ਦਾ, ਇੱਕ ਗੀਤ, ਉਸ ਤੋਂ ਬਾਅਦ ਤੇ ਫਿਰ ਇੱਕ ਆਪਾਂ ਬ੍ਰੇਕ ਵੀ ਲੈਣੀ ਹੈ, ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦੇ ਵਿਚ ਜਿਸ ਵਿਸ਼ੇ ਦੇ ਉੱਤੇ ਅਸੀਂ ਗੱਲ ਕਰਨੀ ਆ, ਵਿਸ਼ਾ ਮੈਂ ਇੱਕ ਵਾਰ ਫੇਰ ਦੱਸ ਦਿੰਨੀ ਆ। ਕੋਰੋਨਾ ਵਾਇਰਸ ਨੂੰ ਲੈ ਕੇ ਜਿਸ ਤਰ੍ਹਾਂ ਦੇ ਘਬਰਾਹਟ ਦੇ ਜਿਹੜੇ ਹਾਲਾਤ ਬਣੇ ਹੋਏ ਆ, ਉਹਨਾਂ ਹਾਲਾਤਾਂ ਦੇ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਅਸੀਂ ਸਾਰਿਆਂ ਨੇ ਇੱਕ ਦੂਸਰੇ ਦਾ ਆਸਰਾ ਬਣ ਕੇ ਇੱਕ ਦੂਸਰੇ ਨੂੰ ਹੌਸਲਾ ਦੇ ਕੇ ਕਿਸ ਤਰ੍ਹਾਂ ਸੇਧ ਲੈਣੀ ਹੈ, ਦੇਣੀ ਹੈ ਔਰ ਪ੍ਰਾਪਤ ਕਰਨੀ ਹੈ, ਇਸ ਬਾਰੇ ਅਸੀਂ ਗੱਲਬਾਤ ਕਰਾਂਗੇ। ਔਰ ਸਕੂਲਾਂ ਦੇ ਬੰਦ ਨਾ ਹੋਣ ਦੀ ਸਥਿਤੀ ਨੂੰ ਲੈ ਕੇ ਜੋ ਮਾਪਿਆਂ ਦੇ ਵਿੱਚ ਘਬਰਾਹਟ ਹੈ, ਉਸ ਬਾਰੇ ਤੁਸੀਂ ਜ਼ਰੂਰ ਆਪਣੇ ਵਿਚਾਰ ਦੱਸਿਓ ਕਿ ਤੁਸੀਂ ਕੀ ਚਾਹੁੰਦੇ ਹੋ। ਔਰ ਸਕੂਲਾਂ ਨੂੰ ਜੇਕਰ ਪਰਸਨਲ ਤੌਰ ਦੇ ਉੱਤੇ ਸਾਰੇ ਮਾਪੇ ਜਿਹੜੇ ਆ ਉਹ ਰਿਕੁਐਸਟ ਕਰਕੇ ਅਪੀਲ ਕਰਕੇ ਬੰਦ ਕਰਵਾਉਣ ਦੀ ਸਥਿਤੀ ਦੇ ਵਿੱਚ ਨੇ, ਤਾਂ ਕੀ ਇਹ ਕਾਰਗਰ ਸਿੱਧ ਹੋ ਸਕਦੀ ਹੈ? ਤੁਸੀਂ ਜ਼ਰੂਰ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨੀ ਹੈ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਕਾਲ ਤੁਸੀਂ ਕਰ ਸਕਦੇ ਹੋ 02-8599-2811 ਦੇ ਉੱਤੇ। ਸੋ ਤੁਹਾਡੀਆਂ ਕਾਲਸ ਦੀ, ਤੁਹਾਡੇ ਵਿਚਾਰਾਂ ਦੀ ਸਾਨੂੰ ਉਡੀਕ ਰਹੇਗੀ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਫਿਲਹਾਲ ਲੈਣੇ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ। ਬਣੇ ਰਹੋ, ਜੁੜੇ ਰਹੋ।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ। ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾਇਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
ਆਓ ਜੀ ਆਓ। ਉਹ ਬਿੰਦਰ, ਦੇਖ ਤਾਂ ਤੇਰਾ ਕੌਣ ਹੈ?
ਹੈਲੋ ਮਾਮਾ ਜੀ।
ਓ ਵਾਹ ਸੋਨੂ, ਤੂੰ?
ਵੀਰ ਜੀ ਸਤਿ ਸ਼੍ਰੀ ਅਕਾਲ।
ਉਹ ਭੈਣੇ, ਇਹ ਤਾਂ ਪਹਿਲਾਂ ਬੜਾ ਬਿਮਾਰ ਰਹਿੰਦਾ ਸੀ, ਨਾਲੇ ਇਹਦਾ ਤਾਂ ਰੰਗ ਵੀ ਪੀਲਾ ਜਿਹਾ ਪਿਆ ਰਹਿੰਦਾ ਸੀ, ਨਾਲੇ ਤੂੰ ਤਾਂ ਕਹਿੰਦੀ ਸੀ ਇਹਨੂੰ ਵੀਟ ਤੋਂ ਐਲਰਜੀ ਆ। ਜਿੱਥੇ ਵੀ ਤੁਸੀਂ ਜਾਂਦੇ ਸੀ ਗਲੂਟਨ ਫ੍ਰੀ ਚੀਜ਼ਾਂ ਚੁੱਕੀ ਫਿਰਦੇ ਸੀ, ਪਰ ਹੁਣ ਤਾਂ ਇਹਦਾ ਭਾਰ ਵੀ ਵੱਧ ਗਿਆ ਤੇ ਰੰਗ ਵੀ ਲਾਲ ਹੈ। ਇਹ ਕਮਾਲ ਕਿੱਦਾਂ ਹੋਇਆ?
ਵੀਰ ਜੀ ਸਾਰਾ ਕਮਾਲ ਹੈ ਡਾਕਟਰ ਵਿਕਾਸ ਗੁਪਤਾ ਦਾ।
ਜੀ ਹਾਂ, ਡਾਕਟਰ ਵਿਕਾਸ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਵੀਟ ਐਲਰਜੀ, ਨੈਜ਼ਲ ਐਲਰਜੀ, ਸਕਿਨ ਐਲਰਜੀ, ਫੂਡ ਐਲਰਜੀ ਅਤੇ ਡਰੱਗ ਐਲਰਜੀ ਵਿੱਚ, ਤੇ ਨਾਲ ਡਾਕਟਰ ਪੂਜਾ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਇਨ ਦ ਟ੍ਰੀਟਮੈਂਟ ਆਫ ਕਾਸਮੈਟਿਕ ਪ੍ਰੋਬਲਮਸ ਵਿਦ ਲੇਟੈਸਟ ਅਮੈਰੀਕਨ ਲੇਜ਼ਰਸ। ਵਧੇਰੀ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਕਲੀਨਿਕ ਵਿਜ਼ਿਟ ਕਰ ਸਕਦੇ ਹੋ ਰਿਚ ਹੈਲਥ ਕਲੀਨਿਕ, ਰੇਲਵੇ ਰੋਡ, ਨਲੇਰ ਕੋਟਲਾ, ਪੰਜਾਬ, ਜਾਂ ਤੁਸੀਂ ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ 9876053563।
ਚਾਰ ਅਨਮੁੱਲੇ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਵਾਈਟ ਹਿਲ ਸਟੂਡੀਓਜ਼ ਲੈ ਕੇ ਆਏ ਨੇ ਮਹਿਫਿਲਾਂ ਸਜਾਉਂਦੇ, ਯਾਰੀਆਂ ਪਗਾਉਂਦੇ, ਬੁਲੰਦ ਹੌਸਲੇ ਤੇ ਸੋਚ ਦੇ ਨਾਲ। ਸਟਾਰਿੰਗ ਹਰੀਸ਼ ਵਰਮਾ, ਯੁਵਰਾਜ ਹੰਸ ਐਂਡ ਪ੍ਰਭਗਿਲ। 27 ਮਾਰਚ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਫੋਰ ਮੋਰ ਇਨਫੋ ਵਿਜ਼ਿਟ whitehillstudios.com।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਸਰਕਾਰਾਂ ਚੰਗੀਆਂ ਹੁੰਦੀਆਂ ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ,
ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ।
ਜੇ ਸਰਕਾਰਾਂ ਚੰਗੀਆਂ ਹੁੰਦੀਆਂ ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ, ਜੇ ਨਾ ਪੈੜਾਂ ਲੱਗੀਆਂ ਹੁੰਦੀਆਂ ਦੂਰ ਦੁਰਾਡੇ ਰਾਵਾਂ ਨੂੰ। ਸਭ ਦੀ ਇੱਥੇ ਕੋਈ ਨਾ ਕੋਈ ਮਜ਼ਦੂਰੀ ਏ, ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ। ਸਭ ਦੀ ਇੱਥੇ ਕੋਈ ਨਾ ਕੋਈ ਮਜ਼ਦੂਰੀ ਏ, ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ।
ਵਿਗੜੇ ਨਾ ਜਾਵੇ ਮਾਪਿਆਂ ਨੂੰ ਸੀ ਫਿਕਰ ਜਿਹਾ ਨਸ਼ਿਆਂ ਦਾ ਹੜ ਚੜਿਆ ਆਉਂਦਾ ਖਬਰਾਂ ਵਿੱਚ ਸੀ ਜ਼ਿਕਰ ਜਿਹਾ
ਖਬਰਾਂ ਵਿੱਚ ਸੀ ਜ਼ਿਕਰ ਜਿਹਾ
ਡਰ ਦੇ ਮਾਰਿਆ ਜਿਗਰ ਚੀਰ ਨੇ ਪੈ ਗਏ ਪੜੀਆਂ ਮਾਵਾਂ ਨੂੰ
ਸਭ ਦੀ ਇੱਥੇ ਕੋਈ ਨਾ ਕੋਈ ਮਜਬੂਰੀ ਏ ਕੋਈ ਪਰਦੇਸੀ ਘਰ ਨੀ ਛੱਡਦਾ ਚਾਵਾਂ ਨੂੰ ਸਭ ਦੀ ਇੱਥੇ ਕੋਈ ਨਾ ਕੋਈ ਮਜਬੂਰੀ ਏ ਕੋਈ ਪਰਦੇਸੀ ਘਰ ਨੀ ਛੱਡਦਾ ਚਾਵਾਂ ਗੱਲ ਦੂਰ ਸਬਰ ਤਾਂ ਪੱਕਿਆਂ ਨੂੰ ਨਾ ਆਉਂਦਾ ਏ ਵੈਰੋ ਵਾਲੀ ਆਈ ਉਮਰ ਆਖਰੀ ਪਿੰਡ ਬਤਾਉਣੀ ਚਾਹੁੰਦਾ ਏ
ਪਿੰਡ ਬਤਾਉਣੀ ਚਾਹੁੰਦਾ ਏ
ਮਰਦਿਆਂ ਤੱਕ ਨਾ ਭੁੱਲਿਆ ਜਾਣਾ ਰੂਹ ਵਿੱਚ ਵਸੀਆਂ ਥਾਵਾਂ ਨੂੰ
ਸਭ ਦੀ ਇੱਥੇ ਕੋਈ ਨਾ ਕੋਈ ਮਜ਼ਬੂਰੀ ਏ ਕੋਈ ਪਰਦੇਸੀ ਘਰ ਨੀ ਛੱਡਦਾ ਚਾਵਾਂ ਨੂੰ ਸਭ ਦੀ ਇੱਥੇ ਕੋਈ ਨਾ ਕੋਈ ਮਜ਼ਬੂਰੀ ਏ ਕੋਈ ਪਰਦੇਸੀ ਘਰ ਨੀ ਛੱਡਦਾ ਚਾਵਾਂ
ਜੀ ਦੋਸਤੋ ਗੀਤ ਤੁਸੀਂ ਸੁਣ ਰਹੇ ਸੀ ਫਿਲਮ ਚੱਲ ਮੇਰਾ ਪੁੱਤ 2 ਦੇ ਵਿੱਚੋਂ ਔਰ ਗੀਤ ਜ਼ਰੂਰ ਪਸੰਦ ਆਇਆ ਹੋਣਾ ਕਿਉਂਕਿ ਸਾਡੇ ਦਿਲ ਦੀ ਗੱਲ ਇਸ ਗੀਤ ਦੇ ਰਾਹੀਂ ਪ੍ਰਗਟ ਹੁੰਦੀ ਹੈ ਔਰ ਪ੍ਰਵਾਸੀਆਂ ਦੀ ਜ਼ਿੰਦਗੀ ਜਿਹੜੀ ਉਹ ਹੈ ਇਹੋ ਜਿਹੀ ਹੈ ਹਨਾ ਚਾਹ ਕੁਛ ਹੋਰ ਤਰ੍ਹਾਂ ਦੇ ਆ ਸੁਪਨੇ ਕੁਛ ਹੋਰ ਤਰ੍ਹਾਂ ਦੇ ਆ ਪਰ ਮਜਬੂਰੀਆਂ ਜਿਹੜੀਆਂ ਉਹ ਵੀ ਸਾਡਾ ਜਿਹੜਾ ਸਾਥ ਆ ਉਹ ਨਹੀਂ ਛੱਡਦੀਆਂ ਖੈਰ ਆਸਟ੍ਰੇਲੀਆ ਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਬਹੁਤ ਸਾਰੇ ਜਿਹੜੇ ਵਿਦਿਆਰਥੀ ਜਿਹੜੇ ਸ਼ੁਰੂਆਤ ਦੇ ਵਿੱਚ ਬੜੇ ਸੰਘਰਸ਼ ਦੇ ਦੌਰ ਦੇ ਵਿੱਚੋਂ ਨਿਕਲੇ ਔਰ ਉਹਨਾਂ ਨੇ ਬੜੇ ਸਥਾਪਿਤ ਕੀਤਾ ਕਾਮਯਾਬ ਹੋ ਕੇ ਉਹ ਨਿਕਲੇ ਔਰ ਉਹਨਾਂ ਨੇ ਬਹੁਤ ਸਾਰੇ ਵਪਾਰਕ ਅਦਾਰਿਆਂ ਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਕੀਤਾ ਇਹਦੇ ਨਾਲ ਹੀ ਬਹੁਤ ਸਾਰੀਆਂ ਜਿਹੜੀਆਂ ਜੋਬਸ ਆ ਜਿਹੜੀਆਂ ਬੜੀਆਂ ਹੀ ਮਾਣ ਮੱਤੀਆਂ ਜਿਹੜੀਆਂ ਨੌਕਰੀਆਂ ਆ ਉਹਨਾਂ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਸਥਾਪਿਤ ਕੀਤਾ ਔਰ ਇਹ ਸਾਡੇ ਸਾਰਿਆਂ ਦੇ ਲਈ ਹੀ ਮਾਣ ਵਾਲੀ ਗੱਲ ਹੈ ਔਰ ਇਹਦਾ ਸੁਨੇਹਾ ਇਹੀ ਹੈ ਕਿ ਜਦੋਂ ਅਸੀਂ ਸੰਘਰਸ਼ ਕਰਦੇ ਹਾਂ ਸੰਘਰਸ਼ ਦੇ ਵਿੱਚੋਂ ਨਿਕਲਦੇ ਹਾਂ ਜਦੋਂ ਅਸੀਂ ਹਾਰਡ ਵਰਕ ਕਰਦੇ ਹਾਂ ਤਾਂ ਉਹਦੇ ਵਿੱਚੋਂ ਨਿਕਲ ਕੇ ਜਦੋਂ ਅਸੀਂ ਆਪਣੇ ਆਪ ਨੂੰ ਸਥਾਪਿਤ ਕਰਦੇ ਹਾਂ ਤਾਂ ਉਹਦਾ ਜਿਹੜਾ ਸਕੂਨ ਹੈ ਹਨਾ ਉਹਦੀ ਜਿਹੜੀ ਤਸੱਲੀ ਹੈ ਉਹ ਹੀ ਵੱਖਰੀ ਹੁੰਦੀ ਹੈ ਤੇ ਉਹ ਸਕੂਨ ਜਿਹੜਾ ਉਹ ਜ਼ਰੂਰ ਸਾਡੇ ਵਿੱਚੋਂ ਬਹੁਤ ਸਾਰਿਆਂ ਨੇ ਹਾਸਲ ਵੀ ਕੀਤਾ ਹੋਇਆ ਤੇ ਉਮੀਦ ਕਰਦੇ ਹਾਂ ਜਿਹੜੇ ਵਿਦਿਆਰਥੀ ਅਜੇ ਸੰਘਰਸ਼ ਦੇ ਦੌਰ ਦੇ ਵਿੱਚ ਨੇ ਤੁਸੀਂ ਚਿੰਤਾ ਨਾ ਕਰੋ ਹੌਲੀ ਹੌਲੀ ਸਮਾਂ ਜਿਹੜਾ ਆ ਉਹ ਤੁਹਾਡਾ ਵੀ ਆਉਣਾ ਔਰ ਤੁਸੀਂ ਇਸ ਸੰਘਰਸ਼ ਦੇ ਦੌਰ ਦੇ ਵਿੱਚੋਂ ਨਿਕਲ ਕੇ ਜ਼ਰੂਰ ਰੁਸ਼ਨਾਓਗੇ ਚਮਕੋਗੇ ਜ਼ਰੂਰ ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ 'ਚ ਇਸ ਵੇਲੇ ਮੈਂ ਹਾਜ਼ਰ ਹਾਂ ਤੁਹਾਡੀ ਖਿਦਮਤ 'ਚ ਇੱਕ ਵਾਰ ਫੇਰ ਅਮਰਦੀਪ ਕੌਰ ਮੈਲਬਨ ਸਟੂਡੀਓ ਤੋਂ ਤੇ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਸਮਾਂ ਜਿਹੜਾ ਉਹ ਇੱਕ ਵਿਚਾਰ ਵਟਾਂਦਰੇ ਦਾ ਹੋ ਚੁੱਕਿਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਅੱਜ ਇੱਕ ਖਾਸ ਟੌਪਿਕ ਦੇ ਉੱਤੇ ਅਸੀਂ ਗੱਲਬਾਤ ਕਰਨੀ ਹੈ ਤੇ ਉਹ ਖਾਸ ਟੌਪਿਕ ਇਹ ਹੈ ਕਿ ਆਸਟ੍ਰੇਲੀਆ ਭਰ ਦੇ ਵਿੱਚ ਜੇ ਗੱਲ ਕਰੀਏ ਤਾਂ ਕੋਰੋਨਾ ਵਾਇਰਸ ਨੂੰ ਲੈ ਕੇ ਜਿਹੜੀ ਕਾਫੀ ਪੈਨਿਕ ਸਥਿਤੀ ਬਣੀ ਹੋਈ ਆ ਘਬਰਾਹਟ ਦੀ ਸਥਿਤੀ ਜਿਹੜੀ ਆ ਉਹ ਬਣੀ ਹੋਈ ਆ ਚਿੰਤਾਜਨਕ ਬਣੀ ਹੋਈ ਆ ਜੇ ਅਸੀਂ ਗੱਲ ਸਿਰਫ ਆਸਟ੍ਰੇਲੀਆ ਦੀ ਨਾ ਕਰੀਏ ਅਸੀਂ ਪੂਰੇ ਸੰਸਾਰ ਦੇ ਵਿੱਚ ਦੇਖੀਏ ਦੁਨੀਆਂ ਦੇ ਵਿੱਚ ਦੇਖੀਏ ਤਾਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਹੀ ਇਹ ਸਥਿਤੀ ਜਿਹੜੀ ਆ ਉਹ ਬਣੀ ਹੋਈ ਆ ਜਿਹੜੀ ਸਾਡੇ ਇੱਥੇ ਦੀ ਸਥਿਤੀ ਦੇ ਨਾਲ ਮੇਲ ਖਾਂਦੀ ਹੈ ਸੋ ਕੋਰੋਨਾ ਵਾਇਰਸ ਨੂੰ ਲੈ ਕੇ ਚਿੰਤਾ ਜਿਹੜੀ ਹੈ ਉਹ ਇਸ ਵੇਲੇ ਵਧੀ ਹੋਈ ਹੈ ਲੋਕਾਂ ਦੀ ਔਰ ਇਹ ਵਧੀ ਹੋਈ ਚਿੰਤਾ ਜਿਹੜੀ ਹੈ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਇਹ ਹੈ ਕਿ ਲਗਾਤਾਰ ਜਿਹੜੇ ਕੋਰੋਨਾ ਵਾਇਰਸ ਦੇ ਜਿਹੜੇ ਮਰੀਜ਼ ਆ ਉਹਨਾਂ ਦੀ ਗਿਣਤੀ ਜਿਹੜੀ ਆ ਉਹ ਉਤਾਂਹ ਨੂੰ ਜਾ ਰਹੀ ਹੈ ਵੱਧਦੀ ਜਾ ਰਹੀ ਹੈ ਹਰ ਦੇਸ਼ ਦੇ ਵਿੱਚ ਇਸ ਦੌਰ ਦੇ ਵਿੱਚ ਇਸ ਸਮੇਂ ਦੇ ਵਿੱਚ ਔਰ ਉਸ ਵੱਧਦੀ ਹੋਈ ਗਿਣਤੀ ਦੇ ਕਾਰਨ ਭਾਵੇਂ ਬਹੁਤ ਸਾਰੇ ਜਿਹੜੇ ਪ੍ਰਬੰਧ ਆ ਉਹ ਕੀਤੇ ਗਏ ਨੇ ਕਿ ਜਿਹੜਾ ਇਹ ਕੋਰੋਨਾ ਵਾਇਰਸ ਆ ਇਹਦਾ ਫੈਲਾਅ ਜਿਹੜਾ ਆ ਉਹ ਇਸ ਤਰ੍ਹਾਂ ਨਾ ਹੋਵੇ ਔਰ ਜਿੰਨੀ ਜਲਦੀ ਉਹਦੇ ਫੈਲਾਅ ਨੂੰ ਰੋਕਿਆ ਜਾ ਸਕੇ ਉਹਦੇ ਲਈ ਜਿਹੜੇ ਪ੍ਰਬੰਧ ਆ ਉਹ ਹਰ ਸਰਕਾਰ ਜਿਹੜੀ ਆ ਉਹ ਕਰ ਰਹੀ ਆ ਔਰ ਇਹਨਾਂ ਸਾਰੇ ਪ੍ਰਬੰਧਾਂ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਨੇ ਆਪਣੋ ਆਪਣੇ ਪੱਧਰ ਦੇ ਉੱਤੇ ਕੁਛ ਚੀਜ਼ਾਂ ਜਿਹੜੀਆਂ ਆ ਉਹਨਾਂ ਨੂੰ ਪੱਕੇ ਤੌਰ ਦੇ ਉੱਤੇ ਰੋਕ ਵੀ ਦਿੱਤਾ ਆ, ਜਿਨ੍ਹਾਂ ਦੇ ਵਿੱਚ ਜਿਹੜਾ ਇਟਲੀ ਆ ਉਹਨੂੰ ਵੀ ਲੋਕਡਾਊਨ ਕਰ ਦਿੱਤਾ ਗਿਆ ਹੈ ਨਾ, ਫਰਾਂਸ ਦੇ ਵਿੱਚ ਵੀ ਐਲਾਨ ਕਰ ਦਿੱਤਾ ਗਿਆ ਕਿ ਕੋਈ ਵੀ ਬਾਹਰਲਾ ਜਿਹੜਾ ਨਾਗਰਿਕ ਆ ਉਹ ਉੱਥੇ ਦਾਖਲ ਨਹੀਂ ਹੋ ਸਕੇਗਾ। ਪਿਛਲੀ ਰਾਤ ਕੈਨੇਡਾ ਦੇ ਵਿੱਚ ਵੀ ਇਹ ਐਲਾਨ ਕਰ ਦਿੱਤਾ ਗਿਆ ਕਿ ਅਮਰੀਕਾ ਤੋਂ ਇਲਾਵਾ ਕਿਸੇ ਵੀ ਹੋਰ ਦੇਸ਼ ਦੇ ਵਿੱਚੋਂ ਕੈਨੇਡਾ ਜਿਹੜਾ ਆਉਣ ਦੀ ਕਿਸੇ ਨੂੰ ਇਜਾਜ਼ਤ ਜਿਹੜੀ ਆ ਉਹ ਨਹੀਂ ਦਿੱਤੀ ਜਾਊਗੀ। ਸੋ ਕੈਨੇਡਾ ਦੇ ਵਿੱਚ ਪਿਛਲੇ ਕੱਲ ਹੀ ਯਾਨੀ ਕਿ ਪਿਛਲੀ ਰਾਤ ਹੀ ਇਹ ਐਲਾਨ ਜਿਹੜਾ ਆ ਉਹ ਹੋਇਆ, ਜਦਕਿ ਆਸਟ੍ਰੇਲੀਆ ਦੇ ਵਿੱਚ, ਭਾਰਤ ਦੇ ਵਿੱਚ, ਇਨ੍ਹਾਂ ਮੁਲਕਾਂ ਦੇ ਵਿੱਚ ਪਹਿਲਾਂ ਤੋਂ ਹੀ ਜਿਹੜੀ ਸਟੇਟ ਐਮਰਜੈਂਸੀ ਆ ਉਹ ਲਾਗੂ ਹੋ, ਜਿਹੜੀ ਇਹ ਐਮਰਜੈਂਸੀ ਉਹ ਲਾਗੂ ਹੋ ਚੁੱਕੀ ਹੈ। ਕੱਲ ਵਿਕਟੋਰੀਆ ਦੇ ਵਿੱਚ ਸਟੇਟ ਐਮਰਜੈਂਸੀ ਜਿਹੜੀ ਸੀ ਉਹ ਵੀ ਲਾਗੂ ਹੋਈ ਹੈ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵਿੱਚ ਜਿਸ ਵਿੱਚ ਅਸੀਂ ਰਹਿ ਰਹੇ ਹਾਂ। ਸੋ ਇਸ ਐਮਰਜੈਂਸੀ ਦੇ ਚਲਦਿਆਂ ਜਿਹੜੇ ਵੱਡੇ ਇਕੱਠਾਂ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ। ਕੱਲ ਬਹੁਤ ਸਾਰੇ ਜਿਹੜੇ ਜਨਤਕ ਸਥਾਨ ਆ ਉਹ ਖਾਲੀ ਦੇਖੇ ਗਏ ਆ। ਮੈਲਬਰਨ ਦੇ ਵਿੱਚ ਸਟੇਟ ਲਾਇਬ੍ਰੇਰੀ ਜਿਹੜੀ ਕਿ ਹਮੇਸ਼ਾ ਭਰੀ ਰਹਿੰਦੀ ਸੀ ਉਹ ਖਾਲੀ ਸੀ, ਔਰ 500 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੇ ਉੱਤੇ ਬਿਲਕੁਲ ਰੋਕ ਲਗਾ ਦਿੱਤੀ ਗਈ ਹੈ। ਜਦਕਿ ਅੱਜ ਮੈਨੂੰ ਬਹੁਤ ਵਧੀਆ ਖਬਰ ਦਿੱਲੀ ਤੋਂ ਲੱਗੀ, ਜਿਹੜੀ ਕਿ ਦਿੱਲੀ ਸਰਕਾਰ ਨੇ ਇਹ ਐਲਾਨ ਕੀਤਾ ਆ, ਇਹ ਅਪੀਲ ਕੀਤੀ ਆ ਲੋਕਾਂ ਨੂੰ ਕਿ 50 ਤੋਂ ਵੱਧ ਜਿਹੜੇ ਲੋਕ ਆ ਉਹ ਇਕੱਠੇ ਨਾ ਹੋਣ, ਔਰ ਜੇਕਰ ਕੋਈ ਵੀ ਵਿਆਹ ਦਾ ਫੰਕਸ਼ਨ ਆ ਜਾਂ ਕੋਈ ਜ਼ਰੂਰੀ ਉਹਨਾਂ ਦੀ ਕਿਸੇ ਤਰ੍ਹਾਂ ਦੀ ਕਿਰਿਆ ਹੈ ਤਾਂ ਉਸ ਕਾਰਜ ਨੂੰ ਵੀ ਉਹ ਘੱਟ ਲੋਕਾਂ ਦੇ ਨਾਲ ਨੇਪਰੇ ਚੜਨ ਜਾਂ ਫਿਰ ਉਹਨਾਂ ਨੂੰ ਅੱਗੇ ਪਾ ਦਿੱਤਾ ਜਾਵੇ ਤਾਂ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਸੋ ਇਸ ਸਭ ਦੇ ਚੱਲਦਿਆਂ ਹੋਇਆਂ ਇੱਕ ਜਿਹੜੀ ਪੈਨਿਕ ਸਥਿਤੀ ਉਹ ਇਹ ਬਣੀ ਹੋਈ ਹੈ ਕਿ ਲੋਕ ਜਿਹੜੇ ਆ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਇਟਲੀ ਜਿਹੜੀ ਆ ਉਹ ਲੋਕਡਾਊਨ ਕਰ ਦਿੱਤੀ ਗਈ ਆ ਤੇ ਉਸ ਤੋਂ ਬਾਅਦ ਸ਼ਾਇਦ ਜਦੋਂ ਅਸੀਂ ਘਰਾਂ ਦੇ ਵਿੱਚ ਹੀ ਬੰਦ ਹੋ ਕੇ ਰਹਿ ਜਾਵਾਂਗੇ ਤਾਂ ਉਹਦੇ ਨਾਲ ਜਿਹੜੀਆਂ ਰੋਜ਼ਮਰਾ ਦੀਆਂ ਜਿਹੜੀਆਂ ਚੀਜ਼ਾਂ ਆ ਸ਼ਾਇਦ ਉਹ ਸਾਨੂੰ ਪ੍ਰਾਪਤ ਨਹੀਂ ਹੋ ਸਕਣਗੀਆਂ। ਜਦਕਿ ਸਰਕਾਰਾਂ ਵੱਲੋਂ ਜਿਹੜਾ ਇਹ ਵਿਸ਼ਵਾਸ ਆ ਉਹ ਵੀ ਦਵਾਇਆ ਜਾ ਰਿਹਾ ਕਿ ਇਸ ਤਰ੍ਹਾਂ ਦਾ ਕੁਛ ਵੀ ਨਹੀਂ ਹੋਣ ਵਾਲਾ, ਪਰ ਇਹਦੇ ਚੱਲਦਿਆਂ ਵੀ ਲੋਕ ਜਿਹੜੇ ਆ ਉਹ ਵੱਡੀ ਗਿਣਤੀ ਦੇ ਵਿੱਚ ਸ਼ਾਪਿੰਗ ਸੈਂਟਰਾਂ ਤੋਂ, ਸ਼ਾਪਿੰਗ ਸਟੋਰਾਂ ਤੋਂ ਜਿਹੜੀ ਖਰੀਦਦਾਰੀ ਆ ਉਹ ਕਰ ਰਹੇ ਆ, ਔਰ ਵੱਡੀ ਗਿਣਤੀ ਦੇ ਵਿੱਚ ਖਰੀਦਦਾਰੀ ਜਿਹੜੀ ਆ ਉਹ ਇਸ ਢੰਗ ਦੇ ਨਾਲ ਕਰ ਰਹੇ ਆ ਕਿ ਆਮ ਲੋਕਾਂ ਨੂੰ ਜਦੋਂ ਉਹ ਜਾਂਦੇ ਆ ਆਪਣੀਆਂ ਰੋਜ਼ਮਰਾ ਦੀਆਂ ਚੀਜ਼ਾਂ ਲੈਣ ਉਹ ਚੀਜ਼ਾਂ ਪ੍ਰਾਪਤ ਨਹੀਂ ਹੋ ਰਹੀਆਂ, ਔਰ ਕੁਛ ਲੋਕ ਜਿਹੜੇ ਆ ਉਹ ਆਪਣੇ ਘਰਾਂ ਦੇ ਵਿੱਚ ਇੰਨਾ ਸਮਾਨ ਜਿਹੜਾ ਉਹ ਸਟੋਰ ਕਰ ਰਹੇ ਆ। ਕੱਲ ਮੈਂ ਆਪਣੇ ਇੱਕ ਪ੍ਰੋਫਾਈਲ ਤੋਂ ਵੀਡੀਓ ਜਿਹੜੀ ਸੀ ਉਹ ਜ਼ਰੂਰ ਸਾਂਝੀ ਕੀਤੀ ਸੀ। ਉਸ ਵੀਡੀਓ ਨੂੰ ਸਾਂਝੀ ਕਰਨ ਦਾ ਮਕਸਦ ਜਿਹੜਾ ਸੀ ਸਿਰਫ ਮੇਰਾ ਇਹ ਸੀ ਕਿ ਜਿਹੜੇ ਲੋਕ ਇਸ ਹੱਦ ਤੱਕ ਸਟੋਰੇਜ ਕਰ ਰਹੇ ਆਪਣੇ ਘਰਾਂ ਦੇ ਵਿੱਚ, ਮੈਂ ਆਸਟ੍ਰੇਲੀਆ ਦੇ ਵਿੱਚ ਦੇਖਾਂ ਤਾਂ ਆਸਟ੍ਰੇਲੀਆ ਦੇ ਵਿੱਚ ਸਾਡੇ ਆਪਣੇ ਭਾਈਚਾਰੇ ਦੇ ਵਿੱਚੋਂ ਮੈਨੂੰ ਲੱਗਦਾ ਕਿ ਬਹੁਤ ਘੱਟ ਗਿਣਤੀ ਦੇ ਲੋਕ ਜਿਹੜੇ ਮੈਨੂੰ ਦਿਸਦੇ ਇਸ ਤਰ੍ਹਾਂ ਦੀ ਸਟੋਰੇਜ ਕਰਦੇ, ਇੱਦਾਂ ਦਾ ਜਿਹੜਾ ਸਮਾਨ ਆ, ਇੱਦਾਂ ਦੀ ਖਰੀਦਦਾਰੀ ਇੰਨੀ ਵੱਡੀ ਵੱਡੇ ਪੱਧਰ ਦੇ ਉੱਤੇ ਕਰਦੇ ਹੋਏ। ਪਰ ਇੱਥੋਂ ਦੇ ਜਿਹੜੇ ਆਸਟ੍ਰੇਲੀਅਨ ਲੋਕ ਨੇ ਉਹ ਕਾਫੀ ਚਿੰਤਤ ਨੇ ਕਿਉਂਕਿ ਉਹਨਾਂ ਵੱਲੋਂ ਪਿਛਲੇ ਕੁਛ ਹਫ਼ਤਿਆਂ ਤੋਂ ਇਸ ਤਰ੍ਹਾਂ ਦੀ ਜਿਹੜੀ ਖਰੀਦਦਾਰੀ ਆ ਉਹ ਕੀਤੀ ਜਾ ਰਹੀ ਆ, ਜਿਹਦੇ ਕਾਰਨ ਇੱਥੋਂ ਦੇ ਜਿਹੜੇ ਸਟੋਰ ਆ ਉਹ ਹਮੇਸ਼ਾ ਅਸੀਂ ਖਾਲੀ ਦੇਖਦੇ ਹਾਂ, ਉਹਨਾਂ ਦੀਆਂ ਸ਼ੈਲਫਾਂ ਜਿਹੜੀਆਂ ਖਾਲੀ ਆ, ਜ਼ਰੂਰੀ ਚੀਜ਼ਾਂ ਜਿਹੜੀਆਂ ਹਰ ਇਨਸਾਨ ਨੂੰ ਚਾਹੀਦੀਆਂ ਆ, ਇੱਥੋਂ ਤੱਕ ਕਿ ਖੰਡ, ਆਟਾ, ਚੌਲ ਤੱਕ ਜਿਹੜੇ ਆ ਉਹ ਆਮ ਸਟੋਰਾਂ ਦੇ ਵਿੱਚ ਨਹੀਂ ਮਿਲ ਰਹੇ ਹਨਾ। ਤੇ ਇਹਦੇ ਨਾਲ ਹੀ ਟੋਇਲਟ ਪੇਪਰ, ਪੇਪਰ ਟਾਵਲ, ਟਿਸ਼ੂ ਪੇਪਰ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਆ ਇਹ ਤਾਂ ਪਿਛਲੇ ਕਾਫੀ ਹਫ਼ਤਿਆਂ ਤੋਂ ਹੀ ਖਾਲੀ ਚੱਲ ਰਹੀਆਂ, ਔਰ ਬਹੁਤ ਵੱਡੇ ਵੱਡੇ ਸਟੋਰ ਜਦੋਂ ਉਹਨਾਂ ਨੇ ਇਹਦੀ ਜਿਹੜੀ ਗਿਣਤੀ ਆ ਉਹ ਵੀ ਸੀਮਤ ਕਰ ਦਿੱਤੀ ਆ, ਉਸ ਸੀਮਤ ਗਿਣਤੀ ਦੇ ਚੱਲਦਿਆਂ ਵੀ ਇਹ ਜਿਹੜੀ ਸਮੱਸਿਆ ਆ ਉਹ ਲਗਾਤਾਰ ਬਣੀ ਹੋਈ ਆ। ਔਰ ਕੱਲ ਜਿਹੜੀ ਉਹ ਵੀਡੀਓ ਮੈਂ ਸਾਂਝੀ ਕੀਤੀ ਸੀ, ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਉਹ ਚੀਜ਼ ਜਿਹੜੀ ਉਹ ਪਸੰਦ ਵੀ ਨਾ ਆਈ ਹੋਵੇ, ਔਰ ਹੋ ਸਕਦਾ ਕਿ ਉਹ ਜਿਹੜੀ ਵੀਡੀਓ ਇਸ ਤਰ੍ਹਾਂ ਸਾਂਝੀ ਕਰਨੀ ਮੇਰਾ ਵੀ ਇੱਕ ਗਲਤ ਕਦਮ ਹੋਵੇ, ਪਰ ਉਹਨੂੰ ਸਾਂਝੀ ਕਰਨ ਦਾ ਮਤਲਬ ਸਿਰਫ ਤੇ ਸਿਰਫ ਇਹ ਸੀ, ਹੋ ਸਕਦਾ ਕਿ ਉਹ ਆਸਟ੍ਰੇਲੀਆ ਤੋਂ ਬਾਹਰ ਕਿਸੇ ਹੋਰ ਦੇਸ਼ ਦੇ ਵਿੱਚ ਹੀ ਵਾਪਰਿਆ ਹੋਵੇ, ਪਰ ਮਾਮਲਾ ਇਹ ਹੈ ਕਿ ਜੇਕਰ ਦੁਨੀਆ ਭਰ ਦੇ ਵਿੱਚ ਹਰ ਦੇਸ਼ ਨੂੰ ਇਹੋ ਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਕੋਰੋਨਾ ਵਾਇਰਸ ਦੇ ਕਾਰਨ, ਜੇਕਰ ਲੋਕਡਾਊਨ ਹੋਣ ਦੀ ਸਥਿਤੀ ਕਿਤੇ ਵੀ ਬਣਦੀ ਹੈ ਤਾਂ ਜਦ ਸਰਕਾਰਾਂ ਜਿਹੜੀਆਂ ਉਹ ਇਸ ਗੱਲ ਦੇ ਲਈ ਵਚਨਬੱਧ ਨੇ ਕਿ ਜਿਹੜਾ ਸਮਾਨ ਆ, ਜਿਹੜੀਆਂ ਘਰੇਲੂ ਚੀਜ਼ਾਂ ਆ ਉਹਦੇ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਊਗੀ, ਤਾਂ ਫਿਰ ਸਾਡੇ ਅੰਦਰ ਇਹ ਘਬਰਾਹਟ ਕਿਉਂ ਹੈ ਜੇਕਰ ਉਹ ਸਮਾਨ ਜਿਹੜਾ ਆ ਉਹ ਸਾਡੇ ਤੱਕ ਪਹੁੰਚਦਾ ਹੋ ਸਕਦਾ ਜੇਕਰ ਅਸੀਂ ਆਰਾਮ ਨਾਲ ਥੋੜੀਆਂ ਜਿਹੜੀਆਂ ਚੀਜ਼ਾਂ ਆ ਉਹ ਜ਼ਰੂਰ ਅਸੀਂ ਹਫ਼ਤੇ ਤੱਕ ਦਾ ਰਾਸ਼ਨ ਤਾਂ ਵੈਸੇ ਵੀ ਇਕੱਠਾ ਕਰਦੇ ਹਾਂ, ਅਸੀਂ ਸਾਰੇ ਹੀ ਕਰਦੇ ਹਾਂ, ਔਰ ਜੇਕਰ ਅਸੀਂ 2 ਹਫ਼ਤਿਆਂ ਦਾ ਰਾਸ਼ਨ ਇਕੱਠਾ ਕਰ ਲੈਂਦੇ ਹਾਂ, ਜੇਕਰ ਅਸੀਂ 3 ਹਫ਼ਤਿਆਂ ਦਾ ਰਾਸ਼ਨ ਇਕੱਠਾ ਕਰ ਲੈਂਦੇ ਹਾਂ ਤਾਂ ਉਹ ਫਿਰ ਵੀ ਜਾਇਜ਼ ਆ, ਪਰ ਜਦੋਂ ਅਸੀਂ ਜਿਹੜਾ ਰਾਸ਼ਨ ਆ ਉਹ ਮਹੀਨਿਆਂ ਮਹੀਨਿਆਂ ਬੱਧੀ ਜਿਹੜਾ ਰਾਸ਼ਨ ਆ ਉਹ ਇਕੱਠਾ ਕਰ ਰਹੇ ਆ ਔਰ ਜਿਹੜੇ ਲੋਕ ਵਿਚਾਰੇ ਉਹ ਹਫ਼ਤੇ ਬਾਅਦ ਜਿਹੜਾ ਰਾਸ਼ਨ ਇਕੱਠਾ ਕਰਦੇ ਆ ਉਹਨਾਂ ਨੂੰ ਜਿਹੜੀਆਂ ਜ਼ਰੂਰੀ ਚੀਜ਼ਾਂ ਹੀ ਨਹੀਂ ਮਿਲ ਰਹੀਆਂ ਜਿਨ੍ਹਾਂ ਦੇ ਘਰ ਚ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਨੈਪੀਆਂ ਨਹੀਂ ਮਿਲ ਰਹੀਆਂ ਜਿਨ੍ਹਾਂ ਦੇ ਘਰਾਂ ਦੇ ਵਿਚ ਬਜ਼ੁਰਗ ਆ ਉਹਨਾਂ ਨੂੰ ਜਿਹੜਾ ਜ਼ਰੂਰੀ ਸਮਾਨ ਆ ਉਹ ਨਹੀਂ ਮਿਲ ਰਿਹਾ ਹਨਾ ਔਰ ਟੋਇਲਟ ਪੇਪਰਸ ਨੂੰ ਲੈ ਕੇ ਜਿਹੜੇ ਲੋਕ ਆ ਉਹ ਇੰਨੇ ਕੁ ਜ਼ਿਆਦਾ ਪੈਨਿਕ ਹੋ ਰਹੇ ਆ ਕਿ ਟੋਇਲਟ ਪੇਪਰਾਂ ਦੇ ਪਿੱਛੇ ਲੜਾਈਆਂ ਹੋ ਰਹੀਆਂ ਸ਼ੋਪਿੰਗ ਸੈਂਟਰਸ ਦੇ ਵਿਚ ਸੋ ਇਹੋ ਜਿਹੀ ਸਥਿਤੀ ਜਿਹੜੀ ਆ ਉਹ ਹਾਸੋਹੀਣੀ ਤਾਂ ਹੈ ਹੀ ਹੈ ਪਰ ਆਪਣੇ ਆਪ ਦੇ ਵਿਚ ਮੈਨੂੰ ਲੱਗਦਾ ਚਿੰਤਾਜਨਕ ਹੋਰ ਵੀ ਜ਼ਿਆਦਾ ਆ ਔਰ ਦੇਖੋ ਕੋਰੋਨਾ ਵਾਇਰਸ ਜਿਹੜਾ ਆ ਉਹ ਆਪਣੇ ਆਪ ਦੇ ਵਿਚ ਹੀ ਕਾਫੀ ਚਿੰਤਾਜਨਕ ਆ ਕਿਉਂਕਿ ਉਹਦੀ ਗਿਣਤੀ ਵਧੀਆ ਔਰ ਪਿਛਲੇ 24 ਘੰਟਿਆਂ ਚ ਜਿਵੇਂ ਮੈਂ ਦੱਸਿਆ ਕਿ ਆਸਟ੍ਰੇਲੀਆ ਦੇ ਵਿਚ ਪਿਛਲੇ 24 ਘੰਟਿਆਂ ਚ 100 ਕੇਸ ਹੋਰ ਜਿਹੜਾ ਆ ਉਹ ਸਾਹਮਣੇ ਆਇਆ ਔਰ ਇਸ ਰਫਤਾਰ ਦੇ ਨਾਲ ਜੇਕਰ ਇੱਥੇ ਜਿਹੜੇ ਇਹ ਮਾਮਲੇ ਸਾਹਮਣੇ ਆ ਰਹੇ ਆ ਤਾਂ ਇਹਦਾ ਮਤਲਬ ਇਹ ਆ ਕਿ ਅਸੀਂ ਆਪਣੇ ਆਪ ਨੂੰ ਘਬਰਾਹਟ ਦੀ ਸਥਿਤੀ ਚੋਂ ਕੱਢ ਕੇ ਬੜੀ ਸੰਜਮਤਾ ਦੇ ਨਾਲ ਬੜੀ ਸਮਝਦਾਰੀ ਦੇ ਨਾਲ ਇਸ ਸਥਿਤੀ ਦਾ ਜਿਹੜਾ ਉਹ ਸਾਹਮਣਾ ਕਰੀਏ ਸੋ ਅੱਜ ਇਸ ਟੌਪਿਕ ਦੇ ਉੱਤੇ ਅਸੀਂ ਤੁਹਾਡੇ ਵਿਚਾਰ ਵੀ ਜ਼ਰੂਰ ਜਾਣਨੇ ਆ ਸੋ ਦੋਸਤੋ ਆਪਣੇ ਵਿਚਾਰ ਜਿਹੜੇ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਸਾਡੇ ਨਾਲ ਤੁਸੀਂ ਕਾਲ ਦੇ ਰਾਹੀਂ ਆਪਣਾ ਰਾਬਤਾ ਬਣਾ ਸਕਦੇ ਹੋ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811 ਤੁਸੀਂ ਕੀ ਸੋਚਦੇ ਹੋ ਕਿ ਜੇਕਰ ਇਹੋ ਜਿਹੀ ਸਥਿਤੀ ਇਹੋ ਜਿਹੀ ਆਫ਼ਤ ਜਿਹੜੀ ਆ ਦੁਨੀਆਂ ਭਰ ਦੇ ਵਿਚ ਬਣੀ ਆ ਤਾਂ ਇਸ ਆਫ਼ਤ ਦੇ ਨਾਲ ਨਜਿੱਠਣ ਦੇ ਲਈ ਕੀ ਸਾਡਾ ਇਹੋ ਜਿਹਾ ਵਿਵਹਾਰ ਜਿਹੜਾ ਆ ਉਹ ਜਾਇਜ਼ ਹੈ ਜੇਕਰ ਤੁਸੀਂ ਇਹ ਸੋਚਦੇ ਹੋ ਕਿ ਇਹ ਵਿਵਹਾਰ ਜਾਇਜ਼ ਹੈ ਤਾਂ ਕਿਸ ਤਰ੍ਹਾਂ ਤੁਸੀਂ ਇਸ ਨੂੰ ਜਾਇਜ਼ ਠਹਿਰਾਉਂਦੇ ਹੋ ਤੁਸੀਂ ਜ਼ਰੂਰ ਸਾਡੇ ਨਾਲ ਸਾਂਝ ਬਣਾਓ ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਆ ਉਹ ਇਸ ਪਰੇਸ਼ਾਨੀ ਕਾਰਨ ਘਬਰਾਹਟ ਦੀ ਸਥਿਤੀ ਦੇ ਵਿਚ ਨੇ ਕਿਉਂਕਿ ਉਹਨਾਂ ਨੂੰ ਜਿਹੜੀਆਂ ਜ਼ਰੂਰੀ ਚੀਜ਼ਾਂ ਆ ਉਹ ਵੀ ਨਹੀਂ ਮਿਲ ਰਹੀਆਂ ਜਦਕਿ ਕੁਛ ਲੋਕ ਜਿਹੜੇ ਆ ਉਹ ਟਰਾਲੀਆਂ ਭਰ ਭਰ ਕੇ ਆਪਣੇ ਘਰ ਭਰ ਰਹੇ ਨੇ ਹਨਾ ਔਰ ਜਦਕਿ ਹੁਣ ਸੀਮਤ ਕਰ ਦਿੱਤੀਆਂ ਗਈਆਂ ਗਿਣਤੀ ਸੀਮਤ ਕਰ ਦਿੱਤੀ ਗਈ ਆ ਚੀਜ਼ਾਂ ਦੀ ਪਰ ਉਹ ਕੀ ਕਰਦੇ ਆ ਕਿ ਪਰਿਵਾਰ ਜਿਹੜਾ ਆ ਪੂਰਾ ਜਾਂਦਾ ਹੈ ਇੱਕ ਮੈਂਬਰ ਕਿਸੇ ਹੋਰ ਸਟੋਰ ਚ ਦੂਸਰਾ ਮੈਂਬਰ ਕਿਸੇ ਹੋਰ ਸਟੋਰ ਚ ਤੇ ਫਿਰ ਉਹ ਸਾਰੀ ਜਿਹੜੀ ਸਮੱਗਰੀ ਆ ਉਹ ਇਕੱਠੀ ਕਰਕੇ ਇੱਕ ਘਰ ਦੇ ਵਿਚ ਲੈ ਕੇ ਜਾਂਦੇ ਆ ਸੋ ਸਾਡਾ ਇਹੋ ਜਿਹਾ ਵਿਵਹਾਰ ਜਿਹੜਾ ਮੈਨੂੰ ਨਹੀਂ ਲੱਗਦਾ ਕਿ ਸਲਾਹਣ ਯੋਗ ਹੈ ਕਿਤੇ ਵੀ ਸੋ ਉਸ ਵੀਡੀਓ ਨੂੰ ਸਾਂਝਾ ਕਰਨ ਦਾ ਵੀ ਮੇਰਾ ਮਤਲਬ ਇਹੀ ਸੀਗਾ ਮਕਸਦ ਇਹੀ ਸੀਗਾ ਕਿਉਂਕਿ ਬਹੁਤ ਸਾਰੇ ਜਿਹੜੇ ਕਮੈਂਟਸ ਆ ਮੈਂ ਹਲੇ ਸਾਰੇ ਤਾਂ ਨਹੀਂ ਪੜ੍ਹ ਸਕੀ ਪਰ ਜਿੰਨੇ ਕੁ ਮੇਰੀ ਨਜ਼ਰੀ ਪਏ ਆ ਉਹਨਾਂ ਦੇ ਵਿੱਚੋਂ ਕਈਆਂ ਨੇ ਕਿਹਾ ਜੀ ਇਹ ਕਿਹੜਾ ਆਸਟ੍ਰੇਲੀਆ ਦੇ ਵਿੱਚ ਆ ਇਹ ਤਾਂ ਕਿਸੇ ਹੋਰ ਕੰਟਰੀ ਦੀ ਗੱਲ ਲੱਗਦੀ ਹੈ ਪਰ ਕੰਟਰੀ ਦੀ ਗੱਲ ਨਹੀਂ ਆ ਇੱਥੇ ਗੱਲ ਲੁਕਾਈ ਦੀ ਹੈ ਇੱਥੇ ਗੱਲ ਮਾਨਵਤਾ ਦੀ ਹੈ ਮਨੁੱਖਤਾ ਦੀ ਹੈ ਇਨਸਾਨੀਅਤ ਦੀ ਹੈ ਸੋ ਇਨਸਾਨ ਹੋਣ ਦੇ ਨਾਤੇ ਅਸੀਂ ਕਿੰਨੇ ਕੁ ਜ਼ਿੰਮੇਵਾਰ ਆ ਕਿੰਨੇ ਕੁ ਫਰਜ਼ ਆਪਣੇ ਜਿਹੜੇ ਆ ਉਹ ਜਾਣਦੇ ਆ ਆਪਣੇ ਫਰਜ਼ਾਂ ਤੋਂ ਕਿੰਨੇ ਕੁ ਜਾਣੂ ਆ ਇਸ ਗੱਲ ਦੇ ਲਈ ਅਸੀਂ ਜ਼ਰੂਰ ਆਪਣੇ ਆਪ ਨੂੰ ਥੋੜੇ ਜਿਹੇ ਜਿਹੜਾ ਆਪਣਾ ਅੰਦਰ ਫਰੋਲੀਏ ਆਪਣਾ ਆਪਾ ਫਰੋਲੀਏ ਤੇ ਅਸੀਂ ਇੱਕ ਦੂਸਰੇ ਦੇ ਕੰਮ ਆਈਏ ਇੱਕ ਦੂਸਰੇ ਦੇ ਮੋਢੇ ਨਾਲ ਮੋਢਾ ਜੁੜ ਕੇ ਅੱਗੇ ਵਧੀਏ ਹੌਸਲਾ ਦੇਈਏ ਇੱਕ ਦੂਸਰੇ ਨੂੰ ਜੇਕਰ ਇਹੋ ਜਿਹੀ ਕਿਤੇ ਸਥਿਤੀ ਬਣੀ ਵੀ ਹੋਈ ਹੈ ਔਰ ਜੇਕਰ ਸਾਡੇ ਆਲੇ ਦੁਆਲੇ ਕੋਈ ਬਜ਼ੁਰਗ ਰਹਿੰਦੇ ਆ ਅਸੀਂ ਉਹਨਾਂ ਦਾ ਸਮਾਨ ਲਿਆ ਕੇ ਦੇ ਸਕਦੇ ਹਾਂ ਤੇ ਅਸੀਂ ਕੋਸ਼ਿਸ਼ ਕਰੀ ਲਿਆਈਏ ਹਨਾ ਪਰ ਜੇਕਰ ਅਸੀਂ ਇਹੋ ਜਿਹੀ ਸਥਿਤੀ ਨੂੰ ਹੋਰ ਜ਼ਿਆਦਾ ਚਿੰਤਾਜਨਕ ਬਣਾ ਰਹੇ ਹਾਂ ਜਿਹੜੀ ਇੱਕ ਤਾਂ ਵਿਪਤਾ ਆਈ ਹੋਈ ਹੈ ਇੱਕ ਆਫ਼ਤ ਨਾਲ ਨਜਿੱਠ ਰਹੇ ਹਾਂ ਔਰ ਦੂਸਰੀ ਆਫ਼ਤ ਜਿਹੜੀ ਅਸੀਂ ਆਪ ਖੜੀ ਕਰ ਰਹੇ ਹਾਂ ਉਹ ਕਿਤੇ ਵੀ ਜਾਇਜ਼ ਨਹੀਂ ਹੈ ਸੋ ਸਾਡੇ ਨਾਲ ਕੁਝ ਦੋਸਤ ਬਣੇ ਹੋਏ ਨੇ ਇਸ ਵੇਲੇ ਪ੍ਰੋਗਰਾਮ ਚ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਸਾਡੇ ਨਾਲ ਗੁਰਿੰਦਰ ਸਿੰਘ ਜੁੜੇ ਨੇ ਗੁਰਿੰਦਰ ਸਿੰਘ ਕਾਲੋਂ ਹੋਈ ਵਰਜੀਨੀਆ ਅਮਰੀਕਾ ਤੋਂ ਬਹੁਤ ਬਹੁਤ ਸਵਾਗਤ ਗੁਰਿੰਦਰ ਜੀ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਤੁਸੀਂ ਅਮਰੀਕਾ ਤੋਂ ਸਾਡੇ ਨਾਲ ਸਾਂਝ ਬਣਾਈ ਹੈ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਔਰ ਪ੍ਰੋਗਰਾਮ ਦੇ ਵਿਚ ਅੱਜ ਅਸੀਂ ਜਿਸ ਵਿਸ਼ੇ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਗੁਰਿੰਦਰ ਸਿੰਘ ਜੀ ਤੁਸੀਂ ਵੀ ਜ਼ਰੂਰ ਦੱਸਿਓ ਕਿ ਵਰਜੀਨੀਆ ਦੇ ਵਿਚ ਇਸ ਵੇਲੇ ਹਾਲਾਤ ਕੀ ਬਣੇ ਹੋਏ ਨੇ ਕਿਸ ਤਰ੍ਹਾਂ ਉੱਥੇ ਜਿਹੜੀ ਕਮਿਊਨਿਟੀ ਆ ਭਾਈਚਾਰਾ ਜਿਹੜਾ ਆ ਉਹ ਵਿਚਰ ਰਿਹਾ ਕਿ ਉੱਥੇ ਵੀ ਇਹੋ ਜਿਹੀ ਆਪੋਤਾਪੀ ਬਣੀ ਹੋਈ ਹੈ ਜਿਸ ਤਰ੍ਹਾਂ ਦੀ ਆਪੋਤਾਪੀ ਆਮ ਮੁਲਕਾਂ ਦੇ ਵਿਚ ਇਸ ਵੇਲੇ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਅੱਜ ਅਸੀਂ ਖ਼ਬਰਾਂ ਦੇ ਸਿਲਸਿਲੇ ਦੇ ਵਿਚ ਟਰੰਪ ਹੁਰਾਂ ਦੀ ਵੀ ਉਹ ਅਪੀਲ ਦੀ ਗੱਲ ਕੀਤੀ ਸੀ ਜਿਹਦੇ ਵਿਚ ਉਹਨਾਂ ਨੇ ਕਿਹਾ ਕਿ ਰੋਜ਼ਮਰਾ ਦੀਆਂ ਜਿਹੜੀਆਂ ਜ਼ਰੂਰੀ ਚੀਜ਼ਾਂ ਉਹ ਘਰਾਂ ਚ ਇਕੱਠੀਆਂ ਨਾ ਕੀਤੀਆਂ ਜਾਣ ਸੋ ਇਹਦਾ ਮਤਲਬ ਇਹ ਹੈ ਕਿ US ਦੇ ਵਿਚ ਵੀ ਕਿਤੇ ਨਾ ਕਿਤੇ ਇਹੋ ਜਿਹੀ ਸਥਿਤੀ ਹੈ ਤੁਹਾਡੇ ਇਲਾਕੇ ਦੇ ਵਿਚ ਕਿਸ ਤਰ੍ਹਾਂ ਦੇ ਹਾਲਾਤ ਨੇ ਜ਼ਰੂਰ ਸਾਡੇ ਨਾਲ ਸਾਂਝ ਬਣਾਇਓ ਇਸ ਤੋਂ ਬਾਅਦ ਅਗਲੀ ਸਾਂਝ ਸਾਡੇ ਨਾਲ ਬਣਾਈ ਹੈ ਰਵਿੰਦਰ ਸਿੰਘ ਧਾਨੀ ਹੋਰਾਂ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਰਵਿੰਦਰ ਸਿੰਘ ਧਾਨੀ ਬਹੁਤ ਬਹੁਤ ਸਵਾਗਤ ਪਹਿਲਾਂ ਤਾਂ ਰਵਿੰਦਰ ਤੁਹਾਡਾ ਪ੍ਰੋਗਰਾਮ ਦੇ ਵਿਚ ਔਰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੁਸੀਂ ਵੀ ਸਾਡੇ ਨਾਲ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਿਓ ਸਿਡਨੀ ਤੋਂ ਮੂਵ ਹੋ ਕੇ ਮੈਲਬਨ ਦੇ ਵਿਚ ਆਏ ਨੇ ਰਵਿੰਦਰ ਸਿੰਘ ਧਾਨੀ ਔਰ ਮੈਲਬਨ ਦੇ ਵਿਚ ਵੀ ਥੋੜੇ ਜਿਹੇ ਹਾਲਾਤ ਜਿਹੜੇ ਇਹੋ ਜਿਹੇ ਬਣੇ ਹੋਏ ਆ ਸਿਡਨੀ ਚ ਕੀ ਇਹੋ ਜਿਹਾ ਮਾਹੌਲ ਸੀ ਜਾਂ ਨਹੀਂ ਤੁਸੀਂ ਸਾਡੇ ਨਾਲ ਜ਼ਰੂਰ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਬਣੇ ਨੇ ਘੁੰਮਣ ਸਾਹਿਬ ਦੁਬਾਰਾ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਤਾਂ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਗਿਆਨ ਹੈ ਜੀ ਔਰ ਪਰਮਾਤਮਾ ਤੁਹਾਨੂੰ ਕਹਿੰਦੇ ਚੜ੍ਹਦੀ ਕਲਾ ਚ ਰੱਖੇ, ਪਰ ਮੈਨੂੰ ਹਰਮਨ ਰੇਡੀਓ ਦਾ ਨਸ਼ਾ ਲੱਗ ਗਿਆ, 3 ਵਜੇ ਹਰਮਨ ਰੇਡੀਓ ਸੁਣਦਾ। ਕਿਆ ਬਾਤ ਹੈ, ਸਲਿਊਟ ਹੈ ਜੀ ਤੁਹਾਨੂੰ, ਸਲਾਮ ਹੈ ਤੁਹਾਡੇ ਜਜ਼ਬੇ ਨੂੰ ਔਰ ਤੁਹਾਡੇ ਇਸ ਪਿਆਰ ਦੇ ਲਈ ਅਸੀਂ ਵੀ ਤੁਹਾਡੇ ਅਹਿਸਾਨ ਮੰਦ ਹਾਂ, ਕਿਉਂਕਿ ਇੰਨੀ ਤੜਕੇ ਤੁਸੀਂ ਪੰਜਾਬ ਦੇ ਵਿੱਚ ਬੱਸੀ ਪਠਾਣਾ ਤੋਂ ਸਾਡੇ ਨਾਲ ਜੁੜਦੇ ਹੋ, 3 ਵਜੇ ਪ੍ਰੋਗਰਾਮ ਦੇ ਵਿੱਚ ਆਉਣਾ ਕਰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਔਰ ਬਹੁਤ ਪਿਆਰ ਸਾਡੇ ਵੱਲੋਂ ਤੁਸੀਂ ਜਿਹੜੀ ਮੁਹੱਬਤ ਸਾਨੂੰ ਬਖਸ਼ਦੇ ਹੋ ਉਹਦੇ ਲਈ ਵੀ। ਔਰ ਬਾਕੀ ਕਹਿੰਦੇ ਜੀ ਲਾਈਫ ਇਜ਼ ਏ ਸਟਰਗਲ ਨਾਟ ਅ ਬੈਡ ਆਫ ਦਾ ਰੋਗ ਹੈ ਆਫਟਰ ਰੋਜ਼ਿਸ, ਮੇਰਾ ਖਿਆਲ ਆਫਟਰ ਐਵਰੀ ਸੈਡ ਡੇ ਕਮਿੰਗ ਏ ਗਲੈਡ ਡੇ ਟੂਗੈਦਰ ਵੀ ਕੈਨ ਮੂਵ ਮੇਨਟੇਨ। ਬਿਲਕੁਲ ਜੀ ਬਿਲਕੁਲ, ਔਰ ਇਹੀ ਚੀਜ਼ਾਂ ਆ ਜਿਹੜੀਆਂ ਸਾਨੂੰ ਇੱਕ ਦੂਸਰੇ ਦੇ ਨਾਲ ਚੱਲਣ ਦੇ ਲਈ ਵੀ ਪ੍ਰੇਰਿਤ ਕਰਦੀਆਂ ਆ, ਔਰ ਅਸੀਂ ਇੱਕ ਦੂਸਰੇ ਦਾ ਆਸਰਾ ਜ਼ਰੂਰ ਬਣੀਏ। ਔਰ ਇਸ ਸਥਿਤੀ ਨੂੰ ਇਸ ਘਬਰਾਹਟ ਦੇ ਨਾਲ ਨਾ ਨਜਿੱਠੀਏ, ਕਿਉਂਕਿ ਇਸ ਤਰ੍ਹਾਂ ਇੱਕ ਸਮੱਸਿਆ ਦੇ ਵਿੱਚ ਤਾਂ ਅਸੀਂ ਪਹਿਲਾਂ ਹੀ ਉਹਦੇ ਨਾਲ ਜੂਝ ਰਹੇ ਹਾਂ ਔਰ ਦੂਸਰੀ ਸਮੱਸਿਆ ਜਿਹੜੀ ਅਸੀਂ ਆਪ ਖੜੀ ਕਰ ਰਹੇ ਹਾਂ। ਸੋ ਇਸ ਬਾਬਤ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਇਸ ਵੇਲੇ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਕਰਨ ਭਨੋਟ ਦੀ ਆਵਾਜ਼ ਵਿੱਚ, ਬੋਲੀਆਂ ਤੇ ਬੋਲੀਆਂ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ ਟੌਪਿਕ ਦੇ ਉੱਤੇ ਗੱਲਬਾਤ ਕਰਨ ਦੇ ਲਈ। ਸੋ ਬਣੇ ਰਹੋ ਜੁੜੇ ਰਹੋ। ਜੀ ਦੋਸਤੋ, ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ, ਪ੍ਰੋਗਰਾਮ ਚ ਇਸ ਵੇਲੇ ਤੁਸੀਂ ਬਣੇ ਹੋਏ ਹੋ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਜਿਸ ਮੁੱਦੇ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ, ਜਿਸ ਵਿਸ਼ੇ ਦੇ ਉੱਤੇ ਗੱਲ ਕਰ ਰਹੇ ਹਾਂ, ਉਹ ਵਿਸ਼ਾ ਜਿਹੜਾ ਉਹ ਆਪਣੇ ਆਪ ਦੇ ਵਿੱਚ ਕਾਫੀ ਚਿੰਤਾਜਨਕ ਹੈ, ਗੰਭੀਰ ਹੈ, ਔਰ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਦਾ ਜਿਹੜਾ ਮਕਸਦ ਹੈ ਉਹ ਇਹ ਨਹੀਂ ਹੈ ਕਿ ਰੇਡੀਓ ਦੇ ਉੱਤੇ ਤਾਂ ਅਸੀਂ ਗੱਲ ਕਰਨੀ ਹੁੰਦੀ ਹੈ, ਕੋਈ ਵਿਸ਼ਾ ਚਾਹੀਦਾ ਹੁੰਦਾ। ਗੱਲ ਇਹ ਹੈ ਕਿ ਇਸ ਵਿਸ਼ੇ ਦੇ ਉੱਤੇ ਅਸੀਂ ਸਾਰਿਆਂ ਨੇ ਆਪੋ ਆਪਣੇ ਵਿਚਾਰ ਰੱਖ ਕੇ ਇੱਕ ਦੂਸਰੇ ਦੇ ਲਈ ਇੱਕ ਸੇਧ ਜਿਹੜੀ ਆ ਉਹ ਜ਼ਰੂਰ ਦੇਣੀ ਹੁੰਦੀ ਹੈ, ਤਾਂ ਕਿ ਅਸੀਂ ਇੱਕ ਦੂਸਰੇ ਦਾ ਜਿਹੜਾ ਸਹਾਰਾ ਆ ਉਹ ਵਿਚਾਰਾਂ ਦੇ ਜ਼ਰੀਏ ਵੀ ਬਣ ਸਕੀਏ। ਹਨਾ, ਬਹੁਤ ਵਾਰ ਇਹ ਦੇਖਣ ਦੇ ਵਿੱਚ ਆਉਂਦਾ ਆ ਕਿ ਅਸੀਂ ਜਦੋਂ ਕਿਸੇ ਵਿਸ਼ੇ ਦੇ ਉੱਤੇ ਗੱਲ ਕਰਦੇ ਹਾਂ ਤਾਂ ਅਸੀਂ ਹਮੇਸ਼ਾ ਝੇਪ ਜਾਂਦੇ ਹਾਂ, ਸਾਨੂੰ ਲੱਗਦਾ ਕਿ ਨਹੀਂ ਇਹਦੇ ਉੱਤੇ ਮੈਂ ਕੀ ਗੱਲ ਕਰਨੀ, ਇਹਨਾਂ ਨੂੰ ਤਾਂ ਵੈਸੇ ਵਿਸ਼ਾ ਚਾਹੀਦਾ। ਨਹੀਂ, ਗੱਲ ਜਿਹੜੀ ਆ ਉਹ ਇਸ ਕਰਕੇ ਹੋਣੀ ਜ਼ਰੂਰੀ ਹੈ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਹੜੀ ਪੈਨਿਕ ਸਥਿਤੀ ਬਣੀ ਹੋਈ ਹੈ, ਜਿਹੜੀ ਘਬਰਾਹਟ ਦੀ ਸਥਿਤੀ ਬਣੀ ਹੋਈ ਹੈ, ਜਿਹੜਾ ਸਮਾਨ ਅਸੀਂ ਇਕੱਠਾ ਕਰ ਰਹੇ ਹਾਂ, ਜਦਕਿ ਸਰਕਾਰਾਂ ਵੱਲੋਂ ਇਹ ਵਚਨਬੱਧਤਾ ਜਿਹੜੀ ਬਾਰ ਬਾਰ ਦੁਹਰਾਈ ਜਾ ਰਹੀ ਹੈ ਕਿ ਸਟੋਰਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਕਮੀ ਆ ਉਹ ਨਹੀਂ ਆਉਣ ਦਿੱਤੀ ਜਾਵੇਗੀ, ਜੇਕਰ ਜਿਹੜਾ ਸਮਾਨ ਹੈ, ਜਿਹੜੀਆਂ ਜ਼ਰੂਰੀ ਚੀਜ਼ਾਂ ਆ, ਬੁਨਿਆਦੀ ਲੋੜਾਂ ਜਿਹੜੀਆਂ ਆ, ਉਹਨਾਂ ਨੂੰ ਲੋਕਾਂ ਦੇ ਲਈ ਜਿਹੜਾ ਲਗਾਤਾਰ ਖੋਲਿਆ ਜਾਵੇਗਾ। ਔਰ ਇਟਲੀ ਦੇ ਵਿੱਚ ਵੀ ਜੇ ਅਸੀਂ ਗੱਲ ਕਰੀਏ, ਜੇਕਰ ਸਿਟੀ ਲੋਕਡਾਊਨ ਹੋਈ ਆ, ਜੇਕਰ ਮੁਲਕ ਲੋਕਡਾਊਨ ਹੋਇਆ, ਪਰ ਉੱਥੇ ਵੀ ਜ਼ਰੂਰੀ ਚੀਜ਼ਾਂ ਦੇ ਲਈ ਜਿਹੜੇ ਸਟੋਰ ਆ ਉਹ ਆਮ ਵਾਂਗ ਖੁੱਲੇ ਰੱਖੇ ਗਏ ਆ, ਤਾਂ ਕਿ ਲੋਕ ਜਿਹੜੇ ਆ ਆਪਣਾ ਜ਼ਰੂਰੀ ਜਿਹੜੀਆਂ ਚੀਜ਼ਾਂ ਆ, ਆਪਣਾ ਜਿਹੜਾ ਲੋੜੀਂਦਾ ਸਮਾਨ ਜਿਹੜਾ ਆ ਉਹ ਜ਼ਰੂਰ ਪ੍ਰਾਪਤ ਕਰ ਸਕਣ। ਪਰ ਸਾਡੀ ਜਿਹੜੀ ਸੋਚ ਆ ਉਹ ਇਸ ਤਰ੍ਹਾਂ ਦੀ ਹੋ ਚੁੱਕੀ ਹੈ ਕਿ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਪਤਾ ਨਹੀਂ ਅਸੀਂ ਕਿੰਨਾ ਕੁ ਜਿਹੜਾ ਸਮਾਨ ਹੈ ਇਕੱਠਾ ਕਰ ਲਈਏ ਕਿ ਕੱਲ ਦਾ ਕੀ ਭਰੋਸਾ। ਪਰ ਆਪਣੇ ਆਪ ਨੂੰ ਬਿਲਕੁਲ ਜਾਗਰੂਕ ਰੱਖਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੈ। ਪਰ ਇਸ ਜਾਗਰੂਕਤਾ ਦੇ ਵਿੱਚ ਇਸ ਤਰ੍ਹਾਂ ਦੀ ਘਬਰਾਹਟ ਵਾਲੀ ਸਥਿਤੀ ਨੂੰ ਪੈਦਾ ਕਰਕੇ ਮੈਨੂੰ ਲੱਗਦਾ ਕਿ ਅਸੀਂ ਦੂਜਿਆਂ ਦੇ ਲਈ ਵੀ ਜ਼ਰੂਰ ਮੁਸ਼ਕਲਾਂ ਖੜੀਆਂ ਕਰ ਰਹੇ ਹਾਂ। ਔਰ ਦੇਖਣ ਦੇ ਵਿੱਚ ਇਹ ਵੀ ਆ ਰਿਹਾ ਕਿ ਬਹੁਤ ਸਾਰੇ ਜਿਹੜੇ ਪਰਿਵਾਰ ਆ ਉਹਨਾਂ ਦੇ ਵਿੱਚ ਬਜ਼ੁਰਗ ਵੱਸਦੇ ਆ, ਇੱਥੇ ਵੀ ਜਿਹੜੀਆਂ ਫੈਮਿਲੀਜ਼ ਰਹਿੰਦੀਆਂ ਆ, ਆਪਣੇ ਹੀ ਭਾਈਚਾਰੇ ਦੀ ਗੱਲ ਨਹੀਂ ਕਰਦੇ ਅਸੀਂ, ਅਸੀਂ ਦੂਸਰੇ ਭਾਈਚਾਰਿਆਂ ਦੀ ਵੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਵੀ ਕੁਛ ਜਿਹੜੇ ਲੋਕ ਆ ਉਹ ਬਜ਼ੁਰਗ ਆ, ਜਿਹੜੇ ਕਿ ਜਦੋਂ ਆਪਣੇ ਸਮਾਂ ਜਦੋਂ ਉਹਨਾਂ ਨੂੰ ਮਿਲਦਾ, ਜਦੋਂ ਉਹ ਗ੍ਰੋਸਰੀ ਕਰਨ ਦੇ ਯੋਗ ਹੁੰਦੇ ਆ, ਜਾਂਦੇ ਆ, ਔਰ ਉੱਥੇ ਉਹਨਾਂ ਨੂੰ ਕੁਛ ਪ੍ਰਾਪਤ ਨਹੀਂ ਹੁੰਦਾ, ਮਿਲਦਾ ਨਹੀਂ, ਤੇ ਉਹ ਖਾਲੀ ਹੱਥ ਵਾਪਸ ਆ ਜਾਂਦੇ ਆ, ਔਰ ਉਹਨਾਂ ਦੇ ਹੱਥ ਸਿਰਫ ਨਿਰਾਸ਼ਾ ਹੀ ਲੱਗਦੀ ਆ, ਜਿਹਦੇ ਕਾਰਨ ਪਿਛਲੇ ਦਿਨਾਂ ਤੋਂ ਇਸ ਤਰ੍ਹਾਂ ਦੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਕੁਛ ਸਟੋਰਾਂ ਨੇ ਵਿਸ਼ੇਸ਼ ਪ੍ਰਬੰਧ ਵੀ ਕੀਤੇ ਆ। ਇਹਨਾਂ ਦੇ ਵਿੱਚੋਂ ਇੱਕ ਬਹੁਤ ਹੀ ਵਧੀਆ ਜਿਹੜੀ ਗੱਲ ਮੈਨੂੰ ਲੱਗੀ ਆ ਆਪਣੇ ਭਾਰਤੀ ਭਾਈਚਾਰੇ ਦੇ ਵਿੱਚੋਂ, ਇੱਕ ਨੌਜਵਾਨ ਹੈ ਹਿਤੇਸ਼, IGA ਜਿਹੜਾ ਚਲਾਉਂਦਾ, ਔਰ ਉਸਨੇ IGA ਦੇ ਵਿੱਚ ਸਭ ਤੋਂ ਪਹਿਲਾਂ ਪਹਿਲ ਕੀਤੀ ਕਿ ਬਜ਼ੁਰਗਾਂ ਦੇ ਲਈ ਜਿਹੜਾ ਵੱਖਰਾ ਸਮਾਂ ਆ ਪਹਿਲਾਂ ਖੋਲਿਆ ਜਾਵੇ, ਬਜ਼ੁਰਗ ਤੇ ਡਿਸੇਬਲਡ ਜਿਹੜੇ ਲੋਕ ਨੇ ਉਹਨਾਂ ਦੇ ਲਈ ਸ਼ਾਪਿੰਗ ਕਰਨ ਦੇ ਲਈ ਉਹਨਾਂ ਨੂੰ ਪਹਿਲਾਂ ਸਮਾਂ ਜਿਹੜਾ ਆ ਉਹ ਦਿੱਤਾ ਜਾਵੇ, ਤਾਂ ਕਿ ਉਹ ਆਪਣੀਆਂ ਜ਼ਰੂਰੀ ਚੀਜ਼ਾਂ ਜਿਹੜੀਆਂ ਉਹਨਾਂ ਦੀ ਖਰੀਦੋ ਫਰੋਖਤ ਆ ਉਹ ਕਰ ਸਕਣ। ਔਰ ਉਸ ਨੌਜਵਾਨ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਦੌਰਾਨ ਅੱਜ ਅਸੀਂ ਗੱਲਬਾਤ ਵੀ ਕਰ ਸਕੀਏ ਕਿ ਕਿਸ ਤਰ੍ਹਾਂ ਦੇ ਹਾਲਾਤ ਨੂੰ ਦੇਖਦਿਆਂ ਹੋਇਆਂ ਉਹਨਾਂ ਵੱਲੋਂ ਇਹ ਜਿਹੜਾ ਫੈਸਲਾ ਉਹ ਲਿਆ ਗਿਆ। ਤੇ ਹੁਣ ਇਹ ਵੀ ਸਾਹਮਣੇ ਆ ਰਿਹਾ ਕਿ ਕੱਲ ਵੂਲਵਰਟਸ ਨੇ ਵੀ ਐਲਾਨ ਕਰ ਦਿੱਤਾ ਸੀਗਾ ਕਿ ਉਹਨਾਂ ਨੇ ਆਪਣੇ ਜਿਹੜੇ ਸ਼ਾਪਿੰਗ ਆਵਰਸ ਆ ਉਹ ਇੱਕ ਘੰਟੇ ਦੇ ਲਈ ਐਕਸਟਰਾ ਖੋਲੇ ਆ, ਜਿਹੜੇ ਕਿ ਸਿਰਫ ਤੇ ਸਿਰਫ ਬਜ਼ੁਰਗ ਅਤੇ ਡਿਸੇਬਲ ਲੋਕਾਂ ਦੇ ਲਈ ਹੋਣਗੇ 7 to 8 PM ਤੱਕ। ਤੇ ਹੁਣ ਕੋਲਸ ਵੱਲੋਂ ਵੀ ਜਿਹੜਾ ਇਹ ਐਲਾਨ ਉਹ ਕਰ ਦਿੱਤਾ ਗਿਆ ਆ ਕਿ ਇਹ ਆਵਰਸ ਜਿਹੜੇ ਆ ਉਹ 7 to 8 PM ਤੱਕ ਖੋਲ ਦਿੱਤੇ ਗਏ ਆ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਵਧੀਆ ਐਲਾਨ ਨੇ ਜਿਹੜੇ ਕਿ ਸਟੋਰਾਂ ਨੇ ਆਪਣੇ ਪੱਧਰ ਦੇ ਉੱਤੇ ਕੀਤੇ ਆ। ਔਰ ਇਹੋ ਜਿਹੇ ਜਦੋਂ ਹਾਲਾਤ ਬਣਦੇ ਆ ਤਾਂ ਮੈਨੂੰ ਲੱਗਦਾ ਕਿ ਇਹੋ ਜਿਹੇ ਜਿਹੜੇ ਕੁਛ ਐਲਾਨ, ਕੁਛ ਜਿਹੜੀਆਂ ਚੇਂਜਿਸ, ਕੁਛ ਜਿਹੜੇ ਬਦਲਾਅ ਆ ਉਹ ਕਰਨੇ ਪੈਂਦੇ ਹੁੰਦੇ ਆ ਤਾਂ ਕਿ ਜਿਹੜੀ ਜ਼ਿੰਦਗੀ ਆ ਉਸ ਨੂੰ ਲੀਹ ਦੇ ਉੱਤੇ ਤੋਰਿਆ ਜਾ ਸਕੇ। ਪਰ ਜਦੋਂ ਅਸੀਂ ਇਹੋ ਜਿਹੀ ਭੜਕਾਹਟ, ਇਹੋ ਜਿਹੀ ਘਬਰਾਹਟ ਦੇ ਵਿੱਚ ਆਪਣਾ ਵਿਵਹਾਰ ਕਰਦੇ ਹਾਂ ਤਾਂ ਜਿਹੜੀ ਜ਼ਿੰਦਗੀ ਆ ਉਹ ਲੀਹ ਤੋਂ ਜ਼ਰੂਰ ਕਿਤੇ ਉੱਤਰਦੀ ਹੋਈ ਦਿਖਾਈ ਦਿੰਦੀ ਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਿਕਟੋਰੀਅਨ ਪ੍ਰੀਮੀਅਰ ਆ, ਯਾਨੀ ਕਿ ਸਾਡੇ ਵਿਕਟੋਰੀਆ ਦੇ ਪ੍ਰੀਮੀਅਰ ਡੇਨੀਅਲ ਐਂਡਰਿਊਜ਼, ਉਹਨਾਂ ਨੇ ਵੀ ਦੱਸਿਆ ਕਿ ਸਟੇਟ ਦੇ ਵਿੱਚ, ਪੂਰੇ ਸੂਬੇ ਦੇ ਵਿੱਚ ਇੱਕਦਮ ਜਿਹੜੇ ਹਿਊਜ ਜਿਹੜੇ ਕੇਸਿਸ ਆ ਜੰਪ ਹੋਏ ਆ, ਬਹੁਤ ਜ਼ਿਆਦਾ ਗਿਣਤੀ ਇੱਕਦਮ ਵਧੀ ਆ ਜਿਨ੍ਹਾਂ ਨੂੰ ਕੋਰੋਨਾ ਵਾਇਰਸ ਪਾਇਆ ਗਿਆ ਆ। ਸੋ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਆਪੋ ਆਪਣਾ ਧਿਆਨ ਵੀ ਜ਼ਰੂਰ ਰੱਖੀਏ, ਜਦਕਿ ਜਿਹੜੀ ਕੁਛ ਸਰਕਾਰ ਵੱਲੋਂ ਜਿਹੜੀਆਂ ਹਦਾਇਤਾਂ ਆ ਉਹ ਤਾਂ ਜਾਰੀ ਕੀਤੀਆਂ ਹੀ ਗਈਆਂ ਆ ਕਿ ਅਸੀਂ ਇੱਕ ਦੂਸਰੇ ਦੇ ਨੇੜੇ ਨਾ ਖੜੀਏ, ਜੇਕਰ ਅਸੀਂ ਕੰਮਾਂ ਕਾਰਾਂ ਦੇ ਉੱਤੇ, ਜੇਕਰ ਸਾਡਾ ਘਰ ਬੈਠ ਕੇ ਕੰਮ ਕਰਨਾ ਸੰਭਵ ਨਹੀਂ ਆ, ਜੇਕਰ ਸਾਨੂੰ ਆਪਣੀ ਵਰਕ ਪਲੇਸ ਦੇ ਉੱਤੇ ਜਾਣਾ ਹੀ ਪੈਣਾ ਆ ਤਾਂ ਸਾਨੂੰ ਇੱਕ ਦੂਸਰੇ ਤੋਂ ਦੂਰੀ ਬਣਾ ਕੇ ਰੱਖਣੀ ਪੈਣੀ ਆ, ਅਸੀਂ ਇੱਕ ਦੂਸਰੇ ਨੂੰ ਹੱਥ ਨਾ ਲਾਈਏ, ਹੈਂਡ ਸ਼ੇਕ ਨਾ ਕਰੀਏ। ਔਰ ਦੂਸਰੀ ਗੱਲ ਜਿਹੜੀ ਉਹ ਇਹ ਸਾਹਮਣੇ ਆਉਂਦੀ ਆ ਕਿ ਸਕੂਲਾਂ ਨੂੰ ਲੈ ਕੇ ਬੜੀ ਚਿੰਤਾਜਨਕ ਸਥਿਤੀ ਬਣੀ ਹੋਈ ਆ, ਪੇਰੈਂਟਸ ਜਿਹੜੇ ਆ ਉਹ ਇਸ ਚਿੰਤਾ ਦੇ ਵਿੱਚ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਣਾ ਚਾਹੁੰਦੇ ਪਰ ਅਜੇ ਤੱਕ ਸਕੂਲ ਜਿਹੜੇ ਬੰਦ ਨਹੀਂ ਕੀਤੇ ਗਏ। ਸਾਡੇ ਨਾਲ ਇਸ ਵੇਲੇ ਇੱਕ ਕਾਲਰ ਬਣੇ ਹੋਏ ਨੇ, ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਜੀ ਨੰਬਰ 230 ਤੋਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਸਵਾਗਤ ਕਰਦੇ ਹਾਂ ਜੀ, ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ ਗੁਰਸ਼ਰਨ ਜੀ ਸਵਾਗਤ ਹੈ ਜੀ,
ਸ਼ੁਕਰੀਆ ਜੀ। ਜੀ ਮੈਂ ਨਾ ਬੂਲਵਾਰਡ ਲਈ ਕੰਮ ਕਰਦਾ, ਬੇਸਿਕ ਗੁੱਡ ਸੈਂਟਰ ਦੇ ਡਿਲੀਵਰੀਆਂ ਟਰਾਂਸਪੋਰਟ ਡਿਪਾਰਟਮੈਂਟ
ਜੀ।
ਤੇ ਹਾਂਜੀ ਮਤਲਬ ਇੰਨਾ ਜਿਆਦਾ ਕਦੇ ਸਾਰਾ ਸਿਸਟਮ ਇੰਨਾ ਜਿਆਦਾ ਅਪਸੈਟ ਹੋਇਆ ਪਿਆ ਨਾ, ਮਤਲਬ ਕ੍ਰਿਸਮਸ ਦੇ ਟਾਈਮ ਤੇ ਵੀ ਇੰਨਾ ਜਿਆਦਾ ਨੀ ਹੁੰਦਾ ਹੈਗਾ ਜਿੰਨਾ ਸਾਡੇ ਦੇ ਵਿਕਟੋਰੀਆ ਚ ਡਿਲੀਵਰੀਆਂ ਪੂਰੀਆਂ ਹੋ ਨੀ ਰਹੀਆਂ ਹੈਗੀਆਂ
ਜੀ।
ਤੇ ਹਾਂਜੀ ਸਕੂਲ ਵਰਤ ਦੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਵੀ ਸਿੱਧਾ ਡਾਇਰੈਕਟ ਸਾਊਥ ਆਸਟ੍ਰੇਲੀਆ ਤੋਂ ਉੱਥੇ ਟਰੱਕ ਜਾ ਰਹੇ ਨੇ ਟ੍ਰੇਲਰ ਲੈ ਸਟੋਰਾਂ ਦੇ ਡਿਲੀਵਰੀ ਕਰਨ ਵਿਕਟੋਰੀਆ ਦੇ ਵਿਚ
ਜੀ। ਸੋ ਗੁਰਸ਼ਰਨ ਜੀ ਕਾਫੀ ਜਿਆਦਾ ਉਥਲ ਪੁਥਲ ਮਚੀ ਹੋਈ ਹੈ ਜੀ। ਜੀ
ਬਹੁਤ ਜਿਆਦਾ ਬਹੁਤ ਜਿਆਦਾ। ਤੇ ਇਸ ਹਫਤੇ ਦਾ ਪਲਾਨ ਹੈਗਾ ਵੀ ਸਾਊਥ ਆਸਟ੍ਰੇਲੀਆ ਦਾ ਸਾਰਾ ਡਿਲੀਵਰੀ ਬੰਦ ਕਰਕੇ ਨਾ, ਤੇ ਮਤਲਬ ਇੱਥੇ 40 ਦੇ ਕਰੀਬ ਟਰੱਕ ਹੈਗੇ ਜਿਹੜੇ ਰੋਜ਼ ਡਿਲੀਵਰੀ ਕਰਦੇ ਆ ਸਾਊਥ ਆਸਟ੍ਰੇਲੀਆ ਦੀ, ਤੇ ਉਹ 40 ਦੇ 40 ਟਰੱਕ ਵੀ ਇੱਕ ਦਿਨ ਲਈ ਵਿਕਟੋਰੀਆ ਨੂੰ ਕਵਰ ਕੀਤਾ ਜਾਵੇ। ਤੇ ਰੋਜ਼ ਤਾਂ ਜਾ ਹੀ ਰਹੇ ਨੇ, ਮਤਲਬ ਇਕੱਠਾ ਸਟਾਕ ਭੇਜ ਕੇ ਸਾਊਥ ਆਸਟ੍ਰੇਲੀਆ ਇੱਕ ਦਿਨ ਲਈ ਬੰਦ ਕੀਤਾ ਜਾਵੇ
ਜੀ।
ਤੇ ਦੇਖਦੇ ਆ ਕੀ ਬਣਦਾ, ਪਰ ਇਹਦੇ ਨਾਲ ਫਿਰ ਫਿਊਚਰ ਦੇ ਵਿੱਚ ਜਿਵੇਂ ਹੁਣ ਇੰਨਾ ਜਿਆਦਾ ਬਿਜ਼ੀ ਹੋਣ, ਲੋਕਾਂ ਦੇ ਘਰੇ ਇੰਨਾ ਜਿਆਦਾ ਸਟਾਕ ਹੋਜੂਗਾ ਵੀ ਆਉਣ ਵਾਲੇ ਦਿਨਾਂ ਚ ਉਹਨਾਂ ਨੂੰ ਸ਼ੋਪਿੰਗ ਕਰਨ ਦੀ, ਜਦੋਂ ਹਾਲਾਤ ਠੀਕ ਹੋਣਗੇ ਨਾ ਵੀ ਉਹਨਾਂ ਸ਼ੋਪਿੰਗ ਕਰਨ ਦੀ, ਫਿਰ ਬਿਲਕੁਲ ਹੀ ਕੁਆਈਟ ਹੋਜੂਗਾ, ਫਿਰ ਮੰਦੀ ਦਾ ਦੌਰ ਵੀ ਆਊਗਾ ਸਾਡੇ ਲਈ ਹਰੇਕ ਦੇ।
ਬਿਲਕੁਲ। ਸੋ ਗੁਰਸ਼ਰਨ ਜੀ ਸਲਾਹ ਕੀ ਦੇਣਾ ਚਾਹੋਗੇ, ਕਿਉਂਕਿ ਤੁਸੀਂ ਸਾਰਾ ਕੁਛ ਪ੍ਰੈਕਟੀਕਲੀ ਦੇਖ ਰਹੇ ਹੋ ਹਨਾ, ਔਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਉਹ ਕਾਫੀ ਭੜਕਾਹਟ ਦੇ ਹਾਲਾਤ ਆਪਾਂ ਕਹਿ ਸਕਦੇ ਹਾਂ ਇੱਕ ਤਰ੍ਹਾਂ ਦੇ ਨਾਲ ਹਨਾ, ਵੀ ਇਹ ਸਾਡੇ ਭੁਲੇਖੇ ਆ ਕਿਉਂਕਿ ਜਿਹੜੀ ਪਿੱਛੇ ਗ੍ਰੋਸਰੀ ਜਿਹੜੀ ਆ ਉਹ ਆ ਰਹੀ ਹੈ, ਅਸੀਂ ਏਦਾਂ ਸਟੋਰ ਕਰੀ ਜਾ ਰਹੇ ਹਾਂ ਹਨਾ, ਜਿਹੜਾ ਜਿਹਦਾ ਕਿ ਅਜੇ ਮੈਨੂੰ ਲੱਗਦਾ ਕੋਈ ਫਾਇਦਾ ਵੀ ਨਹੀਂ ਆ ਜਿੰਨੀ ਜਿਆਦਾ ਅਸੀਂ ਕੁਆਂਟਿਟੀ ਦੇ ਵਿੱਚ ਇੰਨਾ ਕੁਛ ਸਟੋਰ ਕਰ ਰਹੇ ਹਾਂ ਹਨਾ, ਪਰ ਜਦਕਿ ਪਿੱਛੇ ਜਦੋਂ ਤੱਕ ਸਮਾਨ ਜਿਹੜਾ ਆ ਉਹ ਅਵੇਲੇਬਲ ਹੋ ਰਿਹਾ ਆ ਤਾਂ ਅਸੀਂ ਆਰਾਮ ਦੇ ਨਾਲ ਵੀ ਆਪਣਾ ਜਿਹੜਾ 2 ਹਫ਼ਤੇ ਦਾ ਜਿਹੜਾ ਰਾਸ਼ਨ ਆ ਉਹ ਇਕੱਠਾ ਕਰ ਸਕਦੇ ਹਾਂ, ਉਸ ਤੋਂ ਬਾਅਦ ਫਿਰ ਅਗਲੇ 2 ਹਫ਼ਤੇ ਦਾ ਕਰ ਸਕਦੇ ਹਾਂ, ਪਰ ਇਸ ਤਰ੍ਹਾਂ ਨਹੀਂ ਕੀਤਾ ਜਾ ਰਿਹਾ ਔਰ ਜਿਹੜੇ ਕਈ ਜ਼ਰੂਰਤਮੰਦ ਲੋਕ ਆ ਉਹਨਾਂ ਨੂੰ ਜ਼ਰੂਰੀ ਚੀਜ਼ਾਂ ਜਿਹੜੀਆਂ ਉਹ ਵੀ ਨਹੀਂ ਮਿਲ ਰਹੀਆਂ, ਕੀ ਸਲਾਹ ਕੀ ਦੇਣਾ ਚਾਹੋਗੇ?
ਇਹ ਸਲਾਹ ਹੀ ਹੈ ਵੀ ਇੰਨਾ ਪੈਨਿਕ ਨਹੀਂ ਹੋਣਾ ਚਾਹੀਦਾ, ਸਟਾਕ ਸਾਰਾ ਕੁਛ ਹੈਗਾ। ਬੂਲਵਰਥ ਨਾਲ ਵੀ ਮੀਟਿੰਗ ਹੋਈ ਆ, ਪੁਲਿਸ ਨਾਲ ਵੀ ਸਾਰੇ ਸੁਪਰ ਮਾਰਕੀਟ ਨਾਲ ਇਹਨਾਂ ਦੀ ਮੀਟਿੰਗ ਹੋਈ ਆ, ਤੇ ਉਹਨਾਂ ਨੇ ਮਤਲਬ ਕਿਹਾ ਵੀ ਸਾਡੇ ਕੋਲ ਸਟਾਕ ਵਾਧੂ ਆ, ਕੋਈ ਚੱਕਰ ਨੀ ਹੈਗਾ। ਠੀਕ ਆ ਵੀ ਸਟਾਕ ਨਾਲੇ ਡਿਲੀਵਰੀ ਉਹਨਾਂ ਨੇ ਸ਼ਿਪਿੰਗ ਬਾਹਰੋਂ ਆ ਰਹੀ ਆ ਨਾ, ਐਡੀ ਕੋਈ ਗੱਲ ਨੀ ਹੈਗੀ। ਤੇ ਹਾਂਜੀ ਤੇ ਲੋਕਾਂ ਦੀ ਆਵਾਜਾਈ ਤੇ ਪਾਬੰਦੀ ਕੀਤੀ ਆ, ਤੇ ਨਾ ਕਿ ਸਮਾਨ ਤਾਂ ਆਏ ਜਾ ਰਿਹਾ।
ਠੀਕ।
ਜੇ ਕੋਈ ਆਨਲਾਈਨ ਵੀ ਮਤਲਬ ਆਰਡਰ ਕਰਦਾ ਚਾਈਨਾ ਵਗੈਰਾ ਤੋਂ ਉਹ ਵੀ ਡਿਲੀਵਰੀ ਆ ਰਹੀ ਆ, ਜੇ ਤੁਸੀਂ ਆਪਣਾ ਈਵੇ ਵਗੈਰਾ ਤੋਂ ਕੋਈ ਆਨਲਾਈਨ ਸਟੋਰ ਤੋਂ ਪਰਚੇਸ ਕਰਦੇ ਹੋ ਉਹ ਵੀ ਤਾਂ ਆ ਹੀ ਰਿਹਾ
ਜੀ। ਜੀ ਜੀ
ਇੰਨਾ ਜਿਆਦਾ ਪੈਨਿਕ ਹੋਣ ਦੇ, ਲੋਕ $2,000 ਵੀ ਇਕੱਠੀ ਸ਼ੋਪਿੰਗ ਕਰ ਰਹੇ ਨੇ, ਹੈਰਾਨ ਆ ਵੀ ਉੱਥੇ ਇੰਨਾ ਜਿਆਦਾ ਬੁਰਾ ਹਾਲ ਹੋਇਆ ਹੋਇਆ ਇਸ ਟਾਈਮ
ਜੀ,
ਤੇ ਮਤਲਬ ਸਟੋਰਾਂ ਤੇ ਸਮਾਨ ਪੂਰਾ ਨੀ ਹੋ ਰਿਹਾ
ਜੀ। ਜੀ ਬਿਲਕੁਲ,
ਐਕਸਟਰਾ ਸ਼ਿਫਟ ਕਰ ਰਹੇ ਆ
ਜੀ।
ਹਾਂਜੀ
ਬਿਲਕੁਲ, ਮੈਨੂੰ ਲੱਗਦਾ ਕਿ ਸਟੋਰਾਂ ਦੇ ਵਿੱਚ ਇਹ ਵੀ ਬਹੁਤ ਵੱਡੀ ਇਸ ਵੇਲੇ ਸਮੱਸਿਆ ਬਣੀ ਹੋਈ ਹੈ ਕਿ ਸਟਾਫ ਜਿਹੜਾ ਆ ਉਹਨਾਂ ਨੂੰ ਅਲੱਗ ਤੋਂ ਜਿਹੜੇ ਘੰਟੇ ਆ ਉਹ ਵੀ ਹੋਰ ਕਰਨੇ ਪੈ ਰਹੇ ਆ, ਕਿਉਂਕਿ ਜਦੋਂ ਸ਼ੈਲਫਾਂ ਭਰਨੀਆਂ ਆ ਉਹਦੇ ਲਈ ਵੀ ਅਲੱਗ ਤੋਂ ਸਟਾਫ ਚਾਹੀਦਾ ਹੁੰਦਾ ਹਨਾ, ਪਿੱਛਿਓਂ ਵੀ ਜਿਹੜੀ ਡਿਲੀਵਰੀਜ ਆ ਰਹੀਆਂ ਆ ਹਨਾ ਉਹਦੇ ਲਈ ਵੀ, ਸੋ ਇਹ ਸਾਰਾ ਕੁਛ ਜਿਹੜਾ ਮੈਨੇਜ ਕਰਨਾ, ਮੈਨੇਜ ਤਾਂ ਜਿਹੜੀ ਮੈਨ ਪਾਵਰ ਆ ਆਪਾਂ ਹੀ ਸਾਰਿਆਂ ਨੇ ਕਰਨਾ ਹਨਾ, ਪਰ ਜੇਕਰ ਅਸੀਂ ਆਪਣਾ ਹੀ ਜਿਹੜਾ ਵਿਵਹਾਰ ਆ ਥੋੜਾ ਜਿਹਾ ਬਦਲ ਲਈਏ, ਉਹਨੂੰ ਇੱਕ ਨੋਰਮਲ ਵਿਵਹਾਰ ਦੇ ਵਿੱਚ ਤਬਦੀਲ ਕਰੀਏ ਤਾਂ ਮੈਨੂੰ ਲੱਗਦਾ ਸਾਰਾ ਕੁਛ ਨੋਰਮਲ ਹੋ ਸਕਦਾ, ਨਹੀਂ ਤਾਂ ਫਿਰ ਉਹੀ ਹੈ ਕਿ ਜਿਹੜੀ ਜ਼ਿੰਦਗੀ ਦੀ ਗੱਡੀ ਆ ਉਹਨੂੰ ਅਸੀਂ ਲੀਹੋਂ ਆਪਣੇ ਆਪ ਹੀ ਲਾ ਰਹੇ ਹਾਂ, ਜਦਕਿ ਉਹ ਲੀਹ ਤੇ ਚੱਲਦੀ ਰੱਖਣ ਦੇ ਲਈ ਸਾਨੂੰ ਜਿਹੜਾ ਆਪਣਾ ਜਿਹੜਾ ਵਿਵਹਾਰ ਹੀ ਚੇਂਜ ਕਰਨਾ ਪੈਣਾ, ਸੋਚ ਬਦਲਣੀ ਪੈਣੀ ਹੈ ਵੀ ਭਾਈ ਐਡਾ ਵੀ ਕੋਈ ਘਬਰਾਹਟ ਵਾਲੀ ਗੱਲ ਨਹੀਂ ਹੈਗੀ, ਸਪੈਸ਼ਲੀ ਸੌਦੇ ਨੂੰ ਲੈ ਕੇ ਖਰੀਦਦਾਰੀ ਨੂੰ ਲੈ ਕੇ।
ਬਿਲਕੁਲ ਜੀ ਬਿਲਕੁਲ, ਨਾਲੇ ਦੂਸਰੀ ਗੱਲ ਪੰਜਾਬੀਆਂ ਨੇ ਤਾਂ ਆਟਾ ਖਾਣਾ ਹੁੰਦਾ ਦਾਲਾਂ ਖਾਣਾ ਹੁੰਦੇ ਆ, ਤੇ ਆਟਾ ਕਣਕ ਇੱਥੇ ਹੁੰਦੀ ਆ ਤੇ ਚੱਕੀਆਂ ਉਰੇ ਲੱਗੀਆਂ ਹੋਈਆਂ ਨੇ, ਤੇ ਉਹ 7 ਦਿਨ ਉਹਨਾਂ ਨੇ ਕੰਮ ਸ਼ੁਰੂ ਕਰਤਾ, ਉਹ ਚੀਜ਼ ਦਾ ਖਾਤਮਾ ਤਾਂ ਹੋ ਹੀ ਨਹੀਂ ਸਕਦਾ ਜੇ ਬਾਹਰੋਂ ਵੀ ਮਤਲਬ ਹੋਣਾ ਨੀ ਹੈਗਾ, ਜੇ ਮੰਨ ਲਓ ਵੀ ਹੋ ਵੀ ਗਿਆ ਸਪਲਾਈ ਬੰਦ ਹੁੰਦੀ ਆ ਤਾਂ ਦਾਲਾਂ ਲੋਕਲ ਹੈਗੀਆਂ ਨੇ, ਠੀਕ ਆ ਆਟਾ ਲੋਕਲ ਹੈਗਾ, ਸਾਰਾ ਕੁਛ ਲੋਕਲ ਹੈਗਾ,
ਬਿਲਕੁਲ
ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈਗੀ। ਹਾਂਜੀ ਤੇ ਦੂਸਰਾ ਇੰਨਾ ਜ਼ਿਆਦਾ ਸ਼ੋਪਿੰਗ ਸੈਂਟਰ ਦੇ ਜੇ ਕੋਈ ਉੱਥੇ ਉੱਥੇ ਕੋਵਿਡ 19 ਵਾਲਾ ਅਫੈਕਟਡ ਪੀਪਲ ਜਾਂਦਾ ਵੀ ਇੰਨੀ ਜ਼ਿਆਦਾ ਭੀੜ ਕੀਤੀ ਪਈ ਆ ਤੇ ਮਤਲਬ ਬਚਣਾ ਚਾਹੀਦਾ ਭੀੜ ਤੋਂ ਤਾਂ ਵੈਸੇ ਹੀ
ਬਿਲਕੁਲ। ਜਿਸ ਤਰ੍ਹਾਂ ਦੀ ਹੁਣ ਗਿਣਤੀ ਆ ਰਹੀ ਹੈ ਬਹੁਤ ਜ਼ਿਆਦਾ ਗਿਣਤੀ ਵਿਕਟੋਰੀਆ ਦੇ ਵਿੱਚ ਇਸ ਵੇਲੇ ਆ ਰਹੀ ਹੈ ਕਿਉਂਕਿ ਨਿਊ ਸਾਊਥ ਵੇਲਸ ਸਭ ਤੋਂ ਪਹਿਲਾਂ ਜ਼ਿਆਦਾ ਸੀ 40% ਲੋਕ ਜਿਹੜੇ ਸੀਗੇ ਉਹ ਅਫੈਕਟਿਡ ਸੀਗੇ। ਹੁਣ ਜਿਹੜੇ ਜ਼ਿਆਦਾ ਗਿਣਤੀ ਜਿਹੜੀ ਪਿਛਲੇ 24 ਘੰਟਿਆਂ ਚ ਆਈ ਹੈ ਨਾ ਉਹ ਵਿਕਟੋਰੀਆ ਦੇ ਵਿੱਚ ਆਈ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਆਪਾਂ ਨੂੰ ਇਹ ਗੱਲ ਸਮਝਣੀ ਪਹਿਲਾਂ ਜ਼ਿਆਦਾ ਜ਼ਰੂਰੀ ਹੈ ਕਿ ਜੇਕਰ ਰੋਕ ਜਿਹੜੀ ਇਕੱਠਾਂ ਦੇ ਉੱਤੇ ਲਾਈ ਗਈ ਹੈ ਉਹਦਾ ਕੋਈ ਕਾਰਨ ਆ। ਸੋ ਇਸ ਕਰਕੇ ਸਾਨੂੰ ਸਗੋਂ ਆਪਣੇ ਆਪ ਨੂੰ ਬੰਦ ਕਰਕੇ ਰੱਖਣਾ ਚਾਹੀਦਾ ਕਿ ਅਸੀਂ ਇੱਕ ਦੂਸਰੇ ਦੇ ਕੰਟੈਕਟ ਦੇ ਵਿੱਚ ਘੱਟ ਆਈਏ, ਪਰ ਅਸੀਂ ਦੂਸਰੇ ਪਾਸੇ ਜਿਹੜੀ ਪਾਗਲਪਨ ਦੀ ਜਿਹੜੀ ਸਥਿਤੀ ਉਹ ਬਣਾਈ ਹੋਈ ਆ ਉਹਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ, ਕਾਬੂ ਕਰਨਾ ਜ਼ਰੂਰੀ ਹੈ। ਬਹੁਤ ਬਹੁਤ ਧੰਨਵਾਦ ਗੁਰਸ਼ਰਨ ਜੀ, ਤੁਸੀਂ ਸਾਡੇ ਨਾਲ ਸਾਂਝ ਬਣਾਈ ਹੈ ਡਿਲੇਟ ਤੋਂ ਔਰ ਇਸ ਸਥਿਤੀ ਦੇ ਉੱਤੇ ਗੱਲਬਾਤ ਕੀਤੀ ਹੈ। ਧੰਨਵਾਦ, ਸ਼ੁਕਰੀਆ। ਤੇ ਦੋਸਤੋ ਇਹ ਸਨ ਗੁਰਸ਼ਰਨ ਜਿਹੜੇ ਕਿ ਐਡੀਲੇਡ ਤੋਂ ਬਣੇ ਹੋਏ ਸੀਗੇ ਔਰ ਵੂਲਵਰਥਸ ਦੇ ਵਿੱਚ ਕੰਮ ਕਰਦੇ ਆ, ਡਿਲੀਵਰੀਜ਼ ਕਰਦੇ ਔਰ ਉਹ ਵੀ ਦੱਸ ਰਹੇ ਆ ਕਿ ਕਾਫੀ ਜ਼ਿਆਦਾ ਪੈਨਿਕ ਸਥਿਤੀ ਆ ਕਿਉਂਕਿ ਉਹਨਾਂ ਦੇ ਕੋਲੋਂ ਜਿਹੜੀਆਂ ਡਿਲੀਵਰੀਜ਼ ਮੰਗਵਾਈਆਂ ਜਾ ਰਹੀਆਂ ਉਹ ਕਹਿੰਦੇ ਕਿ ਵਿਕਟੋਰੀਆ ਦੀਆਂ ਡਿਲੀਵਰੀਜ਼ ਜਿਹੜੀਆਂ ਆ ਉਹੀ ਨਹੀਂ ਪੂਰੀਆਂ ਹੋ ਰਹੀਆਂ। ਸੋ ਇਸ ਕਰਕੇ ਵਿਕਟੋਰੀਆ ਨੂੰ ਖਾਸ ਤੌਰ ਦੇ ਉੱਤੇ ਜਿਹੜੇ ਟਰੱਕਸ ਆ ਉਹ ਲਗਾਏ ਗਏ ਆ ਔਰ ਵਿਕਟੋਰੀਆ ਦੇ ਵਿੱਚ ਇਹੋ ਜਿਹੀ ਪੈਨਿਕ ਸਥਿਤੀ ਬਣਨ ਦਾ ਜਿਹੜਾ ਕਾਰਨ ਕੀ ਰਿਹਾ ਆ, ਕਿਉਂ ਅਸੀਂ ਲੋਕ ਜਿਹੜੇ ਆ ਉਹ ਇਸ ਸਥਿਤੀ ਨੂੰ ਸਮਝਣ ਦੇ ਯੋਗ ਨਹੀਂ ਹੋ ਪਾ ਰਹੇ। ਸਾਨੂੰ ਸਮਝਣਾ ਇਹ ਪੈਣਾ ਆ ਕਿ ਜਿਹੜਾ ਇਹ ਸਮਾਨ ਆ ਇਹ ਸਾਡੇ ਤੱਕ ਪਹੁੰਚਦਾ ਰਹਿਣਾ ਆ, ਜਿਹੜੇ ਸਟੋਰਸ ਆ ਉਹਨਾਂ ਦੇ ਉੱਤੇ ਉਪਲਬਧ ਰਹਿਣਾ ਆ, ਪਰ ਸਾਨੂੰ ਜੇਕਰ ਇਹੋ ਜਿਹੀ ਸਥਿਤੀ ਦੇ ਵਿੱਚ ਜਿਸ ਤਰ੍ਹਾਂ ਅਸੀਂ ਸਟੋਰ ਕਰ ਰਹੇ ਹਾਂ ਆਪਣੇ ਘਰਾਂ ਦੇ ਵਿੱਚ, ਇਹਦੇ ਨਾਲ ਅਸੀਂ ਦੂਸਰਿਆਂ ਦੇ ਲਈ ਮੁਸੀਬਤਾਂ ਜਿਹੜੀਆਂ ਜ਼ਰੂਰ ਖੜੀਆਂ ਕਰ ਰਹੇ ਹਾਂ। ਇਸ ਵੇਲੇ ਸਾਡੇ ਨਾਲ ਗੁਰਿੰਦਰ ਸਿੰਘ ਬਣੇ ਹੋਏ ਨੇ ਵਰਜੀਨੀਆ ਤੋਂ, ਅਮਰੀਕਾ ਤੋਂ, ਔਰ ਉਹਨਾਂ ਨੇ ਦੱਸਿਆ ਕਹਿੰਦੇ ਹਾਂਜੀ ਕਹਿੰਦੇ ਗੱਲ ਅਮਰੀਕਾ ਦੀ ਸਥਿਤੀ ਵੀ ਬਾਕੀ ਸਾਰੇ ਦੇਸ਼ਾਂ ਵਰਗੀ ਹੈ ਜੀ। ਕੋਰੋਨਾ ਦਾ ਪ੍ਰਕੋਪ ਪੂਰੇ ਜੋਬਨ ਤੇ ਇਸ ਵੇਲੇ, ਬਹੁਤ ਸਾਰੀਆਂ ਸਟੇਟਾਂ ਵਿੱਚ ਐਮਰਜੈਂਸੀ ਵੀ ਲਾਗੂ ਆ ਜਿਸ ਵਿੱਚ ਵਰਜੀਨੀਆ ਵੀ ਸ਼ਾਮਲ ਹੈ, ਤੇ ਸਕੂਲ 2 ਹਫ਼ਤਿਆਂ ਦੇ ਲਈ ਇੱਥੇ ਬੰਦ ਹੋ ਗਏ ਆ ਤੇ ਵੱਡੇ ਇਕੱਠ ਜਿਹੜੇ ਆ ਉਹ ਵੀ ਰੱਦ ਕਰ ਦਿੱਤੇ ਗਏ ਆ ਤੇ ਇਟਸ ਨੈਸ਼ਨਲ ਐਮਰਜੈਂਸੀ ਨਾਓ। ਬਿਲਕੁਲ ਜੀ, ਔਰ ਇਹ ਗੱਲ ਹੁਣ ਸਮਝਣੀ ਬਹੁਤ ਜ਼ਰੂਰੀ ਹੈ ਕਿ ਸਾਨੂੰ ਆਪਣਾ ਬਚਾਅ ਕਰਨ ਦੇ ਲਈ ਅਸਲ ਦੇ ਵਿੱਚ ਕੀ ਪ੍ਰੀਕੋਸ਼ਨਸ ਲੈਣੇ ਪੈਣੇ ਆ। ਜੇਕਰ ਅਸੀਂ ਕਹਿੰਦੇ ਆ ਵੀ ਜਿਹੜੇ ਵੱਡੇ ਇਕੱਠ ਆ ਉਹਨਾਂ ਦੇ ਉੱਤੇ ਰੋਕ ਲਗਾਈ ਗਈ ਹੈ ਤਾਂ ਫਿਰ ਸ਼ੋਪਿੰਗ ਸੈਂਟਰਾਂ ਦੇ ਵਿੱਚ ਜਾ ਕੇ ਵੀ ਸਾਨੂੰ ਥੋੜਾ ਜਿਹਾ ਗੁਰੇਜ਼ ਕਰਨਾ ਚਾਹੀਦਾ। ਉੱਥੇ ਇੰਨੀ ਭੜਕਾਹਟ ਦੀ ਸਥਿਤੀ ਦੇ ਵਿੱਚ ਅਸੀਂ ਸਟੋਰ ਖੁੱਲਣ ਤੋਂ ਪਹਿਲਾਂ ਹੀ 100 ਦੀ ਗਿਣਤੀ ਦੇ ਵਿੱਚ ਜਾ ਕੇ ਖੜ ਜਾਂਦੇ ਹਾਂ ਔਰ ਜਦੋਂ ਸਟੋਰ ਖੁੱਲਦਾ ਤਾਂ ਫਿਰ ਇੰਨੇ ਜ਼ਿਆਦਾ ਬੁਰੇ ਤਰੀਕੇ ਦੇ ਨਾਲ ਅੰਦਰ ਜਾਂਦੇ ਹਾਂ ਵੀ ਜਿਹੜੀ ਚੀਜ਼ ਕਿਸੇ ਦੇ ਹੱਥ ਨਾ ਲੱਗੇ ਉਹ ਸਾਡੇ ਹੀ ਹੱਥ ਲੱਗੇ ਔਰ ਉੱਥੇ ਸਾਨੂੰ ਇਹ ਵੀ ਨਹੀਂ ਯਾਦ ਰਹਿੰਦਾ ਕਿ ਅਸੀਂ ਆਪਣੀ ਜਿਹੜੀ ਹਾਈਜੈਨਿਕ ਜਿਹੜੀ ਸਥਿਤੀ ਆ ਉਹਨੂੰ ਕਿੱਦਾਂ ਰੱਖਣਾ ਆ, ਉਹਨੂੰ ਕਿੱਦਾਂ ਕੰਟਰੋਲ ਚ ਰੱਖਣਾ ਆ। ਸੋ ਉੱਥੇ ਅਸੀਂ ਸਾਰਾ ਕੁਛ ਭੁੱਲ ਜਾਂਦੇ ਹਾਂ। ਸੋ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਇਹਨਾਂ ਗੱਲਾਂ ਦੇ ਵੱਲ ਧਿਆਨ ਜ਼ਰੂਰ ਦੇਈਏ। ਕੋਰੋਨਾ ਵਾਇਰਸ ਦੇ ਰੀਸੈਂਟ ਅਪਡੇਟਸ ਕੀ ਨੇ ਉਹਦੇ ਬਾਰੇ ਅਸੀਂ ਜ਼ਰੂਰ ਗੱਲ ਕਰਾਂਗੇ। ਫਿਲਹਾਲ ਇੱਕ ਛੋਟਾ ਜਿਹਾ ਸੁਨੇਹਾ ਤੇ ਉਸ ਤੋਂ ਬਾਅਦ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ। ਇਸ ਟੌਪਿਕ ਦੇ ਉੱਤੇ ਗੱਲਬਾਤ ਜਿਹੜੀ ਉਹ ਜਾਰੀ ਰਹੇਗੀ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 02-8599-2811।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਮੋਰ ਪੱਟ ਤੇ ਉਹ ਹੋਈ ਫਿਦਾ ਜੱਟ ਤੇ ਮੋਰ ਪੱਟ ਤੇ ਹੋ ਮੋਰ ਪੱਟ ਤੇ ਉਹ ਹੋਈ ਫਿਦਾ ਜੱਟ ਤੇ ਵੇਖੀ ਮਿੱਤਰੋ ਚੜਾਉਂਦੀ ਵੰਗਾ ਹੱਟ ਤੇ ਜੱਟੀ ਲੁਧਿਆਣੇ ਵੱਲ ਦੀ ਜੱਟੀ ਲੁਧਿਆਣੇ ਵੱਲ ਦੀ ਉਹ ਜੱਟੀ ਲੁਧਿਆਣੇ ਵੱਲ ਦੀ ਜੱਟੀ ਲੁਧਿਆਣੇ ਵੱਲ ਦੀ
ਅੱਖ ਨਾਲੇ ਅੱਖ ਲੈਣੇ ਦਿਲ ਜਦ ਕੰਬਿਆ ਹੁਣ ਮੇਰੇ ਲੰਘਿਆ ਤੇ ਜਾਣ ਕੇ ਸਿਖੰਗਿਆ
ਸੁਖੀ ਜੱਟੀ ਸੋਹਣੀ ਲੱਗੇ ਹੀਰ ਤੋਂ ਹੋ ਸੁਰਮੇ ਦੀ ਧਾਰ ਉਹਦੀ ਤਿੱਖੀ ਕਿਸੇ ਤੀਰ ਤੋਂ ਹੋ ਜਾਵਾਂ ਸਦਕੇ ਮੈਂ ਮੇਰੀ ਤਕਦੀਰ ਤੋਂ ਜਾਵਾਂ ਸਦਕੇ ਹੋ ਜਾਵਾਂ ਸਦਕੇ ਮੈਂ ਮੇਰੀ ਤਕਦੀਰ ਤੋਂ ਜਾਪੇ ਨਿਕਲੀ ਉਹ ਸੋਹਣੀ ਤਸਵੀਰ ਚੋਂ ਜੱਟੀ ਲੁਧਿਆਣੇ ਵੱਲ ਦੀ ਜੱਟੀ ਲੁਧਿਆਣੇ ਵੱਲ ਦੀ ਉਹ ਜੱਟੀ ਲੁਧਿਆਣੇ ਵੱਲ ਦੀ ਜੱਟੀ ਲੁਧਿਆਣੇ ਵੱਲ ਦੀ
ਵਿੱਚੋਂ ਵਿੱਚ ਸੋਚਾ ਜੋੜੀ ਸੋਹਣੀ ਲੱਗੂ ਸਾਡੀ ਓਏ
ਲਾਡਾ ਨਾਲ ਜਾਨੋ ਵੱਧ ਰੱਖੂ ਤੈਨੂੰ ਲਾਡੀ ਓਏ
ਲਾਡਾ ਨਾਲ ਜਾਨੋ ਵੱਧ ਰੱਖੂ ਤੈਨੂੰ ਲਾਡੀ ਓਏ
ਮੈਂ ਵਿੱਚੋਂ ਵਿੱਚ ਸੋਚਾ ਜੋੜੀ ਸੋਹਣੀ ਲੱਗੂ ਸਾਡੀ ਓਏ
ਲਾਡਾ ਨਾਲ ਜਾਨੋ ਵੱਧ ਰੱਖੂ ਤੈਨੂੰ ਲਾਡੀ ਓਏ
ਦਿਲ ਪੜਿਆ ਤੇ ਮੈਨੂੰ ਪੜ ਤੋੜਨੇ
ਸਾਕ ਜੱਟ ਨੇ ਰਾਹਾਂ ਚੋ ਬੜੇ ਮੋੜਨੇ ਹੋਣਾ ਇਹੋ ਹੱਲ ਗੱਲ ਦਾ ਹੋਣਾ ਇਹੋ ਹੱਲ ਗੱਲ ਦਾ ਜੱਟੀ ਲੁਧਿਆਣੇ ਵੱਲ ਦੀ ਜੱਟੀ ਲੁਧਿਆਣੇ ਵੱਲ ਦੀ
ਸੁਣੋ ਵੀ ਦੋਸਤੋ ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ ਉਹ ਬਈ ਦੁਖੀ ਨਾ ਹੋਵੋ ਸਭ ਗੱਲਾਂ ਛੱਡੋ ਆ ਸੁਣੋ ਹਰਮਨ ਰੇਡੀਓ ਤੋਂ ਗਾਣੇ ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਬਸਦੇ ਹੋ ਜਾਂ ਫਿਰ ਬਸਦੇ ਹੋ ਪਿੱਛੇ ਸ਼ਹਿਰਾਂ ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ
ਕਰੋਸ਼ੀਆ ਦੀ ਕਹਾਵਤ ਅਨੁਸਾਰ ਓਪਰਿਆਂ ਕੋਲ ਫੜਾਂ ਮਾਰੀਆਂ ਜਾ ਸਕਦੀਆਂ ਹਨ ਪਰ ਆਪਣੇ ਕੋਲ ਸੱਚ ਕਹਿਣਾ ਹੀ ਠੀਕ ਹੁੰਦਾ ਹੈ ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
ਜੀ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਹਰਮਨ ਰੇਡੀਓ ਤੇ ਪਹਿਲਾਂ ਇੱਕ ਵਪਾਰਕ ਵਕਫਾ ਚੱਲ ਰਿਹਾ ਸੀ ਵਕਫੇ ਦੌਰਾਨ ਕੁਝ ਇਸ਼ਤਿਹਾਰ ਸਾਡੇ ਸਹਿਯੋਗੀਆਂ ਦੇ ਸਾਡੇ ਸਪਾਂਸਰਸ ਦੇ ਅਸੀਂ ਤੁਹਾਡੀ ਨਜ਼ਰ ਕੀਤੇ ਔਰ ਇਸ ਤੋਂ ਪਹਿਲਾਂ ਇੱਕ ਗੀਤ ਵੀ ਤੁਸੀਂ ਸੁਣਿਆ ਪ੍ਰੋਗਰਾਮ ਫਿਲਮ ਚੱਲ ਮੇਰਾ ਪੁੱਤ 2 ਦੇ ਵਿੱਚੋਂ ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ ਤੇ ਜਿਵੇਂ ਅਸੀਂ ਗੱਲਬਾਤ ਜਿਹੜੀ ਕਰ ਰਹੇ ਹਾਂ ਕੋਰੋਨਾ ਵਾਇਰਸ ਦੀ ਜਿਹੜੀ ਸਥਿਤੀ ਬਣੀ ਹੋਈ ਹੈ ਚਿੰਤਾਜਨਕ ਹੈ ਪਰ ਉਸ ਤੋਂ ਵੀ ਵੱਧ ਚਿੰਤਾਜਨਕ ਹੈ ਇਸ ਵੇਲੇ ਕਿ ਜਿਸ ਤਰ੍ਹਾਂ ਦੀ ਘਬਰਾਹਟ ਔਰ ਭੜਕਾਹਟ ਜਿਹੜੀ ਹੈ ਉਹ ਲੋਕਾਂ ਵੱਲੋਂ ਖੜੀ ਕੀਤੀ ਗਈ ਹੈ ਗਰੋਸਰੀਜ਼ ਨੂੰ ਲੈ ਕੇ ਆਮ ਲੋੜ ਦੀਆਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਲੈ ਕੇ ਉਹਦੇ ਚੱਲਦਿਆਂ ਇੱਕ ਪਰੇਸ਼ਾਨੀ ਤੋਂ ਬਾਅਦ ਜਿਹੜੀ ਦੂਜੀ ਪਰੇਸ਼ਾਨੀ ਹੈ ਉਹ ਅਸੀਂ ਆਪਣੀ ਵੀ ਖੜੀ ਕੀਤੀ ਹੈ ਔਰ ਇਸ ਦੌਰਾਨ ਜਦੋਂ ਕਿ ਲੋਕ ਜਿਹੜੇ ਆ ਉਹ ਆਪਣੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਸਮਾਨ ਸਟੋਰ ਕਰ ਰਹੇ ਆ ਤੇ ਸਟੋਰਾਂ ਦੇ ਵਿੱਚ ਜਿਹੜਾ ਸਮਾਨ ਹੈ ਉਹਨਾਂ ਦੀਆਂ ਸ਼ੈਲਫਾਂ ਖਾਲੀ ਮਿਲਦੀਆਂ ਜਿਹੜੇ ਲੋਕ ਲੋੜਵੰਦ ਨੇ ਉਹ ਉੱਥੇ ਜਦੋਂ ਜਾਂਦੇ ਆ ਸ਼ਾਪਿੰਗ ਕਰਨ ਤਾਂ ਉੱਥੇ ਉਹਨਾਂ ਨੂੰ ਆਪਣੀਆਂ ਲੋੜੀਂਦੀਆਂ ਚੀਜ਼ਾਂ ਨਹੀਂ ਮਿਲਦੀਆਂ ਜਿਨ੍ਹਾਂ ਦੇ ਵਿੱਚੋਂ ਜ਼ਿਆਦਾ ਗਿਣਤੀ ਜਿਹੜੀ ਆ ਬਜ਼ੁਰਗਾਂ ਦੀ ਹੈ ਔਰ ਉਹ ਡਿਸੇਬਲ ਲੋਕ ਉਹ ਬਜ਼ੁਰਗ ਲੋਕ ਜਿਹੜੇ ਕਿ ਜਦੋਂ ਸ਼ਾਪਿੰਗ ਕਰਨ ਦੇ ਲਈ ਜਦੋਂ ਉਹਨਾਂ ਨੂੰ ਸਮਾਂ ਮਿਲਦਾ ਉਦੋਂ ਜਾਂਦੇ ਆ ਔਰ ਉੱਥੇ ਪਹੁੰਚ ਕੇ ਉਹਨਾਂ ਨੂੰ ਨਿਰਾਸ਼ਾ ਜਿਹੜੀ ਹੈ ਉਹ ਹੱਥ ਲੱਗਦੀ ਹੈ ਪਰ ਇਹਦੇ ਚੱਲਦਿਆਂ ਬਹੁਤ ਸਾਰੇ ਸਟੋਰਾਂ ਨੇ ਇਸ ਵੇਲੇ ਕੁਝ ਅਹਿਮ ਫੈਸਲੇ ਵੀ ਲਏ ਆ ਪਰ ਉਹਦੇ ਵਿੱਚੋਂ ਇੱਕ ਬਹੁਤ ਹੀ ਖੂਬਸੂਰਤ ਜਿਹੜਾ ਫੈਸਲਾ ਉਹ ਸਾਡੇ ਆਪਣੇ ਭਾਈਚਾਰੇ ਭਾਰਤੀ ਭਾਈਚਾਰੇ ਦੇ ਵਿੱਚੋਂ ਸਾਡੇ ਇੱਕ ਨੌਜਵਾਨ ਨੇ ਲਿਆ ਜਿਹੜਾ ਕਿ IGA ਦਾ ਮਾਲਕ ਵੀ ਹੈ ਔਰ ਉਸ ਨੌਜਵਾਨ ਦੇ ਨਾਲ ਅਸੀਂ ਅੱਜ ਗੱਲ ਕਰਨੀ ਜ਼ਰੂਰੀ ਸਮਝੀ ਹੈ ਕਿਉਂਕਿ ਉਹਨਾਂ ਵੱਲੋਂ ਆਪਣੇ ਸਟੋਰ ਦੇ ਵਿੱਚ ਇੱਕ ਵਿਸ਼ੇਸ਼ ਜਿਹੜਾ ਸਮਾਂ ਆ ਉਹ ਬਜ਼ੁਰਗਾਂ ਤੇ ਜਿਹੜੇ ਡਿਸੇਬਲ ਲੋਕ ਆ ਉਹਨਾਂ ਦੇ ਲਈ ਰੱਖਿਆ ਗਿਆ ਤੇ ਉਸ ਤੋਂ ਬਾਅਦ ਕੁਝ ਹੋਰ ਸਟੋਰਾਂ ਦੇ ਵਿੱਚ ਵੀ ਇਹੀ ਜਿਹੜਾ ਫੈਸਲਾ ਉਹ ਕੀਤਾ ਗਿਆ ਪਰ ਇਸ ਵੇਲੇ ਸਾਡੇ ਨਾਲ ਫੋਨ ਜ਼ਰੀਏ ਉਹ ਨੌਜਵਾਨ ਜਿਹੜੇ ਆ ਉਹ ਜੁੜੇ ਆ ਸੋ ਹਿਤੇਸ਼ ਜਿਹੜੇ ਕਿ ਅਲਟੋਨਾ ਦਾ ਇੱਕ IGA ਸਟੋਰ ਚਲਾਉਂਦੇ ਨੇ ਉਹਨਾਂ ਨਾਲ ਇਸ ਵੇਲੇ ਅਸੀਂ ਗੱਲਬਾਤ ਜਿਹੜੀ ਉਹ ਕਰਨੀ ਚਾਹਾਂਗੇ ਹਿਤੇਸ਼ ਜੀ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਤੇ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਸੋ ਹਿਤੇਸ਼ ਭਾਰਤ ਤੋਂ ਤੁਸੀਂ ਦਿੱਲੀ ਤੋਂ ਹੋ ਔਰ ਥੋੜਾ ਜਿਹਾ ਆਪਣੇ ਬਾਰੇ ਜ਼ਰੂਰ ਦੱਸੋ ਆਸਟ੍ਰੇਲੀਆ ਚ ਕਦੋਂ ਆਏ ਔਰ ਇਸ ਵੇਲੇ ਤੁਸੀਂ IGA ਵੀ ਚਲਾ ਰਹੇ ਹੋ ਔਰ ਤੁਹਾਡਾ ਇਹ ਜਿਹੜਾ ਫੈਸਲਾ ਉਹਦੇ ਉੱਤੇ ਬਹੁਤ ਸਾਰੇ ਆਸਟ੍ਰੇਲੀਅਨ ਜਿਹੜੇ ਲੋਕ ਆ ਬਜ਼ੁਰਗਾਂ ਨੇ ਫੁੱਲ ਚੜਾਏ ਆ, ਦੁਆਵਾਂ ਦਿੱਤੀਆਂ, ਅਸੀਸਾਂ ਦਿੱਤੀਆਂ, ਇਸ ਵੇਲੇ ਤੁਹਾਨੂੰ ਦੁਨੀਆਂ ਭਰ ਤੋਂ ਵੀ ਮਿਲ ਰਹੀਆਂ ਉਹ ਅਸੀਸਾਂ, ਆਪਣੇ ਬਾਰੇ ਪਹਿਲਾਂ ਥੋੜਾ ਜਿਹਾ ਜ਼ਰੂਰ ਦੱਸੋ।
ਹਾਂਜੀ, ਮੈਂ 2002 ਮੈਂ ਆਸਟ੍ਰੇਲੀਆ ਆਇਆ ਸੀ
ਜੀ,
ਤੇ ਆਈ ਡਨ ਮਾਈ ਅਕਾਊਂਟੈਂਸੀ ਡਿਗਰੀ ਐਂਡ ਦੈਨ ਆਈ ਸਟਾਰਟਡ ਆਈਜੀਆਈ ਸੁਪਰਮਾਰਕਟ ਸਿੰਸ 2003
ਜੀ,
ਐਂਡ ਫਰੋਮ ਦੈਟ ਟਾਈਮ ਔਨ ਟਿਲ ਟੁਡੇ ਆਈ ਓਨਲੀ ਰਨ ਆਈਜੀਆਈ ਸੁਪਰਮਾਰਕਟ।
ਸੋ
ਸਾਡੇ ਕੋਲੇ ਗਟ 3 ਸੁਪਰਮਾਰਕਟਸ ਐਟ ਦਿਸ ਸਟੇਜ, 1 ਇਜ਼ ਵੋਂਡੋਂਗ ਆਈਜੀਆਈ, ਐਲਥੋਨਾ ਆਈਜੀਆਈ ਐਂਡ ਰੋਜ਼ਡੇਲ ਆਈਜੀਆਈ।
ਠੀਕ, ਸੋ ਹੁਣ ਗੱਲ ਕਰਦੇ ਆ ਕਿ ਜੀ,
ਹਾਂਜੀ
ਕੈਰੀ ਓਨ।
ਸੋ ਫਰੋਮ ਲਾਸਟ 2 ਵੀਕਸ ਆਈ ਵਾਸ ਨੋਟਿਸਿੰਗ ਦੈਟ ਅ ਲੋਟ ਆਫ ਐਲਡਰਲੀ ਪੀਪਲ ਆਰ ਸਟਰਗਲਿੰਗ ਅ ਲੋਟ ਟੂ ਗੈਟ ਦੇਅਰ ਸਟਾਕ ਫਰੋਮ ਦਿ ਮੇਨ ਸੁਪਰਮਾਰਕਟ ਲਾਈਕ ਵੂਲਵਰਥਸ, ਕੋਲਸ, ਕੋਸਕੋ, ਆਲ ਦਿ ਪੀਪਲ ਹੈਵ ਟੂ ਸਟੈਂਡ ਇਨ ਕਿਊ
ਜੀ,
500 ਮੀਟਰ ਲੰਬੀ ਕਿਊ ਹੈ ਜੀ,
ਇਟ
ਮੇਕਸ ਇਟ ਹਾਰਡ ਫਾਰ ਦੈਮ ਟੂ ਸਟੈਂਡ ਇਨ ਕਿਊ ਇਫ ਦੇ ਆਰ ਫੋਰ ਕਾਰ ਦੇ ਐਲਡਰਲੀ ਦੈਨ ਸਮ ਡਿਸਏਬਲ ਪੀਪਲ ਐਂਡ ਬਾਈ ਦੀ ਟਾਈਮ ਦੇ ਗੈਟ ਇਨ ਸਾਈਜ਼ ਦੇ ਡੋਂਟ ਗੈਟ ਐਨੀਥਿੰਗ ਔਨ ਦੀ ਸ਼ੈਲਫ ਐਂਡ ਸੋ ਆਈ ਫੈਲਟ ਫਾਰ ਦੈਮ ਸੋ ਵੀ ਵਾਸ ਥਿੰਕਿੰਗ ਹਾਊ ਕੈਨ ਵੀ ਹੈਲਪ ਦੈਮ ਸੋ I organized a meeting with my management staff
Ji.
and we came up with this idea that let's put a post up and we will help our local community in Altona.
Ji.
And as soon as we put the post up, and then that's good that Woolworths, Kohl's, everybody followed us because at this time it's a panic moment and we need to have a teamwork. So that we can look after our elderly people and disabled people.
Jee.
And today was the first day in the morning that we opened our doors for the elderly. There was queue for probably around 400 to 500 meters, but it was great because I let them in, 15 to 20 people at a time. They spent time in shop, they had toilet paper, they had sanitizer, everything was well stocked up.
Jee.
And they purchased their requirement, daily requirement. We still got limits on our store, 1 per item per customer, so that everybody gets equal opportunity to buy their daily needs stock.
Jee,
and it really gone very well, very well.
ਜੀ ਜੀ ਬਿਲਕੁਲ, ਮੈਂ ਵੀ ਇਹੀ ਪੁੱਛਣਾ ਚਾਹੁੰਦੀ ਸੀ ਕਿ ਜਦੋਂ ਤੁਸੀਂ ਖੋਲਿਆ ਔਰ ਕਿਸ ਤਰ੍ਹਾਂ ਦਾ ਮਾਹੌਲ ਸੀ, ਔਰ ਤੁਹਾਨੂੰ ਕੀ ਲੱਗਦਾ ਕਿ ਜਦੋਂ ਸਵੇਰ ਦਾ ਜਿਹੜਾ ਉਹ ਇੱਕ ਘੰਟਾ ਜਿਹੜਾ ਤੁਸੀਂ ਵਿਸ਼ੇਸ਼ ਤੌਰ ਤੇ ਡਿਸੇਬਲ ਤੇ ਜਿਹੜੇ ਐਲਡਰਲੀ ਪੀਪਲ ਆ ਉਹਨਾਂ ਦੇ ਲਈ ਖੋਲਿਆ, ਉਸ ਦੌਰਾਨ ਕੀ ਦੂਸਰੇ ਲੋਕ ਜਿਹੜੇ ਆ ਉਹ ਵੀ ਉਸ ਵੇਲੇ ਸਟੋਰ ਦੇ ਵਿੱਚ ਉਸੇ ਤਰ੍ਹਾਂ ਰਸ਼ ਪਾਉਣ ਆਏ, ਜਾਂ ਫਿਰ ਅੱਜ ਉਹ ਘੰਟਾ ਜਿਹੜਾ ਆ ਘੱਟੋ ਘੱਟ ਸਿਰਫ ਤੇ ਸਿਰਫ ਉਹਨਾਂ ਲੋਕਾਂ ਦੇ ਲਈ ਰਿਹਾ ਜਿਹੜੇ ਲੋਕ ਅਸਲ ਜ਼ਰੂਰਤਮੰਦ ਸੀਗੇ?
ਸਿਰਫ ਉਹਨਾਂ ਲੋਕਾਂ ਵਾਸਤੇ ਜਿਹੜੇ ਲੋਕ ਅਸਲ ਜ਼ਰੂਰਤ ਸੀ, ਨਾਟ ਫੋਰ ਨੋਰਮਲ ਪੀਪਲ. It was that hour was dedicated to elderly and disabled people.
Ji, ji. So, Hitesh ji, ਤੁਹਾਨੂੰ ਇਸ ਕਾਰਜ ਦੇ ਲਈ ਵਧਾਈ ਦੇਣੀ ਵੀ ਬਣਦੀ ਹੈ, ਕਿਉਂਕਿ ਜਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੇ ਵਿੱਚੋਂ ਲੋਕ ਇਸ ਵੇਲੇ ਲੰਘ ਰਹੇ ਨੇ, ਹਨਾ, ਉਹਨਾਂ ਪਰੇਸ਼ਾਨੀਆਂ ਨੂੰ ਅਸੀਂ ਰਲ ਮਿਲ ਕੇ ਹੀ ਉਹਨਾਂ ਦਾ ਹੱਲ ਕੱਢ ਸਕਦੇ ਹਾਂ, ਉਹਨਾਂ ਨਾਲ ਨਜਿੱਠ ਸਕਦੇ ਹਾਂ, ਉਹਨਾਂ ਨੂੰ ਫੇਸ ਕਰਨ ਵੇਲੇ ਜੇਕਰ ਇਸ ਤਰ੍ਹਾਂ ਦੀ ਘਬਰਾਹਟ ਦੀ ਸਥਿਤੀ ਜਿਹੜੀ ਉਹ ਅਸੀਂ ਆਪ ਕ੍ਰੀਏਟ ਕਰਦੇ ਹਾਂ, ਤਾਂ ਉਹ ਸਿਰਫ ਸਾਡੇ ਲਈ ਹੀ ਨਹੀਂ ਸਗੋਂ ਸਾਰਿਆਂ ਦੇ ਲਈ ਹੀ ਮੁਸ਼ਕਲ ਖੜੀ ਕਰ ਸਕਦੀ ਹੈ। ਔਰ ਤੁਸੀਂ ਇਹੋ ਜਿਹੇ ਮਾਹੌਲ ਦੇ ਵਿੱਚ ਬਹੁਤ ਸੋਹਣੀ ਸੋਚ ਦੇ ਨਾਲ ਅੱਗੇ ਆਏ, ਕਿਸ ਤਰ੍ਹਾਂ ਦਾ ਹੁਣ ਮਹਿਸੂਸ ਹੋ ਰਿਹਾ, ਕਿਉਂਕਿ ਦੁਆਵਾਂ ਜਿਹੜੀਆਂ ਜਦੋਂ ਅਸੀਂ ਫੇਸਬੁੱਕ ਪੇਜ ਦੇ ਉੱਤੇ ਤੁਹਾਡੀ ਉਹ ਪੋਸਟ ਵੀ ਦੇਖੀ ਆ, ਤਾਂ ਬਹੁਤ ਸਾਰੇ ਲੋਕਾਂ ਨੇ ਤੁਹਾਨੂੰ ਅਸੀਸਾਂ ਦਿੱਤੀਆਂ, ਦੁਆਵਾਂ ਦਿੱਤੀਆਂ, ਔਰ ਅੱਜ ਜਦੋਂ ਉਹ ਲੋਕ ਤੁਹਾਡੇ ਕੋਲ ਪਹੁੰਚੇ ਸਮਾਨ ਲੈਣ ਦੇ ਲਈ, ਤਾਂ ਕਿਸ ਤਰ੍ਹਾਂ ਦੇ ਉਹਨਾਂ ਦੇ ਚਿਹਰੇ ਦੇ ਉੱਤੇ ਕਿਸ ਤਰ੍ਹਾਂ ਦੇ ਹਾਵ ਭਾਵ ਸੀ?
ਦੇ ਵਾਸ ਵੈਰੀ ਹੈਪੀ ਦੈਟ ਵੀ ਆਰ ਡੂਇੰਗ ਦਿਸ ਫੋਰ ਦੈਮ ਐਂਡ ਦੇ ਵਾਸ ਕਪਲ ਆਫ ਕਸਟਮਰਸ ਹੈਡ ਟੀਅਰਸ ਇਨ ਦੇਅਰ ਆਈਜ਼ what we were doing for them. It was really good. It was really good and I'll try my best to keep our supply levels for them because it's hard to get a supply at this stage because everybody's struggling to keep up with it because everybody's doing a panic buy. My suggestion to whole Australia is Don't do panic, boy. Just boy as you need. Don't stock up for months and months.
Because
this is making hard for supermarkets to handle this.
ठीक ते किन्ना सुकून अपने आप नु महसूस कर रहे हो?
बहुत बढ़िया लग रहा है. I'm happy that I can help our elderly.
जी. सो जान तो पहला तुसी कोई अपील करनी चाहते हो वो अपने भाईचारे नु?
नहीं जी, just give me the blessings so that I can keep up with the good work.
जी जी. सो बहुत बहुत धन्यवाद हितेश जी साडे नाल गलबात करन दे लई और अपने इस कार्यज दे बारे च साडे नाल सांझ बनाउन दे लई.
थैंक यू.
शुक्रिया शुक्रिया. सो दोस्तों ये सन हितेश जेडे के अल्टोना दे विच एक IGA चलाउंदे ने. वैसे उना दे जेडे होर भी IGA स्टोर्स ने अल्टोना दे विच उना ने विशेष तौर ते एक घंटा जेडा एडरली ते डिसेबल्ड लोकां दे लई ਵਧਾਇਆ ਔਰ ਉਹਨਾਂ ਦਾ ਇਹ ਕਦਮ ਜਿਹੜਾ ਕਾਫੀ ਜ਼ਿਆਦਾ ਸਰਾਹਿਆ ਜਾ ਰਿਹਾ ਹੈ ਖਾਸ ਤੌਰ ਤੇ ਬਜ਼ੁਰਗ ਲੋਕਾਂ ਵੱਲੋਂ ਕਿਉਂਕਿ ਬਹੁਤ ਵੱਡੀ ਜਿਹੜੀ ਲੋੜ ਹੈ ਉਹ ਉਹਨਾਂ ਦੇ ਲਈ ਬਣੀ ਹੋਈ ਸੀਗੀ. ਜਦੋਂ ਸਟੋਰਾਂ ਦੇ ਵਿੱਚ ਜਾਂਦੇ ਆ ਸਾਰਾ ਕੁਝ ਖਾਲੀ ਪਿਆ ਹੁੰਦਾ ਔਰ ਸੀਮਤ ਕਰਨ ਦੇ ਬਾਵਜੂਦ ਵੀ ਸਮਾਨ ਸੀਮਤ ਕਰਨ ਦੇ ਬਾਵਜੂਦ ਵੀ ਜਿਹੜੀ ਇਹੋ ਜਿਹੀ ਆਪੋ ਤਾਪੀ ਪਈ ਹੋਈ ਹੈ ਇਹੋ ਜਿਹੀ ਹਫੜਾ ਤਫੜੀ ਜਿਹੜੀ ਮਚੀ ਹੋਈ ਹੈ ਉਹਨੂੰ ਅਸੀਂ ਰਲ ਮਿਲ ਕੇ ਹੀ ਕਾਬੂ ਕਰਨਾ. ਸੋ ਇਸ ਤਰ੍ਹਾਂ ਦਾ ਜਿਹੜਾ ਫੈਸਲਾ ਹੈ ਇਹ ਆਪਣੇ ਆਪ ਦੇ ਵਿੱਚ ਸ਼ਲਾਘਾਯੋਗ ਹੈ ਤੇ ਹੁਣ ਵੂਲਵਰਥਸ ਤੇ ਕੋਲਜ਼ ਵੱਲੋਂ ਵੀ ਜਿਹੜਾ ਇੱਕ ਘੰਟਾ ਵਧਾਇਆ ਗਿਆ 7 to 8 PM ਦਾ ਉਸ ਘੰਟੇ ਦੌਰਾਨ ਜਿਹੜੇ ਬਜ਼ੁਰਗ ਤੇ ਡਿਸੇਬਲਡ ਲੋਕ ਆ ਉਹਨਾਂ ਦੇ ਲਈ ਸ਼ਾਪਿੰਗ ਆਵਰ ਜਿਹੜੇ ਆ ਉਹ ਰੱਖੇ ਗਏ ਆ. ਉਸ ਦੌਰਾਨ ਕੋਈ ਹੋਰ ਜਿਹੜੇ ਲੋਕ ਆ ਉਹ ਸ਼ਾਪਿੰਗ ਨਹੀਂ ਕਰ ਪਾਉਣਗੇ ਔਰ ਇਸ ਸਮੇਂ ਦੌਰਾਨ ਜਿਹੜੀਆਂ ਜ਼ਰੂਰਤ ਦੀਆਂ ਜਿਹੜੀਆਂ ਚੀਜ਼ਾਂ ਆ ਜਿਵੇਂ ਟਾਇਲਟ ਪੇਪਰ ਨੇ ਸੈਨੇਟਰੀ ਸਟਾਫ ਜਿਹੜਾ ਆ ਜਾਂ ਫਿਰ ਹੋਰ ਬਹੁਤ ਤਰ੍ਹਾਂ ਦਾ ਜਿਹੜੀਆਂ ਲੋੜਵੰਦ ਲੋਕ ਹੈ ਉਹਨਾਂ ਦੀਆਂ ਚੀਜ਼ਾਂ ਨੇ ਉਹ ਹੁਣ ਪ੍ਰਾਪਤ ਕਰ ਪਾਉਣਗੇ. ਸੋ ਇਸ ਤਰ੍ਹਾਂ ਦੇ ਕੁਛ ਪ੍ਰਬੰਧ ਜਿਹੜੇ ਆ ਉਹ ਕੀਤੇ ਜਾਣੇ ਜ਼ਰੂਰੀ ਹੁੰਦੇ ਆ ਤੇ ਉਹਨਾਂ ਪ੍ਰਬੰਧਾਂ ਨੂੰ ਕਾਮਯਾਬ ਕਰਨ ਦੇ ਵਿੱਚ ਆਪਾਂ ਸਾਰਿਆਂ ਨੇ ਹੀ ਸਾਥ ਦੇਣਾ ਹੁੰਦਾ ਆ. ਪਰ ਕਿਤੇ ਨਾ ਕਿਤੇ ਸਾਡੀ ਜਿਹੜੀ ਇਹੋ ਜਿਹੀ ਭੜਕਾਹਟ ਆ ਸਾਡੀ ਇਹੋ ਜਿਹੀ ਜਿਹੜੀ ਘਬਰਾਹਟ ਆ ਉਹ ਜਿਹੜੀ ਘਬਰਾਹਟ ਦੇ ਚੱਲਦਿਆਂ ਇਹੋ ਜਿਹੇ ਪ੍ਰਬੰਧਾਂ ਨੂੰ ਕਰਨਾ ਕਈ ਵਾਰ ਮੁਸ਼ਕਲ ਵੀ ਹੁੰਦਾ ਆ. ਸੋ ਇਸ ਵੇਲੇ ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਦੱਸਿਆ ਜਾ ਰਿਹਾ ਕਿ ਕੋਰੋਨਾ ਵਾਇਰਸ ਦੇ ਜਿਹੜੇ ਮਰੀਜ਼ ਆ ਉਹਨਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਤੇ ਵਿਕਟੋਰੀਆ ਸਟੇਟ ਜਿਹੜੀ ਆ ਉਹਦੇ ਵਿੱਚ ਪਿਛਲੇ 24 hours ਦੇ ਵਿੱਚ ਜਿਹੜੀ ਗਿਣਤੀ ਆ ਉਹ ਇੱਕਦਮ ਵਧੀ ਆ ਤੇ ਇੱਕਦਮ ਇਸ ਤਰ੍ਹਾਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਇਜ਼ਾਫਾ ਹੋਣਾ ਜਿਹੜਾ ਆਪਣੇ ਆਪ ਦੇ ਵਿੱਚ ਵੀ ਚਿੰਤਾਜਨਕ ਆ. ਤੇ ਹੁਣ ਗੱਲ ਕਰਦੇ ਹਾਂ ਸਕੂਲਾਂ ਦੀ. ਬਹੁਤ ਸਾਰੇ ਸਕੂਲ ਜਿਹੜੇ ਆ ਉਹ ਬੰਦ ਕੀਤੇ ਗਏ ਆ ਉਹ ਪ੍ਰਬੰਧਕਾਂ ਨੇ ਆਪਣੀ ਜ਼ਿੰਮੇਵਾਰੀ ਦੇ ਉੱਤੇ ਬੰਦ ਕੀਤੇ ਆ. ਕਾਰਨ ਇਹੀ ਆ ਕਿ ਜਿਹੜੇ ਸਕੂਲ ਪ੍ਰਬੰਧਕ ਨੇ ਸਕੂਲ ਅਮਲਾ ਜਿਹੜਾ ਹੈ ਉਹ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਸ਼ਾਇਦ ਜਿਹੜੇ ਕੋਰੋਨਾ ਵਾਇਰਸ ਦੇ ਜਿਹੜੇ ਮਾਮਲੇ ਸਾਹਮਣੇ ਆਏ ਆ ਉਹਨਾਂ ਮਾਮਲਿਆਂ ਦੇ ਵਿੱਚੋਂ ਹੋ ਸਕਦਾ ਕਿ ਕੁਛ ਬੱਚੇ ਜਿਹੜੇ ਉਹਨਾਂ ਪਰਿਵਾਰਾਂ ਦੇ ਵਿੱਚੋਂ ਵੀ ਹੋਣ ਜਿਹੜੇ ਉਹਨਾਂ ਸਕੂਲਾਂ ਦੇ ਵਿੱਚ ਆਉਂਦੇ ਹੋਣ ਤੇ ਜੇਕਰ ਕੋਈ ਇੱਕ ਬੱਚਾ ਵੀ ਉਸ ਇਨਫੈਕਸ਼ਨ ਦਾ ਸ਼ਿਕਾਰ ਹੁੰਦਾ ਤਾਂ ਉਸ ਦੇ ਨਾਲ ਕੁਛ ਹੋਰ ਬੱਚੇ ਜਿਹੜੇ ਆ ਉਹ ਵੀ ਉਸ ਇਨਫੈਕਸ਼ਨ ਦਾ ਸ਼ਿਕਾਰ ਹੋ ਕੇ ਜਿਹੜਾ ਉਹਦਾ ਫੈਲਾਅ ਆ ਉਹ ਕਰ ਸਕਦੇ ਆ. ਸੋ ਇਸ ਕਰਕੇ ਸਕੂਲਾਂ ਨੇ ਆਪਣੇ ਤੌਰ ਦੇ ਉੱਤੇ ਕੁਛ ਜਿਹੜੇ ਫੈਸਲੇ ਆ ਉਹ ਲੈਣੇ ਸ਼ੁਰੂ ਕਰ ਦਿੱਤੇ ਆ. ਵਿਕਟੋਰੀਆ ਦੇ ਵਿੱਚ ਜਾਂ ਫਿਰ ਆਸਟ੍ਰੇਲੀਆ ਭਰ ਦੇ ਵਿੱਚ ਸਕੂਲਾਂ ਨੂੰ ਬੰਦ ਕਰਨ ਦੀ ਹਲੇ ਸਰਕਾਰ ਵੱਲੋਂ ਜਿਹੜੀ ਕੋਈ ਵੀ ਹਦਾਇਤ ਜਾਰੀ ਨਹੀਂ ਹੋਈ. ਪਰ ਕੱਲ ਇੱਕ ਹੋਰ ਜਿਹੜੀ ਹੈਰਾਨੀਜਨਕ ਗੱਲ ਇਹ ਸੀ ਕਿ ਇੱਕ ਲੈਟਰ ਜਿਹੜੀ ਆ ਉਹ ਸਰਕੂਲੇਟ ਹੋਈ ਆ ਸਰਕਾਰ ਵੱਲੋਂ ਔਰ ਉਹ ਲੈਟਰ ਜਿਹੜੀ ਆ ਬਾਅਦ ਵਿੱਚ ਦੱਸਿਆ ਗਿਆ ਕਿ ਇਹ ਫੇਕ ਲੈਟਰ ਸੀ ਜਿਹਦੇ ਵਿੱਚ ਸਰਕਾਰ ਦਾ ਜਿਹੜਾ ਐਲਾਨਨਾਮਾ ਸੀ ਜਿਹਦੇ ਵਿੱਚ ਦੱਸਿਆ ਗਿਆ ਸੀਗਾ ਕਿ ਸਕੂਲ ਜਿਹੜੇ ਆ ਉਹਨਾਂ ਨੂੰ 16 March ਤੋਂ ਹੀ ਬੰਦ ਕਰਨ ਦੀ ਜਿਹੜੀ ਇੱਕ ਅਪੀਲ ਆ ਉਹ ਕਰ ਦਿੱਤੀ ਗਈ ਆ. ਪਰ ਉਹ ਲੈਟਰ ਜਿਹੜੀ ਆ ਬਾਅਦ ਵਿੱਚ ਪਤਾ ਇਹ ਲੱਗਿਆ ਕਿ ਉਹ ਫੇਕ ਸੀ. ਔਰ ਬੜੀ ਹੈਰਾਨੀ ਵਾਲੀ ਗੱਲ ਆ ਕਿ ਇੱਥੇ ਵੀ ਇਹੋ ਜਿਹਾ ਜਿਹੜਾ ਮਾਹੌਲ ਆ ਉਹ ਬਣ ਰਿਹਾ. ਸੋ ਪੈਨਿਕ ਤਾਂ ਜਿਹੜੀ ਘਬਰਾਹਟ ਜਿਹੜੀ ਭੜਕਾਹਟ ਆ ਉਹਦਾ ਆਲਮ ਤੁਸੀਂ ਦੇਖੋ ਕੀ ਆ ਕਿ ਇਸ ਹੱਦ ਤੱਕ ਜਿਹੜੀਆਂ ਕਾਰਵਾਈਆਂ ਆ ਉਹ ਹੋ ਰਹੀਆਂ ਆ. ਸੋ ਹੁਣ ਸਕੂਲਾਂ ਦੀ ਗੱਲ ਕਰੀਏ ਤਾਂ ਸਕੂਲਾਂ ਦੇ ਵਿੱਚ ਬਹੁਤ ਗਿਣਤੀ ਦੇ ਵਿੱਚ ਵਿਦਿਆਰਥੀ ਪੜ੍ਹਦੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਦਕਿ ਇੱਕ ਪਾਸੇ ਸਰਕਾਰ ਜਿਹੜੀ ਆ ਉਹ ਇਹ ਕਹਿ ਰਹੀ ਆ ਕਿ 500 ਤੋਂ ਵੱਧ ਜਿਹੜਾ ਇਕੱਠ ਆ ਉਹਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਆ. ਦੂਸਰੇ ਪਾਸੇ ਸਕੂਲਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੜ੍ਹਨ ਵਾਲੇ ਜਿਹੜੇ ਵਿਦਿਆਰਥੀ ਆ ਉਹ ਲਗਾਤਾਰ ਹਾਜ਼ਰ ਹੋ ਰਹੇ ਆ ਪਰ ਇਹੋ ਜਿਹੀ ਚਿੰਤਾਜਨਕ ਸਥਿਤੀ ਦੇ ਚਲਦਿਆਂ ਬਹੁਤ ਸਾਰੇ ਜਿਹੜੇ ਪੇਰੈਂਟਸ ਆ, ਬਹੁਤ ਸਾਰੇ ਜਿਹੜੇ ਮਾਪੇ ਆ, ਉਹਨਾਂ ਨੇ ਆਪਣੇ ਤੌਰ ਦੇ ਉੱਤੇ ਬੱਚੇ ਜਿਹੜੇ ਆ ਉਹਨਾਂ ਨੂੰ ਘਰਾਂ ਦੇ ਵਿੱਚ ਬੈਠਣ ਦੀ ਜਿਹੜੀ ਦਾ ਪ੍ਰਬੰਧ ਜਿਹੜਾ ਆ ਉਹ ਕੀਤਾ ਆ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਸਕੂਲਾਂ ਦੇ ਵਿੱਚ ਜਾ ਕੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਨਫੈਕਸ਼ਨ ਦਾ ਸ਼ਿਕਾਰ ਆ ਉਹਨਾਂ ਦੇ ਬੱਚੇ ਹੋਣ, ਔਰ ਉਹਨਾਂ ਦੀ ਜਿਹੜੀ ਆ ਪਰੇਸ਼ਾਨੀ ਉਹ ਹੋਰ ਜ਼ਿਆਦਾ ਵਧੇ। ਸੋ ਇਹਦੇ ਚੱਲਦਿਆਂ ਜਿਹੜਾ ਕੱਲ ਵੀ ਸਰਕਾਰ ਦਾ ਬਿਆਨ ਇਹੀ ਸੀ ਕਿ ਹੋਰ ਬਦਲਵੇਂ ਜਿਹੜੇ ਪ੍ਰਬੰਧ ਆ ਉਹਨਾਂ ਨੂੰ ਵੇਖਦੇ ਆ, ਕਿਉਂਕਿ ਸਰਕਾਰ ਦਾ ਕਹਿਣਾ ਇਹ ਹੈ ਕਿ ਜਦੋਂ ਸਕੂਲ ਬੰਦ ਕੀਤੇ ਜਾਣਗੇ ਤਾਂ ਜਿਹੜੇ ਪ੍ਰਾਇਮਰੀ ਸਕੂਲ ਖਾਸ ਤੌਰ ਦੇ ਉੱਤੇ ਉਹਨਾਂ ਦੇ ਵਿੱਚ ਜਿਹੜੇ ਪੜ੍ਹ ਰਹੇ ਬੱਚੇ ਆ ਉਹਨਾਂ ਬੱਚਿਆਂ ਦੇ ਜਿਹੜੇ ਮਾਪੇ ਆ ਉਹ ਮੈਡੀਕਲ ਸੈਕਟਰ ਦੇ ਵਿੱਚ ਯਾਨੀ ਕਿ ਡਾਕਟਰੀ ਸਹੂਲਤਾਂ ਦੇ ਵਿੱਚ, ਨਰਸਿੰਗ ਸੈਕਟਰ ਦੇ ਵਿੱਚ ਆਪਣਾ ਯੋਗਦਾਨ ਦੇ ਰਹੇ ਆ, ਔਰ ਉਹਨਾਂ ਦੇ ਉੱਤੇ ਇੱਕ ਬਹੁਤ ਭਾਰੀ ਜ਼ਿੰਮੇਵਾਰੀ ਆ ਇਸ ਵੇਲੇ ਜਿਹੜੀ ਬਣੀ ਹੋਈ ਆ। ਹਰ ਰੋਜ਼ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮਰੀਜ਼ ਆ ਉਹ ਹਸਪਤਾਲਾਂ ਦੇ ਵਿੱਚ, ਮੈਡੀਕਲ ਸੈਂਟਰਾਂ ਦੇ ਵਿੱਚ ਪਹੁੰਚ ਰਹੇ ਆ, ਔਰ ਉਹਨਾਂ ਨੂੰ ਉਹ ਸੇਵਾਵਾਂ ਜਿਹੜੀਆਂ ਉਹ ਦੇਣੀਆਂ ਪੈਣੀਆਂ। ਪਰ ਜੇਕਰ ਉਹਨਾਂ ਦੇ ਬੱਚੇ ਜਿਹੜੇ ਉਹ ਘਰ ਬੈਠਦੇ ਆ ਤਾਂ ਉਹਨਾਂ ਨੂੰ ਉਹਦੇ ਲਈ ਬਦਲਵੇਂ ਪ੍ਰਬੰਧ ਜਿਹੜੇ ਆ ਉਹ ਜ਼ਰੂਰ ਕਰਨੇ ਪੈਣਗੇ, ਤੇ ਹਾਲੇ ਤੱਕ ਸਰਕਾਰ ਜਿਹੜੀ ਆ ਉਹ ਇਸੇ ਹੀ ਚੀਜ਼ ਦੇ ਉੱਤੇ ਆਪਣਾ ਜਿਹੜਾ ਸੋਚ ਵਿਚਾਰ ਕਰ ਰਹੀ ਹੈ ਕਿ ਸਕੂਲਾਂ ਦੇ ਵਿੱਚ ਕਿੰਨੀ ਜਲਦੀ ਔਰ ਕਿੰਨੀ ਦੇਰ ਨਾਲ, ਕਿਉਂਕਿ ਕੱਲ ਤੱਕ ਸਰਕਾਰ ਨੇ ਇਹੀ ਐਲਾਨ ਕੀਤਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੋਰੋਨਾ ਵਾਇਰਸ ਦੀ ਸਥਿਤੀ ਦੇਖਣਗੇ ਕਿ ਕਿਸ ਤਰ੍ਹਾਂ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਬਣਦੀ ਹੈ। ਜੇਕਰ ਸਥਿਤੀ ਜਿਹੜੀ ਉਹ ਜ਼ਿਆਦਾ ਭਿਆਨਕ ਤੇ ਚਿੰਤਾਜਨਕ ਬਣਦੀ ਹੈ ਉਹਦੇ ਚੱਲਦਿਆਂ ਸਕੂਲ ਜਿਹੜੇ ਆ ਬੰਦ ਕਰਨ ਦਾ ਐਲਾਨ ਵੀ ਕਰ ਦਿੱਤਾ ਜਾਊਗਾ। ਸੋ ਦੋਸਤੋ ਇਹ ਬਹੁਤ ਜ਼ਰੂਰੀ ਹੈ, ਜੇਕਰ ਸਰਕਾਰ ਆਪਣੇ ਪੱਧਰ ਦੇ ਉੱਤੇ ਨਹੀਂ ਕਰ ਰਹੀ ਸਕੂਲ ਬੰਦ, ਪਰ ਕੁਛ ਜਿਹੜੇ ਸਕੂਲਾਂ ਦੇ ਆਪ ਹੀ ਅਧਿਕਾਰੀਆਂ ਨੇ ਜਿਹੜੇ ਫੈਸਲੇ ਆ ਉਹ ਲਏ ਆ, ਔਰ ਜਿਵੇਂ ਕੋਫੀਲਡ ਦਾ ਜਿਹੜਾ ਸਕੂਲ ਆ ਉਹ ਵੀ ਇੱਥੇ ਬੰਦ ਕੀਤਾ ਗਿਆ, ਹੋਰ ਵੀ ਬਹੁਤ ਸਾਰੇ ਇਹੋ ਜਿਹੇ ਗ੍ਰਾਮਰ ਸਕੂਲ ਜਿਹੜੇ ਆ ਬੰਦ ਕੀਤੇ ਗਏ ਆ। ਸਰਕਾਰੀ ਪ੍ਰਬੰਧ ਹੇਠ ਚੱਲਦੇ ਜਿਹੜੇ ਸਕੂਲ ਆ ਉਹ ਅਜੇ ਵੀ ਖੁੱਲੇ ਦੇ ਖੁੱਲੇ ਆ, ਪਰ ਇਹ ਜ਼ਰੂਰ ਦੇਖਣ ਦੇ ਵਿੱਚ ਆ ਰਿਹਾ ਕਿ ਸਕੂਲ ਦੇ ਵਿੱਚ, ਸਕੂਲਾਂ ਦੇ ਵਿੱਚ ਜਿਹੜੀ ਵਿਦਿਆਰਥੀਆਂ ਦੀ ਗਿਣਤੀ ਆ ਉਹ ਕਾਫੀ ਜ਼ਿਆਦਾ ਘਟੀ ਆ ਇਸ ਵੇਲੇ, ਔਰ ਉਹ ਗਿਣਤੀ ਘਟਣ ਦਾ ਕਾਰਨ ਇਹੀ ਆ ਕਿ ਇਸ ਵੇਲੇ ਜਿਹੜੇ ਮਾਪੇ ਆ ਉਹ ਵੀ ਕਾਫੀ ਚਿੰਤਿਤ ਆ ਇਸ ਵਾਇਰਸ ਨੂੰ ਲੈ ਕੇ। ਸੋ ਇਸ ਕਰਕੇ ਸਰਕਾਰ ਦਾ ਜਿਹੜਾ ਧਿਆਨ ਆ ਉਹ ਜ਼ਰੂਰ ਇਸ ਪਾਸੇ ਵੱਲ ਬਣਨਾ ਚਾਹੀਦਾ ਕਿ ਸਕੂਲਾਂ ਦੇ ਵਿੱਚ ਵੀ ਇਸ ਵੇਲੇ ਜਿਹੜੀ ਰੋਕ ਆ ਉਹ ਲਗਾ ਦਿੱਤੀ ਜਾਵੇ ਵਿਦਿਆਰਥੀਆਂ ਦੇ ਉੱਤੇ, ਤਾਂ ਕਿ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਬਦਲਵੇਂ ਪ੍ਰਬੰਧਾਂ ਤਹਿਤ ਘਰ ਦੇ ਵਿੱਚ ਰਹਿਣ ਦਾ ਜਿਹੜਾ ਇੱਕ ਆਦੇਸ਼ ਹੋਵੇ ਔਰ ਉਸ ਆਦੇਸ਼ ਨੂੰ ਪਾਲਣ ਕਰਦੇ ਆ ਜਾਂ ਉਹਨਾਂ ਹਦਾਇਤਾਂ ਦੇ ਉੱਤੇ ਚੱਲਦੇ ਆ ਘਰਾਂ ਦੇ ਵਿੱਚ ਆਨਲਾਈਨ ਜਿਹੜੀ ਸਟੱਡੀ ਆ ਉਹਦਾ ਪ੍ਰਬੰਧ ਵੀ ਕੀਤਾ ਜਾਵੇ। ਸੋ ਇਸ ਵੇਲੇ ਜਿਹੜੇ ਮਾਪਿਆਂ ਦੇ ਜਿਹੜੇ ਕਾਫੀ ਜ਼ਿਆਦਾ ਸਵਾਲ ਨੇ ਸਕੂਲਾਂ ਨੂੰ ਲੈ ਕੇ, ਔਰ ਕੱਲ ਵੀ ਜਦੋਂ ਆਪਣੇ ਵਿਕਟੋਰੀਆ ਦੇ ਜਿਹੜੇ ਪ੍ਰੀਮੀਅਰ ਆ ਜਦੋਂ ਉਹ ਆਨਲਾਈਨ ਕਾਨਫਰੰਸਿੰਗ ਦੇ ਜ਼ਰੀਏ ਜੁੜੇ ਆ ਲੋਕਾਂ ਦੇ ਨਾਲ, ਤਾਂ ਉੱਥੇ ਵੀ ਬਹੁਤ ਸਾਰੇ ਜਿਹੜੇ ਸਵਾਲ ਆ ਉਹ ਸਕੂਲ ਨੂੰ ਲੈ ਕੇ ਹੋਏ ਆ, ਤੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਹੋਰਾਂ ਦੇ ਨਾਲ ਵੀ ਜਿਹੜੀ ਕਾਫੀ ਜ਼ਿਆਦਾ ਗੱਲਬਾਤ ਜਿਹੜੀ ਆ ਉਹ ਕਮੈਂਟਸ ਦੇ ਰੂਪ ਦੇ ਵਿੱਚ ਲੋਕਾਂ ਨੇ ਕਰਨੀ ਚਾਹੀ ਆ, ਔਰ ਸਕੂਲਾਂ ਦੀ ਸਥਿਤੀ ਦੇ ਬਾਰੇ ਉਹਨਾਂ ਨੇ ਵਾਰ ਵਾਰ ਪੁੱਛਿਆ ਆ। ਸੋ ਅੱਜ ਉਮੀਦ ਕਰਦੇ ਆ ਕਿ ਸਕੂਲਾਂ ਦੇ ਪ੍ਰਬੰਧਾਂ ਨੂੰ ਲੈ ਕੇ ਜਿਹੜੀ ਸਰਕਾਰ ਆ ਕੋਈ ਨਾ ਕੋਈ ਜਿਹੜਾ ਨਵਾਂ ਐਲਾਨ ਆ ਉਹ ਜ਼ਰੂਰ ਕਰੇਗੀ, ਪਰ ਫਿਲਹਾਲ ਆਪਾਂ ਸਾਰੇ ਰਲ ਮਿਲ ਕੇ ਇਹੀ ਕਰ ਸਕਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਦੇ ਲਈ ਆਪ ਬਦਲਵੇਂ ਪ੍ਰਬੰਧ ਜਿਹੜੇ ਆ ਜ਼ਰੂਰ ਕਰਕੇ ਰੱਖੀਏ, ਔਰ ਸਕੂਲਾਂ ਦੇ ਨਾਲ ਆਪਣਾ ਰਾਬਤਾ ਬਣਾ ਕੇ ਰੱਖੀਏ, ਤਾਂ ਕਿ ਸਕੂਲਾਂ ਤੋਂ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਘਰ ਬਿਠਾ ਰਹੇ ਆ ਤਾਂ ਉਹਨਾਂ ਦੀ ਪੜ੍ਹਾਈ ਦੇ ਪ੍ਰਬੰਧ ਜਿਹੜੇ ਆ ਉਹ ਤੁਸੀਂ ਕਿਸ ਤਰ੍ਹਾਂ ਕਰਨੇ ਆ, ਔਰ ਸਕੂਲ ਜਿਹੜਾ ਆ ਉਹ ਤੁਹਾਡੇ ਨਾਲ ਕਿੰਨੀ ਕੁ ਮਦਦ ਕਰ ਸਕਦਾ ਹੈ ਘਰ ਬੈਠ ਕੇ ਪੜ੍ਹਾਈ ਕਰਨ ਦੇ ਵਿੱਚ ਤੁਹਾਡੇ ਬੱਚਿਆਂ ਦੀ, ਇਹਦੇ ਬਾਰੇ ਤੁਸੀਂ ਸਕੂਲਾਂ ਦੇ ਨਾਲ ਜਿਹੜਾ ਰਾਬਤਾ ਆ ਉਹ ਜ਼ਰੂਰ ਕਾਇਮ ਕਰ ਸਕਦੇ ਹੋ, ਔਰ ਸਕੂਲ ਜਿਹੜੇ ਆ ਇਸ ਮਾਮਲੇ ਦੇ ਵਿੱਚ ਤੁਹਾਡੀ ਪੂਰੀ ਜਿਹੜੀ ਸਹਾਇਤਾ ਆ ਉਹ ਜ਼ਰੂਰ ਕਰਨਗੇ ਬਿਨਾਂ ਸ਼ੱਕ। ਤੇ ਦੂਸਰੀ ਗੱਲ ਜਿਹੜੀ ਉਹ ਅਸੀਂ ਬਾਰ ਬਾਰ ਕਰਦੇ ਆ ਰਹੇ ਹਾਂ ਉਹ ਇਹ ਹੈ ਕਿ ਸਰਕਾਰ ਦੇ ਫੈਸਲੇ ਦੀ ਜੇ ਅਸੀਂ ਉਡੀਕ ਕਰ ਰਹੇ ਹਾਂ, ਸਕੂਲ ਜਿਹੜੇ ਆ ਉਹ ਉਡੀਕ ਕਰ ਰਹੇ ਆ, ਪਰ ਜੇਕਰ ਤੁਸੀਂ ਇਹੋ ਜਿਹੀ ਸਥਿਤੀ ਦੇ ਵਿੱਚ ਹੋ ਜਿੱਥੇ ਤੁਸੀਂ ਜ਼ਿਆਦਾ ਚਿੰਤਿਤ ਹੋ ਕੇ ਵਿਚਰ ਰਹੇ ਹੋ ਆਪਣੇ ਬੱਚਿਆਂ ਦੀ ਸਿਹਤ ਨੂੰ ਲੈ ਕੇ, ਆਪਣੀ ਸਿਹਤ ਨੂੰ ਲੈ ਕੇ, ਤਾਂ ਫਿਰ ਉੱਥੇ ਤੁਹਾਡੇ ਆਪਣੇ ਫੈਸਲੇ ਜਿਹੜੇ ਆ ਉਹ ਵੀ ਮਾਨਤਾ ਰੱਖਦੇ ਆ। ਸੋ ਤੁਸੀਂ ਆਪਣੇ ਫੈਸਲੇ ਜਿਹੜੇ ਆ ਉਹ ਬਣਾਓ, ਔਰ ਆਪਣੀ ਸਿਹਤ ਦੀ ਜਿਹੜੀ ਸੁਰੱਖਿਆ ਆ ਉਹਨੂੰ ਵੇਖਦਿਆਂ ਹੋਇਆਂ ਔਰ ਉਹਦੇ ਲਈ ਜਿਹੜੇ ਬਦਲਵੇਂ ਪ੍ਰਬੰਧ ਕਰਦਿਆਂ ਹੋਇਆਂ ਤੁਸੀਂ ਜਿਹੜੇ ਇਹ ਫੈਸਲੇ ਲੈ ਸਕਦੇ ਹੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣਾ ਜਿਹੜਾ ਮਾਹੌਲ ਆ ਉਹ ਸਿਹਤਮੰਦ ਦੇਣਾ, ਸੁਰੱਖਿਅਤ ਦੇਣਾ। ਸੋ ਉਹਦੇ ਲਈ ਬੱਚਿਆਂ ਨੂੰ ਕੁਛ ਜਿਹੜੀਆਂ ਇੰਸਟਰਕਸ਼ਨਸ ਆ ਉਹ ਬਾਰ ਬਾਰ ਦਿੰਦੇ ਰਹੋ, ਕਿਉਂਕਿ ਛੋਟੇ ਬੱਚੇ ਆ ਭੁੱਲ ਜਾਂਦੇ ਆ। ਸੋ ਉਹਨਾਂ ਨੂੰ ਉਹ ਇੰਸਟਰਕਸ਼ਨਸ ਦਿੰਦੇ ਰਹੋ, ਹੱਥ ਧੋਣ ਦੀ ਇੰਸਟਰਕਸ਼ਨਸ ਦਿਓ ਉਹਨਾਂ ਨੂੰ, ਔਰ ਨਾਲ ਹੀ ਨਾਲ ਜਿਹੜੀਆਂ ਹੋਰ ਜਿਹੜੀਆਂ ਜ਼ਰੂਰੀ ਹਦਾਇਤਾਂ ਸਰਕਾਰ ਵੱਲੋਂ ਜਾਰੀ ਕੀਤੀਆਂ ਹੋਈਆਂ ਉਹਨਾਂ ਨੂੰ ਅਸੀਂ ਆਪ ਵੀ ਮੰਨੀਏ ਔਰ ਉਹਨਾਂ ਹਦਾਇਤਾਂ ਨੂੰ ਮੰਨਦਿਆਂ ਹੋਇਆਂ ਜੇਕਰ ਸਾਨੂੰ ਇਹੋ ਜਿਹੇ ਕੁਛ ਫੈਸਲੇ ਆਪ ਵੀ ਲੈਣੇ ਪੈਂਦੇ ਆ, ਬੱਚਿਆਂ ਨੂੰ ਆਪਣੇ ਘਰ ਦੇ ਵਿੱਚ ਬਦਲਵੇਂ ਪ੍ਰਬੰਧ ਕਰਕੇ ਦੇਣੇ ਪੈਂਦੇ ਆ, ਤਾਂ ਉਹਨਾਂ ਦੇ ਵਿੱਚ ਕੋਈ ਹਿਚਕਚਾਹਟ ਸਾਨੂੰ ਨਹੀਂ ਹੋਣੀ ਚਾਹੀਦੀ ਜਦੋਂ ਕਿ ਅਸੀਂ ਸਰਕਾਰ ਦੇ ਜਿਹੜੇ ਐਲਾਨ ਦੀ ਉਡੀਕ ਕਰੀਏ। ਇਹੋ ਹੀ ਕਾਰਨ ਹੈ ਕਿ ਬਹੁਤ ਸਾਰੇ ਸਕੂਲਾਂ ਨੇ ਆਪਣੇ ਪੱਧਰ ਦੇ ਉੱਤੇ ਜਿਹੜੇ ਸਕੂਲ ਆ ਉਹ ਬੰਦ ਕਰ ਦਿੱਤੇ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਜਿਹੜਾ ਵਿਕਟੋਰੀਆ ਸੂਬਾ ਆ ਉਹ ਲਾਕਡਾਊਨ ਹੋਣ ਦੀ ਸਥਿਤੀ ਬਣਦੀ ਵੀ ਆ, ਜਿਹੜੀ ਕਿ ਅਜੇ ਤੱਕ ਨਹੀਂ ਬਣੀ ਹੋਈ, ਨਾ ਕਿ ਅਜੇ ਤੱਕ ਕੋਈ ਆਸਾਰ ਲੱਗਦੇ ਵੀ ਆ, ਪਰ ਜੇਕਰ ਕੋਈ ਇਹੋ ਜਿਹੀ ਸਥਿਤੀ ਬਣਦੀ ਵੀ ਆ ਤਾਂ ਇਹੋ ਜਿਹੀ ਘਬਰਾਹਟ ਜਿਹੜੀ ਪੈਦਾ ਕਰਨ ਦੀ ਲੋੜ ਨਹੀਂ ਆ, ਕਿਉਂਕਿ ਜੇਕਰ ਅਸੀਂ ਸੰਸਾਰ ਪੱਧਰ ਤੇ ਦੇਖੀਏ ਤਾਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਵੀ ਕੁਛ ਵੀ ਲਾਕਡਾਊਨ ਹੋਇਆ ਉੱਥੇ ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਆ ਉਹਨਾਂ ਦੀ ਵੀ ਭਰਪਾਈ ਹੋ ਰਹੀ ਆ, ਉਹਨਾਂ ਦੀ ਉਪਲਬਧਤਾ ਜਿਹੜੀ ਆ ਉਹ ਜਾਰੀ ਆ। ਸੋ ਇਸ ਕਰਕੇ ਇੱਥੇ ਵੀ ਘਬਰਾਉਣ ਦੀ ਲੋੜ ਨਹੀਂ ਹੈ, ਜਿਵੇਂ ਕਿ ਸਾਡੇ ਨਾਲ ਅੱਜ ਇੱਕ ਸਰੋਤੇ ਨੇ ਵੀ ਗੱਲ ਕੀਤੀ ਸੀ ਜਿਹੜੇ ਕਿ ਐਡੀਲੇਡ ਤੋਂ ਇੱਥੇ ਵਿਕਟੋਰੀਆ ਡਿਲੀਵਰੀ ਲੈ ਕੇ ਆਉਂਦੇ ਨੇ ਫੂਡਵਰਕਸ ਵੱਲੋਂ, ਔਰ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਸੀ ਕਿ ਇਸ ਤਰ੍ਹਾਂ ਦੀ ਕੋਈ ਕਮੀ ਆਉਣ ਵਾਲੇ ਆਸਾਰ ਨਹੀਂ ਆ, ਪਰ ਇਹ ਸਾਰਾ ਕੁਛ ਜੋ ਵੀ ਹੋ ਰਿਹਾ ਸਿਰਫ ਭੜਕਾਹਟ ਕਾਰਨ ਹੋ ਰਿਹਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਆਪਣੀ ਇਸ ਭੜਕਾਹਟ ਕਾਰਨ ਪਛਤਾਉਣਾ ਨਾ ਪਵੇ। ਸੋ ਦੋਸਤੋ ਇੱਥੇ ਬਹੁਤ ਹੀ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ, ਅਸੀਂ ਇੱਕ ਦੂਸਰੇ ਨੂੰ ਸਮਝਾਈਏ ਔਰ ਅਸੀਂ ਇੱਕ ਦੂਸਰੇ ਦਾ ਆਸਰਾ ਜ਼ਰੂਰ ਬਣੀਏ, ਜੇਕਰ ਅਸੀਂ ਵਾਕਈ ਸਾਨੂੰ ਜ਼ਰੂਰਤ ਹੈ, ਜੇਕਰ ਅਸੀਂ ਲੋੜਵੰਦ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ ਤਾਂ ਉਹਨਾਂ ਲੋੜਾਂ ਤਹਿਤ ਉਹਨਾਂ ਹੀ ਸਮਾਨ ਜਿਹੜਾ ਆ ਉਹ ਅਸੀਂ ਇਕੱਠਾ ਕਰੀਏ, ਬਜਾਏ ਕਿ ਅਸੀਂ ਇੰਨਾ ਵੱਡਾ ਸਟਾਕ ਜਿਹੜਾ ਆ ਉਹ ਆਪਣੇ ਘਰਾਂ ਦੇ ਵਿੱਚ ਇਕੱਠਾ ਕਰਕੇ ਰੱਖ ਲਈਏ ਔਰ ਉਸ ਤੋਂ ਬਾਅਦ ਉਹ ਦੂਸਰਿਆਂ ਦੇ ਲਈ ਬਚੇ ਨਾ, ਔਰ ਪਿੱਛਿਓਂ ਦੇਖੋ ਜਿਵੇਂ ਉਹ ਲੋਕ ਦੱਸ ਰਹੇ ਆ ਕਿ ਡਿਲੀਵਰੀਜ਼ ਕਰਨ ਦੇ ਲਈ ਐਕਸਟਰਾ ਸਟਾਫ ਜਿਹੜਾ ਆ ਉਹ ਸਟੋਰਾਂ ਨੂੰ ਲਗਾਉਣਾ ਪੈ ਰਿਹਾ ਆ, ਐਕਸਟਰਾ ਜਿਹੜੇ ਟਰੱਕਸ ਆ ਉਹ ਸੂਬਿਆਂ ਦੇ ਲਈ ਲਗਾਏ ਜਾ ਰਹੇ ਆ, ਔਰ ਇੱਥੇ ਇਹ ਜਿਹੜੀ ਸਥਿਤੀ ਆ ਇਹ ਕਾਫੀ ਜ਼ਿਆਦਾ ਮੈਨੂੰ ਲੱਗਦਾ ਕਿ ਪਰੇਸ਼ਾਨ ਕਰਨ ਵਾਲੀ ਆ ਉਹਨਾਂ ਲੋਕਾਂ ਦੇ ਲਈ ਵੀ ਜਿਹੜੇ ਕਿ ਐਕਸਟਰਾ ਕੰਮ ਕਰ ਰਹੇ ਆ, ਕਿਉਂਕਿ ਉਹਨਾਂ ਨੂੰ ਵੀ ਇਸੇ ਤਰ੍ਹਾਂ ਦੇ ਜਿਹੜੇ ਪ੍ਰਬੰਧ ਕਰਨੇ ਪੈਣੇ ਆ ਜਿਨ੍ਹਾਂ ਤਹਿਤ ਉਹ ਆਪਣੀ ਸਿਹਤ ਦੀ ਸੁਰੱਖਿਆ ਜਿਹੜੀ ਆ ਉਹ ਕਰ ਸਕਣ। ਸੋ ਲੋ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਵੀ ਦੋਸਤਾਂ ਨੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਆਉਣਾ ਕੀਤਾ, ਹਾਜ਼ਰੀ ਲਗਾਈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਪਰ ਮੈਨੂੰ ਬੜੀ ਨਿਰਾਸ਼ਾ ਹੁੰਦੀ ਹੈ ਕਿ ਅਸੀਂ ਇੱਕ ਦੂਸਰੇ ਦੇ ਲਈ ਆਪਣੇ ਜਿਹੜੇ ਵਿਚਾਰਾਂ ਦੀ ਸਾਂਝ ਆ ਉਹ ਵੀ ਨਹੀਂ ਪਾ ਸਕਦੇ, ਅਸੀਂ ਆਪਣੇ ਵੱਲੋਂ ਇੱਕ ਤਸੱਲੀ ਜਿਹੜੀ ਆ ਇੱਕ ਦੂਸਰੇ ਨੂੰ ਨਹੀਂ ਦਵਾ ਸਕਦੇ ਕਿ ਅਸੀਂ ਆਪਣੇ ਵਿਚਾਰ ਜਿਹੜੇ ਆ ਉਹ ਰੱਖੀਏ ਔਰ ਉਹਨਾਂ ਵਿਚਾਰਾਂ ਦੇ ਨਾਲ ਜਿਵੇਂ ਕਿ ਉਸ ਸਰੋਤੇ ਨੇ ਸਾਡੇ ਨਾਲ ਗੱਲ ਕੀਤੀ ਕਿ ਉਹਨਾਂ ਨੇ ਜਿਹੜੀਆਂ ਡਿਲੀਵਰੀਜ਼ ਇੱਥੇ ਲਿਆਉਣੀਆਂ ਸ਼ੁਰੂ ਕੀਤੀਆਂ ਹੋਈਆਂ, ਜਿਹੜੀਆਂ ਸਟੋਰ ਵੱਲੋਂ ਐਕਸਟਰਾ ਸਟਾਫ ਵਧਾ ਕੇ ਲਾਈਆਂ ਗਈਆਂ ਆ ਉਹਨਾਂ ਦੀਆਂ ਡਿਊਟੀਜ਼, ਉਸ ਜ਼ਿੰਮੇਵਾਰੀ ਨੂੰ ਨਿਭਾ ਰਹੇ ਆ। ਪਰ ਸਾਡੀ ਜ਼ਿੰਮੇਵਾਰੀ ਇੱਥੇ ਕੀ ਬਣਦੀ ਹੈ? ਸਾਡੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਅਸੀਂ ਪੈਨਿਕ ਨਾ ਹੋਈਏ, ਅਸੀਂ ਰਾਸ਼ਨ ਦੀ ਚਿੰਤਾ ਨਾ ਕਰੀਏ, ਰਾਸ਼ਨ ਜਿਹੜਾ ਆ ਪਿੱਛੋਂ ਆ ਰਿਹਾ ਆ ਉਹ ਸਾਨੂੰ ਮਿਲਦਾ ਰਹਿਣਾ ਆ, ਜਿਹੜੀਆਂ ਬੁਨਿਆਦੀ ਜਿਹੜੀਆਂ ਲੋੜਾਂ ਸਾਡੀਆਂ ਉਹ ਪੂਰੀਆਂ ਹੁੰਦੀਆਂ ਰਹਿਣੀਆਂ, ਔਰ ਸਰਕਾਰ ਵੀ ਇਸ ਦੇ ਲਈ ਵਚਨਬੱਧ ਆ। ਪਰ ਇੱਥੇ ਸਾਡਾ ਫਰਜ਼ ਇਹ ਬਣਦਾ, ਸਾਡੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਅਸੀਂ ਇੱਕ ਦੂਸਰੇ ਨੂੰ ਵਿਸ਼ਵਾਸ ਚ ਜ਼ਰੂਰ ਲਈਏ, ਇੱਕ ਦੂਸਰੇ ਨੂੰ ਵਿਸ਼ਵਾਸ ਇਹ ਜ਼ਰੂਰ ਦਵਾਈਏ ਕਿ ਇਹੋ ਜਿਹੀ ਪੈਨਿਕ ਸਥਿਤੀ ਜਿਹੜੀ ਆ ਉਹ ਅਸੀਂ ਨਾ ਇੱਕ ਦੂਸਰੇ ਦੇ ਲਈ ਕ੍ਰੀਏਟ ਕਰੀਏ, ਇਹੋ ਜਿਹਾ ਜਿਹੜਾ ਪਾਗਲਪਨ ਇਹੋ ਜਿਹੀ ਭੜਕਾਹਟ ਜਿਹੜੀ ਆ ਉਹ ਅਸੀਂ ਇੱਕ ਦੂਸਰੇ ਦੇ ਲਈ ਨਾ ਪੈਦਾ ਕਰੀਏ। ਸੋ ਲਓ ਜੀ ਅੱਜ ਦੀ ਗੱਲਬਾਤ ਜਿਹੜੀ ਆ ਉਹ ਹੁਣ ਆਪਾਂ ਇੱਥੇ ਰੋਕਦੇ ਹਾਂ, ਪ੍ਰੋਗਰਾਮ ਦਾ ਜਿਹੜਾ ਸਮਾਂ ਲਗਭਗ ਸਮਾਪਤ ਹੈ। ਪਰ ਇਸ ਵੇਲੇ ਸਾਡੇ ਨਾਲ ਘੁੰਮਣ ਸਾਹਿਬ ਇੱਕ ਵਾਰ ਫੇਰ ਬਣੇ ਨੇ, ਉਹਨਾਂ ਨੇ ਕਿਹਾ ਕਹਿੰਦੇ ਇੱਕ ਵਾਰ ਬੰਗਾਲ ਚ ਚੌਲ ਮਹਿੰਗੇ ਹੋ ਗਏ ਸੀ ਤਾਂ ਖੁਰਾਕ ਮੰਤਰੀ ਨੇ ਬਿਆਨ ਦੇ ਦਿੱਤਾ ਕਿ ਪੰਜਾਬ ਵਿੱਚੋਂ 20 ਰੇਲਾਂ ਚੌਲਾਂ ਦੇ ਚੱਲ ਪਈਆਂ ਆ, ਤਾਂ ਵਪਾਰੀਆਂ ਨੇ ਸਟਾਕ ਕੱਢ ਦਿੱਤਾ, ਚੌਲ ਕਹਿੰਦੇ ਫਿਰ ਸਸਤੇ ਹੋ ਗਏ। ਬਿਲਕੁਲ ਜੀ ਇਹੋ ਹੀ ਹਾਲ ਜਿਹੜਾ ਆ ਉਹ ਇਸ ਵੇਲੇ ਦੁਨੀਆਂ ਭਰ ਦੇ ਵੱਖ ਵੱਖ ਦੇਸ਼ਾਂ ਦੇ ਵਿੱਚ ਹੋਣ ਜਾ ਰਿਹਾ, ਕਿਉਂਕਿ ਇਸ ਵੇਲੇ ਇੰਨਾ ਜ਼ਿਆਦਾ ਜਿਹੜਾ ਸਮਾਨ ਆ ਉਹ ਸਟਾਕ ਕਰ ਲੈਣਾ ਔਰ ਉਸ ਤੋਂ ਬਾਅਦ ਉਹੀ ਸਟਾਕ ਜਿਹੜਾ ਆ ਫਿਰ ਸਾਡੇ ਲਈ ਵਾਧੂ ਹੋ ਜਾਣਾ ਆ, ਉਹਦੀਆਂ ਐਕਸਪਾਇਰੀਜ਼ ਹੋ ਜਾਣੀਆਂ ਆ ਤੇ ਉਹ ਫੇਰ ਰੋਲ ਜਾਣਾ ਆ। ਸੋ ਇਸ ਤਰ੍ਹਾਂ ਦੀ ਜਿਹੜੀ ਬਰਬਾਦੀ ਆ ਉਹ ਅਸੀਂ ਨਾ ਕਰੀਏ। ਕੱਲ ਇੱਕ ਵੀਡੀਓ ਜਿਹੜੀ ਮੈਂ ਸਾਂਝੀ ਵੀ ਕੀਤੀ ਸੀ ਉਹਦਾ ਵੀ ਮਕਸਦ ਇਹੀ ਸੀ ਕਿ ਚਾਹੇ ਉਹ ਕੋਈ ਦੁਕਾਨਦਾਰੀ ਹੈ ਜਿਹਨੇ ਆਪਣੇ ਘਰ ਦੇ ਵਿੱਚ ਉਹ ਸਾਰਾ ਸਮਾਨ ਇਕੱਠਾ ਕਰ ਲਿਆ ਆ, ਪਰ ਉਹਦਾ ਕੋਈ ਜ਼ਿਆਦਾ ਫਾਇਦਾ ਹੋਣ ਵਾਲਾ ਨਹੀਂ ਆ, ਪਰ ਮੈਨੂੰ ਨੀ ਪਤਾ ਲੱਗਿਆ ਕਿ ਉਹਦਾ ਜਿਹੜਾ ਇਹ ਸਾਰੀ ਵੀਡੀਓ ਬਣਾ ਕੇ ਵਟਸਐਪ ਦੇ ਰਾਹੀਂ ਦੂਸਰਿਆਂ ਤੱਕ ਸਰਕੂਲੇਟ ਕਰਨ ਦਾ ਮਕਸਦ ਕੀ ਸੀ। ਸੋ ਮੈਨੂੰ ਵੀ ਇਸੇ ਤਰ੍ਹਾਂ ਇੱਕ ਵਟਸਐਪ ਗਰੁੱਪ ਦੇ ਵਿੱਚ ਪ੍ਰਾਪਤ ਹੋਈ ਔਰ ਮੈਂ ਜਦੋਂ ਵੀਡੀਓ ਦੇਖੀ ਆ ਮੈਨੂੰ ਕਾਫੀ ਜ਼ਿਆਦਾ ਇਸ ਚੀਜ਼ ਦੇ ਨਾਲ ਗੁੱਸਾ ਵੀ ਆਇਆ ਕਿ ਅਸੀਂ ਇਹ ਕੀ ਦਿਖਾ ਰਹੇ ਹਾਂ ਆਪਣੇ ਆਪ ਨੂੰ, ਹਨਾ, ਕਿਸ ਤਰ੍ਹਾਂ ਦੇ ਦਿਖਾ ਰਹੇ ਹਾਂ, ਕੀ ਜ਼ਿੰਮੇਵਾਰੀ ਹੈ ਸਾਡੀ, ਕੀ ਫਰਜ਼ ਨੇ ਸਾਡੇ, ਔਰ ਅਸੀਂ ਕੀ ਕਿਸ ਤਰ੍ਹਾਂ ਦਾ ਜਿਹੜਾ ਵਿਵਹਾਰ ਆ ਉਹ ਲੈ ਕੇ ਦੁਨੀਆਂ ਦੇ ਵਿੱਚ ਵਿਚਰ ਰਹੇ ਹਾਂ। ਸੋ ਇਸ ਲਈ ਸਾਨੂੰ ਸਾਰਿਆਂ ਨੂੰ ਹੀ ਸਮੱਤ ਜਿਹੜੀ ਆ ਉਹ ਲੈਣੀ ਪੈਣੀ ਆ, ਔਰ ਸਾਨੂੰ ਸਾਰਿਆਂ ਨੂੰ ਹੀ ਸੋਝੀ ਜਿਹੜੀ ਆ ਉਹ ਹੋਣੀ ਚਾਹੀਦੀ ਆ, ਔਰ ਸਾਨੂੰ ਸਾਰਿਆਂ ਨੂੰ ਹੀ ਇੱਕ ਦੂਸਰੇ ਦੇ ਲਈ ਖੜਨਾ, ਇੱਕ ਦੂਸਰੇ ਦਾ ਆਸਰਾ ਬਣਨਾ ਆਉਣਾ ਚਾਹੀਦਾ। ਜਦਕਿ ਜੇ ਅਸੀਂ ਆਪਣੇ ਸਵਾਰਥ ਦੇ ਲਈ ਜਾਂ ਫਿਰ ਸਵਾਰਥੀ ਹੋ ਕੇ ਆਪਣੀਆਂ ਲੋੜਾਂ ਦੇ ਲਈ ਹੀ ਸਿਰਫ ਸੋਚਾਂਗੇ ਤਾਂ ਫਿਰ ਇਹਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬਹੁਤਾ ਵਧੀਆ ਫਾਇਦਾ ਜਿਹੜਾ ਆ ਉਹ ਹੋਣ ਵਾਲਾ ਨਹੀਂ ਆ। ਤੇ ਲਓ ਜੀ ਦੋਸਤੋ, ਅੱਜ ਦਾ ਲਹਿਰਾਂ ਪ੍ਰੋਗਰਾਮ ਆਪਾਂ ਇੱਥੇ ਹੀ ਰੋਕਦੇ ਹਾਂ। ਪ੍ਰੋਗਰਾਮ 'ਚ ਸਮਾਂ ਜਿਹੜਾ ਉਹ ਹੁਣ ਉੱਪਰ ਹੋ ਚੁੱਕਿਆ, ਸਮਾਂ ਇੱਕ ਬ੍ਰੇਕ ਦਾ ਵੀ ਹੈ ਰੇਡੀਓ ਤੇ, ਔਰ ਬ੍ਰੇਕ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਹਰਮਨ ਰੇਡੀਓ ਤੇ ਚੱਲਦੇ ਰਹਿਣੇ ਆ। ਫਿਲਹਾਲ ਮੈਨੂੰ ਇਜਾਜ਼ਤ ਦਿਓ ਇੱਕ ਬ੍ਰੇਕ ਤੇ, ਉਸ ਤੋਂ ਬਾਅਦ ਪਿਆਰੇ ਜੇ ਗੀਤ ਤੁਹਾਡੀ ਨਜ਼ਰ ਕਰਦੇ ਆ। ਤੇ ਲਓ ਜੀ, ਅੱਜ ਦੇ ਪ੍ਰੋਗਰਾਮ 'ਚ ਜਿਨ੍ਹਾਂ ਦੋਸਤਾਂ ਨੇ ਹਾਜ਼ਰੀ ਲਗਵਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ।
ਰਿਸਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Apne career nu naviyan unchaiyan den de layi ajj hi join karo Griffin College. Ghat samay vich skillful education hasil karo Griffin College. Ethe students nu ditta janda hai healthy te harmonious studying environment, latest technology, online study te affordable fees, qualified trainers, student support services. Ajj hi join karo Griffin College, L1 30 Herschel Street, Brisbane, QLD 4000, Brisbane de education te shopping hub de bilkul vich. For more information call 617-3106-5394.
ਜਲੰਧਪੀਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923088 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923088।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
Radio.
ਜਾਲੀ 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 ਕੇ ਮਿੱਤਰਾਂ ਦਾ ਇਕੱਠ ਹੋ ਗਿਆ। ਇੱਕ ਮਾਰਕੀਟ ਸ਼ਹਿਰ ਸੀ ਮੋਹਾਲੀ ਕੇ, ਜਿਹੜੇ ਦਿਨ ਪਿੰਡ ਜਾਣਾ ਸੀ ਉੱਥੇ ਮੋਤਰਾਂ ਮੰਗਾ ਲਈਆਂ। ਜਾਲੀ ਕੇ ਜਾਲੀਆਂ ਜੋ ਇੱਕ ਵੱਜ ਕੇ ਗਏ, ਡੋਲਦੇ ਜੀ ਖਰੜੋ ਕੋਲ ਰਲੀ ਕੇ ਜਾਂਦੇ ਨਲਕਾਰੇ ਮਾਰਦੇ। ਰੋੜ ਪੈਣ ਸੀ ਜਿਰ ਦਿਆਣੇ ਵਾਲੀ ਕੇ, ਉੱਥੇ ਜਾ ਕੇ ਕਾਲੇ ਆ ਗਈ। ਉੱਥੇ ਜਾ ਕੇ ਕਾਲੇ ਆ ਗਏ ਜੀ, ਰਿੰਗ ਵੱਜ ਗਈ ਸੀ ਕਲਾਸਮੇਟ ਵਾਲੀ ਕੇ, ਕਹਿੰਦੀ ਵੜੋ ਚੰਡੀਗੜ੍ਹ ਨੂੰ ਪਰੇਸ਼ਾਨ ਹੈ ਸਹੇਲੀ ਤੇਰੀ ਵਾਲੀ ਜੀ, ਗੱਡੀ ਮੋੜੀ ਬਾਈ ਬਾਸ ਤੋਂ, ਉਹ ਗੱਡੀ ਮੋੜੀ ਬਾਈ ਬਾਸ ਤੋਂ। ਉੱਤੋਂ ਸ਼ਾਮ ਜੀ ਵੀ ਹੋ ਗਈ ਸੀ ਕਾਲੀ ਕੇ, ਅੱਗੇ ਜਾ ਕੇ ਨਾਕਾ ਲੱਗਿਆ। ਅੱਗੇ ਜਾ ਕੇ ਨਾਕਾ ਲੱਗਿਆ, ਖੜੀ ਜਿਪਸੀ ਟ੍ਰੈਫਿਕ ਵਾਲੀ ਕੇ, ਪੀਤੀ ਨੂੰ ਸੀ ਚੈੱਕ ਕਰਦੇ। ਪੀਤੀ ਨੂੰ ਸੀ ਚੈੱਕ ਕਰਦੇ, ਲੈ ਦੇਖ ਕੇ ਪ੍ਰੋਬਲਮ ਡਾਲੀ ਕੇ ਪਹੁੰਚੇ ਜਦੋਂ ਪੀਜੀ ਥੱਲੇ, ਤਾਂ ਉੱਤੋਂ ਬੋਲਦੀ ਸਹੇਲੀ ਕਾਲੀ ਕਾਲੀ ਜੀ, ਸੁਣੋ ਜ਼ਰਾ ਕੀ ਕਹਿੰਦੀ ਏ। ਮੈਂ ਪੀਜੀ ਲੈ ਰਿਹਾ ਸੀ ਛੜਿਆ ਮੁਹੱਲੇ ਜੀ, ਸੱਚੀ ਤੁਹਾਨੂੰ ਕੀ ਦੱਸੀਏ। ਉਹ ਪੀਜੀ ਲੈ ਰਿਹਾ ਸੀ ਛੜਿਆ ਮੁਹੱਲੇ ਜੀ, ਸੱਚੀ ਤੁਹਾਨੂੰ ਕੀ ਦੱਸੀਏ। ਕੋਈ ਮੁੰਦਰੀ ਬਣਾਉਂਦਾ ਕੋਈ ਛੱਲੇ ਜੀ, ਸੱਚੀ ਤੁਹਾਨੂੰ ਕੀ ਦੱਸੀਏ। ਵੇ ਪੀਜੀ ਲੈ ਲਿਆ ਲੈ ਲਿਆ। ਇੱਕ ਛੜਾ ਕਹਿੰਦਾ ਆ ਜੋ ਕਾਫੀ ਚਾ ਪੇ ਆਈਏ ਜੀ, ਡੋਲ ਖੋਲ ਕਹਿੰਦਾ ਬਹਿ ਜਾਓ ਕਿਹੜੀ ਛੇੜੀ ਲਾਈਏ, ਸਾਡੀ ਚੰਡੀਗੜ੍ਹ ਹੋ ਜੂ ਬੱਲੇ ਬੱਲੇ ਜੀ, ਸੱਚੀ ਤੁਹਾਨੂੰ ਕੀ ਦੱਸੀਏ। ਵੇ ਪੀਜੀ ਲੈ ਲਿਆ
ਚੰਗੀ ਲੱਗਦੀ ਏ ਬੈਠਲ ਦੇ ਕਬੀਲਿਆ ਜਵਾਨ ਮੁੰਡਿਆ ਤੂੰ ਤਾਂ ਚੰਗਾ ਲੱਗਦੈ ਨਦਾਨ ਮੁੰਡਿਆ ਬੈਠਲ ਦੇ ਕਬੀਲਿਆ ਜਵਾਨ ਮੁੰਡਿਆ ਤੂੰ ਤਾਂ ਚੰਗਾ ਲੱਗਦੈ ਨਦਾਨ ਮੁੰਡਿਆ ਚੱਲ ਆਸ਼ਕਾਂ ਤੇ ਆਪਣਾ ਸ਼ੁਮਾਰ ਕਰ ਲੈ ਪਿਆਰ ਕਰ ਲੈ ਵੇ ਆ ਜਾ ਪਿਆਰ ਕਰ ਲੈ ਵੇ ਜੱਗ ਤਾਨਾ ਨਾਨਾ ਤਾਨਾ ਨਾਨਾ ਤਾਨਾ ਨਾਨਾ
ਨਾ ਕਿਤੇ ਮੇਰਾ ਜੀ ਨੀਂਦਰਾਂ ਵੀ ਹੋ ਗਈਆਂ ਫਰਾਰ ਲੱਗਦਾ ਨਾ ਕਿਤੇ ਮੇਰਾ ਜੀ ਨੀਂਦਰਾਂ ਵੀ ਹੋ ਗਈਆਂ ਫਰਾਰ ਨੇ ਐਵੇਂ ਫਿਰਦਾ ਸੀ ਕਰਦਾ ਆਵਾਰਗੀ ਢੰਗ ਜੀਣ ਦਾ ਸਿਖਾਇਆ ਤੇਰੇ ਪਿਆਰ ਨੇ ਲੱਗਦਾ ਨਾ ਕਿਤੇ ਮੇਰਾ ਜੀ ਨੀਂਦਰਾਂ ਵੀ ਹੋ ਗਈਆਂ ਫਰਾਰ ਨੇ ਲੱਗਦਾ ਨਾ ਕਿਤੇ ਜਨੂ ਜੇ ਹੋ ਗਏ ਮੇਰੇ ਹਾਲ ਨੇ ਪੇਸ਼ ਚਲਦੀ ਨਾ ਕਿਤੇ ਵੀ ਅਕਲ ਦੀ ਰੂਹ ਤੇ ਪਾਰੂ ਪਈ ਜਾਂਦੇ ਤੇਰੇ ਖਿਆਲ ਨੇ ਬਣ ਚੁੱਕੇ ਐ ਮਜ਼ਾਕ ਕਿਰਦਾਰ ਦਾ ਸਾਰੀ ਦੱਸਦੇ ਕਹਾਣੀ ਮੇਰੇ ਯਾਰ ਨੇ ਲੱਗਦਾ ਨਾ ਕਿਤੇ ਮੇਰਾ ਜੀ ਨੀਂਦਰਾਂ ਵੀ ਹੋ ਗਈਆਂ ਫਰਾਰ ਨੇ ਲੱਗਦਾ ਨਾ ਕਿਤੇ ਮੇਰਾ ਜੀ ਨੀਂਦਰਾਂ ਵੀ ਹੋ ਗਈਆਂ ਫਰਾਰ ਹੋ ਜਾ ਤੇਰੇ ਪਿਆਰ ਦੀਆਂ ਰਾਹਾਂ ਤੇ ਤੇਰਾ ਨਾਮ ਲੈ ਲੈ ਚੱਲਦੀਆਂ ਜਿਹੜੀਆਂ ਮਾਣ ਕਰੀ ਜਾਵਾਂ ਚੱਲਦੀਆਂ ਸਾਹਾਂ ਤੇ ਅਨ ਕੁੰਗਰੂ ਵੇੜੇ ਚ ਤੇਰੇ ਨੱਚਣਾ ਨਾਲ ਨੱਚਣਾ ਏ ਮੇਰੀ ਸਰਕਾਰ ਨੇ ਲੱਗਦਾ ਨਾ ਕਿਤੇ ਮੇਰਾ ਜੀ ਨੀਂਦਰਾਂ ਵੀ ਹੋ ਗਈਆਂ ਫਰਾਰ ਨੇ ਲੱਗਦਾ ਨਾ ਕਿਤੇ ਮੇਰਾ ਜੀ ਨੀਂਦਰਾਂ ਵੀ ਹੋ ਗਈਆਂ ਫਰਾਰ ਨੇ ਪਹਿਲੀ ਕੱਚੀ ਚ ਮੈਂ ਲੈ ਲਿਆ ਏ ਦਾਖਲਾ ਹੁੰਦੀ ਆਸ਼ਕਾਂ ਦੀ ਵੱਖਰੀ ਕਲਾਸ ਨੀ ਮੁੱਖੜਾ ਮਸੂਮ ਮੇਰੀ ਜਾਨ ਦਾ ਹੋ ਮੈਂ ਵੇਖੀ ਜਾਵਾਂ ਬੁੱਝ ਦੀ ਪਿਆਸ ਨੀ ਬਿਨ ਖੰਭਾਂ ਤੋਂ ਹਵਾ ਚਲਾਉਣ ਡਾਰੀਆਂ ਮੇਰੇ ਸੁਪਨੇ ਜੇ ਹੋ ਗਏ ਉਡਾਰੇ ਲੱਗਦਾ ਨਾ ਕਿਤੇ ਮੇਰਾ ਜੀ ਨੀਂਦਰਾਂ ਵੀ ਹੋ ਗਈਆਂ ਫਰਾਰ ਨੇ ਲੱਗਦਾ ਨਾ ਕਿਤੇ ਮੇਰਾ ਜੀ ਨੀਂਦਰਾਂ ਵੀ ਹੋ ਗਈਆਂ ਫਰਾਰ ਨੇ ਕਰਦੀ ਤੇਰਾ
ਇਨਾ ਪਾਕ ਹੋ ਗਿਆ ਬੇਜ਼ੁਬਾਨ ਹੋ ਗਿਆ ਬੇਵਾਕ ਹੋ ਗਿਆ ਇਹ ਪਿਆਰ ਕਦੋਂ ਵੇ ਇਨਾ ਪਾਕ ਹੋ ਗਿਆ ਬੇਜ਼ੁਬਾਨ ਹੋ ਗਿਆ ਬੇਵਾਕ ਹੋ ਗਿਆ ਕਿੰਨਾ ਕਰਦੀ ਆ ਤੇਰਾ ਹਾਂ ਮੈਨੂੰ ਖੁਦ ਨੂੰ ਪਤਾ ਨਹੀਂ ਮੈਂ ਕਿੰਨਾ ਕਰਦੀ ਆ ਤੇਰਾ ਦੇਣ ਗਵਾਹੀ ਇਹ ਚੰਨ ਤੇ ਤੋਰੇ ਨਿਤ ਪੌਣ ਦੁਹਾਈ ਵੇ ਦੀਦ ਤੇਰੀ ਨੂੰ ਮੇਰੀ ਜਾਨ ਤੇ ਆਈ ਹੁਣ ਦਰਦ ਵਿਛੋੜੇ ਤੋਂ ਦੇਣ ਹਾਈ ਤੂੰ ਤੇਰਾ ਜਿਹੜਾ ਕਰ ਕਿੰਨਾ ਕਰਦੀਆਂ ਤੇਰਾ ਹਾਂ ਮੈਨੂੰ ਖੁਦ ਨੂੰ ਪਤਾ ਨਹੀਂ ਮੈਂ ਕਿੰਨਾ ਕਰਦੀਆਂ ਤੇਰਾ ਪਰੇਸ਼ਾਨੀਆਂ ਵੀ ਖੂਬ ਨੇ ਇਸ਼ਕੀਆਂ ਪਰੇਸ਼ਾਨੀਆਂ ਵੀ ਖੂਬ ਨੇ ਹੋਸ਼ ਵਿੱਚ ਨਾਦਾਨੀਆਂ ਵੀ ਖੂਬ ਨੇ ਹਏ ਇਸ਼ਕੀਆਂ ਪਰੇਸ਼ਾਨੀਆਂ ਵੀ ਖੂਬ ਨੇ ਇਸ਼ਕੀਆਂ ਪਰੇਸ਼ਾਨੀਆਂ ਵੀ ਖੂਬ ਨੇ ਜਾਣ ਬੁਝ ਨਾਦਾਨੀਆਂ ਵੀ ਖੂਬ ਨੇ ਹਏ ਇਸ਼ਕੀਆਂ ਪਰੇਸ਼ਾਨੀਆਂ ਵੀ ਖੂਬ ਨੇ ਸਕੂਨ ਹੁਣ ਉਦਾਸੀ ਚੋਂ ਵੀ ਮਿਲ ਜਾਂਦਾ ਸਕੂਨ ਹਏ ਦਿਲ ਦੀਆਂ ਵੀਰਾਨੀਆਂ ਵੀ ਖੂਬ ਨੇ ਦਿਲ ਦੀਆਂ ਵੀਰਾਨੀਆਂ ਵੀ ਖੂਬ ਨੇ ਹੋਸ਼ ਵਿੱਚ ਨਾਦਾਨੀਆਂ ਵੀ ਖੂਬ ਨੇ ਇਸ਼ਕੀਆਂ ਪਰੇਸ਼ਾਨੀਆਂ ਵੀ ਖੂਬ ਨੇ
ਕਰੀਏ ਫਰੇਬ ਉਫ ਬੇਈਮਾਨੀਆਂ ਵੀ ਖੂਬ ਨੇ ਉਫ ਬੇਈਮਾਨੀਆਂ ਵੀ ਖੂਬ ਨੇ ਜਾਣ ਬੁਝਨਾ ਦਾਨੀਆਂ ਵੀ ਖੂਬ ਨੇ ਹਏ ਇਸ਼ਕੀਆਂ ਪਰੇਸ਼ਾਨੀਆਂ ਵੀ ਖੂਬ ਨੇ ਹਾਂ ਹਾਂ ਮੁਹੱਬਤ ਕਾਫੀ ਦਿੰਦੀ ਵੰਗ ਮੁਹੱਬਤ ਕਾਫੀ ਦਿੰਦੀ ਵੰ ਮਗਰ ਹਾਂ ਮੁਹੱਬਤ ਕਾਫੀ ਦਿੰਦੀ ਵੰ ਮਗਰ ਦੇਖ ਮਿਹਰਬਾਨੀਆਂ ਵੀ ਖੂਬ ਨੇ ਦੇਖ ਮਿਹਰਬਾਨੀਆਂ ਵੀ ਖੂਬ ਨੇ ਹੋਸ਼ ਵਿੱਚ ਨਾਦਾਨੀਆਂ ਵੀ ਪਰੇਸ਼ਾਨੀਆਂ ਵੀ ਖੂਬ ਨੇ ਆਸ਼ਕੀ ਵਿੱਚ ਲੁਤਫ ਬੇਸ਼ੁਮਾਰ ਨੇ ਆਸ਼ਕੀ ਵਿੱਚ ਲੁਤਫ ਬੇਸ਼ੁਮਾਰ ਨੇ ਹਏ ਯਾਰ ਪਰ ਕੁਰਬਾਨੀਆਂ ਵੀ ਖੂਬ ਨੇ ਯਾਰ ਪਰ ਕੁਰਬਾਨੀਆਂ ਵੀ ਖੂਬ ਨੇ ਤੇ ਸ਼ਾਇਰ ਮਿਲੇ ਨੇ ਕਿਸ ਤਰ੍ਹਾਂ ਨਜ਼ਮ ਤੇ ਸ਼ਾਇਰ ਮਿਲੇ ਨੇ ਕਿਸ ਤਰ੍ਹਾਂ ਹਏ ਇਸ ਦੀਆਂ ਹੈਰਾਨੀਆਂ ਵੀ ਖੂਬ ਨੇ ਇਸ਼ਕੀਆਂ ਪਰੇਸ਼ਾਨੀਆਂ ਵੀ ਖੂਬ ਨੇ ਤਬਦੀਲ ਕਰ ਗਏ ਰਾਸਤੇ ਨਾਜ਼ ਨਾਲ ਤਬਦੀਲ ਕਰ ਗਏ ਰਾਸਤੇ ਹਏ ਯਾ ਖੁਦਾ ਸ਼ੈਤਾਨੀਆਂ ਵੀ ਖੂਬ ਨੇ ਯਾ ਖੁਦਾ ਸ਼ੈਤਾਨੀਆਂ ਵੀ ਖੂਬ ਨੇ ਜਾਣ ਬੁਝ ਨਾਦਾਨੀਆਂ ਵੀ ਖੂਬ ਨੇ ਹਏ ਇਸ਼ਕੀਆਂ ਪਰੇਸ਼ਾਨੀਆਂ ਵੀ ਖੂਬ ਨੇ ਕੁਝ ਗੱਲਾਂ ਬੇਸ਼ੱਕ ਨਹੀਂ ਹੋਈਆਂ ਪੂਰੀਆਂ 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 ਕੁਝ ਗੱਲਾਂ ਬੇਸ਼ੱਕ ਨਹੀਂ ਹੋਈਆਂ ਪੂਰੀਆਂ ਗੱਲਾਂ ਬੇਸ਼ੱਕ ਨਹੀਂ ਹੋਈਆਂ ਪੂਰੀਆਂ ਹਏ ਦੇਖ ਪਰ ਐਲਾਨੀਆਂ ਵੀ ਖੂਬ ਨੇ ਦੇਖ ਪਰ ਐਲਾਨੀਆਂ ਵੀ ਖੂਬ ਨੇ ਹੋਸ਼ ਵਿੱਚ ਨਾਦਾਨੀਆਂ ਵੀ ਖੂਬ ਨੇ ਖੂਬ ਨੇ ਇਸ਼ਕੀਆਂ ਪਰੇਸ਼ਾਨੀਆਂ ਵੀ ਖੂਬ ਨੇ ਫਖਰ ਕਰ ਸਰਤਾਜ ਦੀਵਾਨਾ ਤੇਰਾ ਦੀਵਾਨਾ ਤੇਰਾ ਫਖਰ ਕਰ ਸਰਤਾਜ ਦੀਵਾਨਾ ਤੇਰਾ ਫਖਰ ਕਰ ਸਰਤਾਜ ਦੀਵਾਨਾ ਤੇਰਾ ਹਏ
ਉਸ ਦੀਆਂ ਦੀਵਾਨੀਆਂ ਵੀ ਖੂਬ ਨੇ ਉਸ ਦੀਆਂ ਦੀਵਾਨੀਆਂ ਵੀ ਖੂਬ ਨੇ ਜਾਣ ਬੁੱਝ ਨਾਦਾਨੀਆਂ ਵੀ ਖੂਬ ਨੇ ਇਸ਼ਕੀਆ ਪਰੇਸ਼ਾਨੀਆਂ ਵੀ ਖੂਬ ਨੇ ਪਰੇਸ਼ਾਨੀਆਂ ਵੀ ਖੂਬ ਨੇ ਹੋਸ਼ ਵਿੱਚ ਨਾਦਾਨੀਆਂ ਵੀ ਖੂਬ ਨੇ ਹਏ ਇਸ਼ਕੀਆਂ ਪਰੇਸ਼ਾਨੀਆਂ ਵੀ ਖੂਬ ਚਲਾਕੀਆਂ ਨੀ ਦੂਜਾ ਮੈਂ ਬਸ ਸਮਝੇ ਨਾ ਤੇਰੇ ਸ਼ਹਿਰ ਦਾ ਉਹ ਪੱਥਰਾਂ ਦੇ ਦਿਲ ਇੱਥੇ ਇੱਥੋਂ ਦੀਆਂ ਜੰਮੀਆਂ ਦੇ ਉਹ ਤਾਂ ਭਾਵੇਂ ਇਹਨਾਂ ਤੇ ਹੁਸਨ ਕਹਿਰ ਦਾ ਸਾਨੂੰ ਪਤਾ ਲੱਗਾ ਜਦੋਂ ਵੱਜੀ ਸਾਡੇ ਸੱਟ ਦਿਲ ਨਿੱਕਾ ਨਿੱਕਾ ਕਰ ਬੀਜ ਚ ਖਿਲਾਰ ਗਈ ਤੈਨੂੰ ਇੰਗਲੈਂਡ ਦੀ ਵਿਚਾਰ ਸਾਨੂੰ ਮਿਲ ਗਏ ਬੁਰੀ ਦੇ ਵਿੱਚ ਦੁੱਖ ਨੱਟੀਏ ਉਹ ਸਾਡੇ ਯਾਰਾਂ ਬੇਲੀਆਂ ਚੋਂ ਸੱਤਰ ਦੇ ਠੇਕੇ ਵਿੱਚੋਂ ਚੰਗਾ ਕਿਹੜਾ ਸਾਨੂੰ ਨਾ ਤੂੰ ਪੁੱਛ ਨੱਟੀਏ ਉਹ ਸੁਣਿਆ ਏ ਤੇਰਾ ਤਾਂ ਇਹ ਫਿਊਚਰ ਬ੍ਰਾਈਟ ਚੰਨ ਸਾਡੇ ਕਾਤੋਂ ਲੇਖਾ ਜੋ ਬਲੈਕ ਚਾੜ ਗਈ ਤੈਨੂੰ ਇੰਗਲੈਂਡ ਦੀ ਵਿਚਾਰ ਅਸੀਂ ਜਾ ਕੇ ਕਿੰਨੀ ਮਿੱਠੀ ਸੀ ਤੇ ਕਿੰਨੀ ਸੀ ਮਸੂਮ ਬੁੱਗੀਏ ਉਹ ਕਿੱਦਾਂ ਕਿੱਦਾਂ ਏਟੀਐਮ ਖਾਲੀ ਕਰਵਾਏ ਕਿੱਦਾਂ ਖਾਤਿਆਂ ਦੇ ਵੇਰਿਆਂ ਵਰੂਮ ਬੁੱਗੀਏ ਬਲ ਗਿਆ ਕਾਬਲ ਸਰੂਪ ਵਾਲੀ ਤੇਰਾ ਤੈਨੂੰ ਓਡੀਆਂ ਦੇ ਏਸੀਆਂ ਦੀ ਠੰਡ ਠਾਰ ਗਈ ਤੈਨੂੰ ਇੰਗਲੈਂਡ ਦੀ ਵਿਚਾਰਿਆ ਗਰੀਨ ਟੀਨ ਸਾਨੂੰ ਚੰਡੀ